ने लेस्ली स्टोर मेजर इंटरसेक्शन फिंच और लेस्ली डॉनमिल स्टोर एग्लिंटन और डॉनमिल्स इंटरसेक्शन ते मार्कम स्टोर मार्कम रोड और डेनिसन इंटरसेक्शन ते या फिर नवी बनी लोकेशन दे विच पहुंचो इटोबिको विखे मेजर इंटरसेक्शन एल्बियन एंड फिंच साफ सुथरी और वधिया ग्रोसरी ज्यादा डिटेल्स लई www.sunnyfoodmart.com ते जाओ
ओपन गंगनम स्टार
आज ही संपर्क करो अमर अटवाल नू एट 905-913-7365
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127
गोयल ट्रैवल्स इंडिया पाकिस्तान श्रीलंका या किते होर जाना चाहते हो ता गोयल ट्रैवल्स को तुहानू मिलनगे बहुत ही सस्ते फेयर्स अते बहुत ही वधिया पैकेजेस आज ही पहुंचो गोयल ट्रैवल्स 900 रेल ऑसन बुलेवार्ड यूनिट नंबर 6 ब्रैम्पटन या फिर कांटेक्ट करो 905-796-7500 905-795-7500
अरे मिस्टर हस्बैंड कोई मूवी कोई डिनर तो कराओ इस वीक
यार अभी नहीं क्योंकि इंश्योरेंस का रिन्यूअल बहुत बढ़कर आया है
परेशान मत हो भैया ने भी इंश्योरेंस टाइगर को फोन लगाया था तुम भी जल्दी से कॉल करो इंश्योरेंस टाइगर को और रिन्यूअल कब करवाओ
ऑटो होम बिजनेस ट्रैवल सुपर वीजा और लाइफ इंश्योरेंस के लिए कॉल कीजिए इंश्योरेंस टाइगर को एट 416-224-2800 दैट्स 416-224-2800 प्लीज डू नॉट यूज सेल फोन व्हाइल ड्राइविंग Always be safe, क्योंकि नजर हटी तो दुर्घटना घटी
United Group of Companies नू AZ Truck Drivers अते Owner Operators दी जरूरत है 2 साल दा सिटी दा तजुर्बा होना जरूरी है इन्ना कोल 7 दिन 24 घंटे काम अवेलेबल है तुसी फुल टाइम या पार्ट टाइम काम कर सकदे हो इन्ना नू ट्रक मैकेनिक्स दी भी जरूरत है होर जानकारी लई कॉल करो देव मांगट जी नू एट 905-678-0313 905-678-0313
बेस्ट बार्गेन कारपेट एंड फ्लोरिंग किसी भी तरह का रेजिडेंशियल कमर्शियल या फिर इंडस्ट्रियल कारपेट पाना चाहते हो तो एक नाम हमेशा याद रखो बेस्ट बार्गेन कारपेट एंड फ्लोरिंग वी विल बीट ऑल द बेस्ट प्राइसेस ए इना दा दावा है इस तो अलावा 5 सालों की वारंटी किसी भी तरह की कारपेट या फ्लोरिंग इंस्टॉलेशन दे उते इस तो अलावा फ्री शॉप एट होम सर्विस होर जानकारी लिए अज ही संपर्क करो गुरप्रीत सिंह होना दे नाल बेस्ट बार्गेन कारपेट एंड फ्लोरिंग 1332 खालसा ड्राइव मिसिसागा 905-696-7877 905-696-7877 बेस्ट बार्गेन कारपेट एंड फ्लोरिंग
यू आर लिसनिंग टू WTOR 770 AM यंगस्टाउन टोरंटो
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ ਪੇਪਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਲ सर्विस तेज सेहल ते सुरक्षित मनी ट्रांसफर
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ ਇੱਕ ਦੂਜੇ ਤੋਂ ਦੂਰ ਰਹੋ ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ COVID-19 ਦੇ ਸਧਾਰਨ ਲੱਛਣ ਹਨ ਬੁਖਾਰ ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ ਓਨਟਾਰੀਓ ਸਰਕਾਰ ਦੁਆਰਾ ਜਾਰੀ
एक जरूरी ऐलान, अगर आपको ग्लव्स और सैनिटाइजर्स की जरूरत है और आप चाहते हैं कि आपको होम और बिजनेसेस पे डिलीवर किया जाए तो आज ही बू अली को 6472946656 पर कॉल कीजिए, दैट इज 6472946656।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਲਗਾਤਾਰ ਅਸੀਂ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨੈਲਿਸਿਸ ਜਿਹੜਾ ਉਹ ਤੁਹਾਡੀ ਖਿਦਮਤ ਵਿੱਚ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨ ਜਾ ਰਹੇ ਨੇ, ਜਿਹਦੇ ਵਿੱਚ ਕਿ ਉਹ ਕਾਫੀ ਇੰਪੋਰਟੈਂਟ ਚੇਂਜਸ ਦੱਸਣਗੇ। ਕੁਝ ਜਿਹੜੇ ਲੋਕ ਲੱਗ ਰਿਹਾ ਕਿ ਜਿਹਨਾਂ ਨੂੰ ਹਜੇ ਵੀ ਕੋਈ ਬੈਨੀਫਿਟ ਨਹੀਂ ਮਿਲ ਰਿਹਾ, ਜਿਸ ਤਰ੍ਹਾਂ ਕਿ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਕੋਈ ਬੈਨੀਫਿਟ ਜਿਹੜਾ ਹੈ ਜੀ ਉਹ ਨਹੀਂ ਮਿਲ ਰਿਹਾ। ਸੋ ਬਹੁਤ ਸਾਰੇ ਐਸੇ ਸਟੂਡੈਂਟਸ ਨੇ ਜਿਹੜੇ ਕਿ ਪੜ੍ਹ ਲਿਖ ਕੇ ਹਟੇ ਨੇ, ਬਾਹਰ ਜੋਬ ਮਿਲਣੀ ਸੀ ਉਹਨਾਂ ਨੂੰ ਇਸ ਸਮੇਂ ਦੇ ਵਿੱਚ, ਲੇਕਿਨ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ। ਸੋ ਇੱਕ ਤਾਂ ਵੈਸੇ ਅਨਇੰਪਲੋਇਮੈਂਟ ਬੜੀ ਹਾਈ ਹੈ, ਜੋ ਇੰਪਲੋਇਡ ਸੀਗੇ ਉਹਨਾਂ ਦੀ ਜੋਬ ਚਲੀ ਗਈ ਹੈ, ਸੋ ਲੋਟ ਆਫ ਪੀਪਲ ਆਰ ਅਨਇੰਪਲੋਇਡ ਰਾਈਟ ਨਾਓ। ਔਰ ਦੂਸਰਾ ਜਿਹੜੇ ਲੋਕ ਸਟੂਡੈਂਟ ਸੀਗੇ ਉਹਨਾਂ ਨੂੰ ਵੀ ਇਸ ਵੇਲੇ ਨਹੀਂ ਜੋਬਸ ਮਿਲ ਰਹੀਆਂ। ਸੋ ਇਸ ਕਾਰਨ ਉਹਨਾਂ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਛ ਨਾ ਕੁਛ ਅਨਾਊਂਸਮੈਂਟ ਜਿਹੜੀ ਆ ਉਹ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। 1:30 ਜਿਹੜਾ ਹੋਏਗਾ ਜੀ ਹੁਣ ਤੋਂ ਅਸੀਂ ਕਹਿ ਸਕਦੇ ਹਾਂ ਤਕਰੀਬਨ 2-2.5 ਘੰਟੇ ਬਾਅਦ, ਅੱਜ ਫਾਈਨੈਂਸ ਮਿਨਿਸਟਰ ਵੀ ਇੱਕ ਪ੍ਰੈਸ ਕਾਨਫਰੰਸ ਕਰਨਗੇ, ਕਿਉਂਕਿ ਜਿਹੜਾ ਵੇਜ ਸਬਸਿਡੀ ਦਾ ਬਿੱਲ ਪੇਸ਼ ਕੀਤਾ ਜਾ ਰਿਹਾ ਉਹਦੇ ਬਾਰੇ ਵੀ ਓਪੋਜੀਸ਼ਨ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ। ਸੋ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਮੰਨਣਗੇ ਕਿ ਜੀ ਓਪੋਜੀਸ਼ਨ ਕਹਿ ਰਹੀ ਹੈ ਕਿ ਸਮਾਲ ਬਿਜ਼ਨਸਿਸ ਜਿਹੜੇ ਉਹਨਾਂ ਨੂੰ ਹੋਰ ਜ਼ਿਆਦਾ ਕਿੱਦਾਂ ਸਪੋਰਟ ਕਰੋ, ਫਲੈਕਸੀਬਿਲਿਟੀ ਦਿਖਾਓ, ਇਹ ਸਾਰੀ ਜਿਹੜੀ ਗੱਲਬਾਤ ਹੈਗੀ ਹੈ। ਸੋ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇਹ ਵੇਜ ਸਬਸਿਡੀ ਔਰ ਇਹ ਸਾਰੀਆਂ ਚੀਜ਼ਾਂ ਨੂੰ ਆਈ ਥਿੰਕ ਦੇ ਆਰ ਗੋਇੰਗ ਟੂ ਟਵੀਕ ਇਟ ਅਰਾਊਂਡ ਐਂਡ ਦੈਨ ਪ੍ਰੋਬਬਲੀ ਡੂ ਸਮਥਿੰਗ ਅਬਾਊਟ ਦੈਟ। ਸੋ ਇਹ ਵੀ ਸਾਰੀ ਗੱਲਬਾਤ ਜਿਹੜੀ ਆ ਉਹ ਲਾਗੂ ਕੀਤੀ ਜਾ ਰਹੀ ਹੈ। ਸੋ ਉਹਦੇ ਦੇ ਉੱਤੇ ਵੀ ਸਾਡੀ ਨਿਗਾਹ ਜਿਹੜੀ ਆ ਲਗਾਤਾਰ ਬਰਕਰਾਰ ਹੈ ਕਿ ਵੇਜ ਸਬਸਿਡੀ ਜਿਹੜੀ ਆ ਉਹ ਕਿਸ ਤਰ੍ਹਾਂ ਕੀਤੀ ਜਾਏਗੀ, ਕੀ ਸਰਕਾਰ ਓਪੋਜੀਸ਼ਨ ਜੋ ਇਸ ਵੇਲੇ ਮੰਗ ਕਰ ਰਹੀ ਹੈ ਉਹ ਮੰਨੇਗੀ ਜਾਂ ਨਹੀਂ ਮੰਨੇਗੀ। ਸੋ ਵੀ ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਇਸ ਤੋਂ ਇਲਾਵਾ ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਾਹਿਬ ਵੀ ਅੱਜ ਸੰਬੋਧਿਤ ਕਰਨਗੇ, ਆਪਣੀ ਲੇਟੈਸਟ ਅਪਡੇਟ ਓਨਟੇਰੀਓ ਦੀ ਮਿਲੇਗੀ 3 ਵਜੇ। ਸਾਡੇ ਇੱਥੇ ਓਨਟੇਰੀਓ ਦੇ ਜਿਹੜੇ ਹੈਲਥ ਕੇਅਰ ਨੇ ਉਹ ਅਪਡੇਟ ਕਰਨਗੇ। ਸੋ ਕੁਲਦੀਪ ਸਾਹਿਬ ਨੇ ਮੈਸੇਜ ਭੇਜਿਆ ਕਿ 550 ਨਵੇਂ ਕੇਸਿਸ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ ਹੈ ਜੀ ਕਿ 550 ਨਵੇਂ ਕੇਸਿਸ ਵਿਚ ਇਜ਼ ਵਨ ਆਫ ਦੀ ਹਾਈਐਸਟ ਓਨਟੇਰੀਓ ਦੇ ਵਨ ਆਫ ਦੀ ਹਾਈਐਸਟ ਕੇਸਿਸ ਜਿਹੜੇ ਨੇ ਜੀ ਹਜੇ ਤੱਕ ਨਜ਼ਰ ਆਏ ਨੇ ਇੱਕ ਸਿੰਗਲ ਡੇ ਦੇ ਵਿੱਚ। ਸੋ ਆਈ ਐਮ ਡੈਫੀਨੇਟਲੀ ਸ਼ੋਰ ਕਿ ਓਨਟੇਰੀਓ ਨੂੰ ਇਹਦੇ ਬਾਰੇ ਕਰਨਾ ਪਏਗਾ। ਦਵਿੰਦਰ ਸਾਹਿਬ ਦਾ ਮੈਸੇਜ ਹੈ ਕਿ ਮਾਰਨਿੰਗ ਭਾਜੀ, ਡਜ਼ਨਟ ਮੈਟਰ ਹਾਊ ਮਚ ਪੀਪਲ ਔਰ ਬਿਜ਼ਨਸ ਸੈਲਫ ਇੰਪਲੋਈ ਯੂਜ਼ ਟੂ ਪੇ, ਵਨ ਹੈਂਡ ਦਾ ਗਾਏ ਹੂ ਪੇਡ ਫੁੱਲ ਟੈਕਸ ਹੈ ਐਂਡ ਮੇਕਿੰਗ ਲੈਸ, ਉਹ ਦਿਖਾ ਨਹੀਂ ਰਿਹਾ, ਅਨਫੇਅਰ ਹੈ ਕਿ ਉਹਨਾਂ ਨੂੰ ਵੀ 2000 ਮਿਲੇਗਾ। ਇਟਸ ਡਿਸਕਰੇਜਮੈਂਟ ਟੂ ਦਾ ਟੈਕਸ ਪੇਅਰਸ, ਗਵਰਨਮੈਂਟ ਸ਼ੁੱਡ ਚੈੱਕ ਦਾ ਐਸੈਟਸ ਐਂਡ ਦੈਨ ਹੂ ਇਜ਼ ਸ਼ੋਇੰਗ ਲੋ ਇਨਕਮ ਨਾਓ ਰੈਡੀ ਫੋਰ ਗਵਰਨਮੈਂਟ ਸਪੋਰਟ, ਇਜ਼ ਇਟ ਫੇਅਰ ਭਾਜੀ। ਦਵਿੰਦਰ ਸਾਹਿਬ ਗੱਲ ਇਹ ਹੈ ਕਿ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਕਿ ਕਈ ਲੋਕ ਹੋ ਸਕਦਾ ਹੈ ਕਿ ਇਨਕਮ ਜ਼ਿਆਦਾ ਸੀਗੀ ਅਤੇ ਦਿਖਾਉਂਦੇ ਘੱਟ ਸੀਗੇ ਅਤੇ ਟੈਕਸ ਜਿਹੜਾ ਉਹ ਘੱਟ ਦੇ ਰਹੇ ਸੀਗੇ, ਔਰ ਉਹਨਾਂ ਨੂੰ ਵੀ ਅੱਜ 2000 ਮਿਲ ਜਾਏਗਾ। ਜਿਹੜੇ ਚੰਗਾ ਟੈਕਸ ਪੇ ਕਰ ਰਹੇ ਸੀ ਉਹਨਾਂ ਨੂੰ ਵੀ 2000 ਮਿਲ ਜਾਏਗਾ। ਠੀਕ ਹੈ, ਤੁਹਾਡਾ ਸਵਾਲ ਸਹੀ ਹੈ, ਬਟ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨ ਦੇ ਤਰੀਕੇਕਾਰ ਉਹਨਾਂ ਕੋਲ ਹੈਗੇ ਨੇ, ਉਹ ਆਲਰੇਡੀ ਦੇ ਆਰ ਇਨ ਪਲੇਸ ਐਂਡ ਆਈ ਐਮ ਸ਼ੋਰ ਕਿ ਗਵਰਨਮੈਂਟ ਉਹਨਾਂ ਨੂੰ ਆਈਡੈਂਟੀਫਾਈ ਜਿਹੜਾ ਉਹ ਜ਼ਰੂਰ ਕਰੇਗੀ, ਕਿਉਂਕਿ ਜੇ ਲੋਕ ਜ਼ਿਆਦਾ ਇਨਕਮ ਕਰਦੇ ਨੇ ਔਰ ਘੱਟ ਦਿਖਾਉਂਦੇ ਨੇ ਸੂਨਰ ਔਰ ਲੇਟਰ ਦ ਲਾਅ ਵਿਲ ਕੈਚ ਅਪ ਵਿਦ ਦੈਮ, ਔਰ ਰੈਵਨਿਊ ਕੈਨੇਡਾ ਕੋਲ ਇੰਨੇ ਕੁ ਟੂਲਸ ਹੈਗੇ ਨੇ ਅੱਜ ਕੱਲ੍ਹ, ਉਹ ਤਾਂ ਤੁਹਾਡਾ ਸੋਸ਼ਲ ਮੀਡੀਆ ਤੱਕ ਦੇਖ ਲੈਂਦੇ ਆ ਕਿ ਜੀ ਤੁਸੀਂ ਛੁੱਟੀਆਂ ਮਨਾਉਣ ਗਏ ਹੋ, ਕਿੱਥੋਂ ਪੈਸੇ ਆਏ ਤੁਹਾਡੇ ਕੋਲ ਵਕੇਸ਼ਨ ਮਨਾਉਣ ਲਈ, ਔਰ ਉਹਦੇ ਵਾਸਤੇ ਬਹੁਤ ਸਾਰੀਆਂ ਆਡਿਟਸ ਵੀ ਹੈਗੀਆਂ, ਉਹਨਾਂ ਕੋਲ ਟੂਲਸ ਹੈਗੇ ਨੇ। ਸੋ ਜੇ ਤੁਸੀਂ ਇਹ ਸੋਚ ਰਹੇ ਹੈਗੇ ਹੋ ਕਿ ਜੀ ਤੁਸੀਂ ਬਹੁਤ ਕੁਛ ਛੁਪਾ ਲਓਗੇ ਤਾਂ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ, ਰੈਵਨਿਊ ਕੈਨੇਡਾ ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਪਿੱਛੇ ਆਏਗੀ ਔਰ ਬਿਲਕੁਲ ਤੁਹਾਡੇ ਕੋਲੋਂ ਪੈਸੇ ਜਿਹੜੇ ਉਹ ਰਿਕਵਰ ਕਰੇਗੀ, ਕਿਉਂਕਿ ਹੁਣ ਉਹ ਤੁਹਾਨੂੰ ਬਿਲਕੁਲ ਪੁੱਛਣਗੇ ਕਿ ਜੇ ਤੁਹਾਡੀ ਕਈ ਲੋਕ ਤੁਹਾਡੀ ਗੱਲ ਸਹੀ ਹੋਣ, ਕਈ ਲੋਕ ਇਨਕਮ 20,000 ਡਾਲਰ ਦਿਖਾਉਂਦੇ ਨੇ। ਹੁਣ 20,000 ਡਾਲਰ ਦੇ ਵਿੱਚ ਉਹ ਤੁਹਾਨੂੰ ਪੁੱਛਣਗੇ ਕਿ ਜੇ ਤੁਹਾਡੀ 20,000 ਡਾਲਰ ਇਨਕਮ ਹੈ ਤੇ ਤੁਸੀਂ ਇਹ ਘਰ ਕਿੱਦਾਂ ਅਫੋਰਡ ਕਰ ਰਹੇ ਹੋ, ਪ੍ਰੋਪਰਟੀ ਟੈਕਸ ਵੀ ਜਾ ਰਹੇ ਆ, ਗੱਡੀਆਂ ਦੀਆਂ ਕਿਸ਼ਤਾਂ ਜਾ ਰਹੀਆਂ, ਆਟੋ ਇੰਸ਼ੋਰੈਂਸ ਹੈ, ਬਾਕੀ ਖਰਚੇ ਨੇ, ਕਿੱਦਾਂ ਇਹ ਸਾਰਾ ਕੁਝ ਅਫੋਰਡ ਕਰ ਰਹੇ ਹੋ। ਸੋ ਬਿਲਕੁਲ ਤੁਹਾਨੂੰ ਇਹਦੇ ਲਈ ਉਹ ਕਰਨਗੇ। ਹਾਂਜੀ ਅਗਲੀ ਕਾਲ ਜੀ, ਨਾਮ ਜ਼ਰੂਰ ਦੱਸ ਦਿਓ ਜੀ, ਕੌਣ ਸਾਹਿਬ ਬੋਲ ਰਹੇ? ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ?
ਮੈਂ ਰਜਿੰਦਰ ਬੋਲਦਾ ਜੀ।
ਰਜਿੰਦਰ ਜੀ, ਗੋ ਅਹੈਡ ਜੀ।
ਭਾਅ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀ, ਜਿਹੜੇ ਬੈਨੀਫਿਟ ਆ ਇਹਨਾਂ ਨੇ ਜਿਹੜੇ ਦਿੰਦੇ ਆ 2,000 ਡਾਲਰ, ਚਾਹੇ ਬੰਦਾ ਬਿਲਕੁਲ ਕੰਮ ਨਹੀਂ ਕਰਦਾ ਹੋਣਾ ਚਾਹੀਦਾ, ਉਸ ਬੰਦੇ ਨੂੰ ਮਿਲਦੇ ਆ। ਜੇ ਅਗਰ ਤੁਸੀਂ ਵੀਕ ਦੇ ਵਿੱਚ 1 ਜਾਂ 2 ਦਿਨ ਕੰਮ ਕਰਦੇ ਆ, ਤੁਸੀਂ ਉਸ ਲਈ ਅਪਲਾਈ ਨਹੀਂ ਕਰ ਸਕਦੇ, ਕਰਕੇ ਤੁਹਾਡੇ ਤੋਂ ਜੋਬ ਹੈਗੀ ਆ ਹਜੇ, ਰਾਈਟ? ਤੇ ਮੋਸਟਲੀ ਆਪਣੇ ਜਿਹੜੇ ਡੰਪ ਟਰੱਕਾਂ ਵਾਲੇ ਵੀਰ ਆ, ਮੈਂ ਵੈਸੇ ਡੰਪ ਟਰੱਕ ਨਹੀਂ ਚਲਾਉਂਦਾ ਪਰ ਮੈਨੂੰ ਉਹਨਾਂ ਬਾਰੇ ਨੌਲੇਜ ਹੈ ਜ਼ਰੂਰ, ਅਗਰ ਜੇ ਉਹਨੇ ਨਵਾਂ ਟਰੱਕ ਲਿਆ ਕੇ ਇਹਨੇ ਉਹਦੀ 3,500-4,000 ਡਾਲਰ ਦੀ ਮਹੀਨੇ ਦੀ ਉਹਦੀ ਉਹਨਾਂ ਨੂੰ ਪੇ ਕਰਨੀ ਪੈਂਦੀ ਆ ਪੇਮੈਂਟ, ਰਾਈਟ? ਐਂਡ ਵੀਕ ਦੇ ਵਿੱਚ ਇਸ ਵੇਲੇ ਉਹ ਕੰਮ ਤੇ 1 ਜਾਂ 2 ਦਿਨ ਜਾਂਦੇ ਆ, ਰਾਈਟ? ਔਰ ਉਹ ਗੌਰਮੈਂਟ ਲਈ ਇਹ ਚੀਜ਼ ਨੂੰ ਅਪਲਾਈ ਵੀ ਨਹੀਂ ਕਰ ਸਕਦੇ, ਬਿਕਾਜ਼ ਉਹਨਾਂ ਦੇ ਕੋਲ ਕਹਿੰਦੇ ਤੁਹਾਡੇ ਤੋਂ ਜੋਬ ਹੈਗੀ ਆ, ਰਾਈਟ? ਜਾਂ 2,000 ਡਾਲਰ ਸਾਰਿਆਂ ਨੂੰ ਮਿਲਦਾ, ਔਰ ਉਹਦੇ ਵਿੱਚ ਜੇ ਉਹ 40,000 ਡਾਲਰ ਲੋਨ ਲਈ ਓਲੀ ਵੀ ਨਹੀਂ ਅਪਲਾਈ ਕਰ ਸਕਦੇ, ਕਰਕੇ ਮੈਨੂੰ ਨਹੀਂ ਲੱਗਦਾ ਸਮਾਲ ਬਿਜ਼ਨਸ ਵਾਲਾ ਜਾਂ ਇੰਡੀਵਿਜੁਅਲ ਐਕਟੇ ਆ ਦੋਵਾਂ ਟਰੱਕਾਂ ਵਾਲਾ, ਉਹ 50,000 ਤੋਂ ਜ਼ਿਆਦਾ ਦਾ ਉਹਨੇ ਪ੍ਰੋਫਿਟ ਬਣਾ ਕੇ ਤੇ ਉਹਦੇ ਉੱਤੇ ਟੈਕਸ ਦਿੱਤਾ ਹੋਵੇ। 45, 30, 39, 35 ਇੱਥੇ ਦਾ ਜਾ ਕੇ ਉਹਨਾਂ ਦੇ ਇਨਕਮ ਬਣਾ ਕੇ ਉੱਤੇ ਉਹਨਾਂ ਨੇ ਟੈਕਸ ਦਿੱਤਾ ਹੁੰਦਾ, ਰਾਈਟ? ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਂਦੇ। ਇਸ ਵੇਲੇ ਉਹਨਾਂ ਦੇ ਇਹ ਹਾਲਾਤ ਹੋਏ ਆ, ਅੱਜ ਜਾਂ ਕੱਲ੍ਹ ਉਹ ਕਿਸ਼ਤਾਂ ਦੇ ਨਹੀਂ ਸਕਦੇ, ਤਾਂ ਕਿ 1 ਜਾਂ 2 ਦਿਨ ਕੰਮ ਤੇ ਜਾਂਦੇ ਆ, ਰਾਈਟ? ਉਹ ਕਿਸੇ ਨੂੰ ਜਾਣ, ਕਿਸੇ ਬੰਦੇ ਵੀ ਨਹੀਂ, ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਇਹ ਚੀਜ਼ ਦਾ।
ਅੱਛਾ, ਇੱਕ ਮਿੰਟ ਲਈ ਮੈਨੂੰ ਤੁਸੀਂ ਰਜਿੰਦਰ ਜੀ ਥੋੜਾ ਡਿਟੇਲ ਦੱਸਣਾ। ਜੇ ਤੇ ਦੇਖੋ, ਜੇ ਕੋਈ ਕੰਮ ਦੇ ਉੱਤੇ ਜਾ ਰਿਹਾ ਔਰ ਉਹਨੂੰ ਉਹਦਾ ਇੰਪਲੋਇਰ ਨਹੀਂ ਪੇ ਕਰ ਪਾ ਰਿਹਾ, ਜੇ ਕੰਮ ਤੇ ਜਾ ਰਹੇ ਹੋ ਪਰ ਤੁਹਾਡੇ ਇੰਪਲੋਇਰ ਨੇ ਤੁਹਾਨੂੰ ਪੈਸੇ ਨਹੀਂ ਦੇ ਪਾ ਰਹੇ, ਤੁਹਾਡੀ ਇਨਕਮ ਜ਼ੀਰੋ ਹੋਣੀ ਚਾਹੀਦੀ ਹੈ। ਐਸ ਲੌਂਗ ਐਸ ਯੋਰ ਇਨਕਮ ਇਜ਼ ਜ਼ੀਰੋ ਤੇ ਤੁਹਾਨੂੰ 2,000 ਡਾਲਰ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ, ਕਿਉਂਕਿ ਕਈ ਲੋਕ ਕੰਮ ਤੇ ਜਾ ਰਹੇ ਆ ਪਰ ਉਹਨਾਂ ਦੇ ਇੰਪਲੋਇਰ ਉਹਨਾਂ ਨੂੰ 0 ਡਾਲਰ ਦੇ ਪਾ ਰਿਹਾ, ਉਹ ਕਹਿੰਦਾ ਜੀ ਮੈਨੂੰ ਪੈਸੇ ਨਹੀਂ ਆਏ, ਮੈਂ ਤੁਹਾਨੂੰ ਕਿੱਥੋਂ ਪੇ ਕਰਾਂ? ਸੋ ਉਹਦੀ ਐਲੀਜੀਬਿਲਟੀ ਹੈ, ਯੂ ਕੈਨ ਅਪਲਾਈ ਕਿ ਮੇਰੀ ਜੋਬ ਹੈ, ਸਭ ਕੁਛ ਹੈ, ਮੈਨੂੰ ਹਜੇ ਲੇ ਆਫ ਨਹੀਂ ਮਿਲੀ, ਮੈਨੂੰ ਰੈਕੋਰਡ ਆਫ ਇੰਪਲੋਇਮੈਂਟ ਨਹੀਂ ਦਿੱਤਾ ਗਿਆ, ਬਟ ਮੇਰਾ ਇੰਪਲੋਇਰ ਮੈਨੂੰ ਪੇ ਨਹੀਂ ਕਰ ਪਾ ਰਿਹਾ, ਸੋ ਡੈਫੀਨੇਟਲੀ ਯੂ ਕੈਨ ਅਪਲਾਈ ਫੋਰ ਦੈਟ ਐਜ਼ ਵੈਲ। ਹਾਂ, ਜੇ ਤੁਹਾਡੇ ਇੰਪਲੋਇਰ ਨੇ ਤੁਹਾਨੂੰ ਟੋਟਲੀ ਲੇ ਆਫ ਕਰ ਦਿੱਤਾ ਹੈ ਕਿ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਕੰਮ ਵੀ ਨਹੀਂ ਦੇਣਾ ਤੇ ਤੁਹਾਨੂੰ ਲੇ ਆਫ ਵੀ ਕਰ ਦਿੱਤੀ ਹੈ, ਸੋ ਦੈਟ ਮੀਨਸ ਅਗੇਨ ਯੋਰ ਇਨਕਮ ਇਜ਼ 0 ਡਾਲਰ, ਤੁਸੀਂ ਅਪਲਾਈ ਫਿਰ ਵੀ ਕਰ ਸਕਦੇ ਹੋ 2,000 ਡਾਲਰ। ਤੇ ਹੁਣ ਇਹ ਡੰਪ ਟਰੱਕ ਵਾਲੇ ਇਹ ਕਿਹੜੀ ਕੈਟਾਗਰੀ 'ਚ ਆਉਣਗੇ ਫਿਰ ਇਹਦੇ ਵਿੱਚੋਂ?
ਇਹ ਭਾਜੀ ਤੁਸੀਂ ਦੇਖੋ, ਡੰਪ ਟਰੱਕ ਵਾਲੇ ਆ, ਜੇ ਐਗਜ਼ਾਮਪਲ ਜਿਹੜਾ ਸੱਤੀ ਥਾਈਂ ਕੰਮ ਚੱਲਦਾ ਸੀਗਾ ਕੰਸਟਰਕਸ਼ਨ ਦਾ, ਜਿੱਥੇ ਉਹ ਡਿੱਗ ਕਰਦੇ ਆ, ਰਾਈਟ, ਟੋਰਾਂਟੋ ਦੇ ਵਿੱਚ, ਹੁਣ ਉੱਥੇ ਉਹ ਕੰਮ ਚੱਲਦਾ ਸਿਰਫ 2 ਥਾਈਂ, ਉਹਨਾਂ ਨੇ ਕੀ ਕੀਤਾ, ਜਿਹੜੇ ਉਹ ਡਿੱਗ ਕਰਨ ਦੇ ਓਨਰ ਆ, ਉਹਨਾਂ ਨੇ ਉਹ ਸਪਲਿਟ ਕਰ ਦਿੱਤੇ ਟਰੱਕ, ਉਹਨਾਂ ਰੋਟੇਸ਼ਨ ਬਣਾ ਦਿੱਤੀ ਆ, ਤੁਹਾਨੂੰ ਵੀਕ 1 ਜਾਂ 2 ਦਿਨ ਸੱਦਣਗੇ, ਕਰਕੇ ਉਹਨਾਂ ਕੋਲ ਐਗਜ਼ਾਮਪਲ ਟਰੱਕ ਉਹਨਾਂ ਤੋਂ 1,000 ਟਰੱਕ ਆ, ਰਾਈਟ? ਕੰਮ ਉਹਨਾਂ ਸਿਰਫ ਉਹਨਾਂ ਦੇ ਕੋਲ 250 ਟਰੱਕ ਦਾ ਵਾ, ਉਹਨਾਂ ਨੇ ਵੀਕ ਦੇ ਵਿੱਚ 1.5-2 ਦਿਨ ਦੇ ਦਿੱਤੇ ਆ ਉਹਨਾਂ ਨੂੰ, ਤੁਸੀਂ ਇੰਨਾ ਕੰਮ ਕਰ ਸਕਦੇ ਆ, ਸਾਰਾ ਦਿਨ ਕੰਮ ਨਹੀਂ ਕਰ ਸਕਦੇ, ਸਾਰੀ ਵੀਕ ਕੰਮ ਨਹੀਂ ਕਰ ਸਕਦੇ। ਅਗਰ ਜੇ ਉਹ ਸਾਰੀ ਵੀਕ ਕੰਮ ਕਰਦੇ ਆ ਤੇ ਉਹ ਆਪਦਾ ਟਰੱਕ ਔਰ ਲਿਵਿੰਗ ਫੂਡ ਕਰਦੇ ਆ, ਬਿਕਾ ਜਿਹੜਾ ਡੰਪ ਟਰੱਕ ਆ, ਇਸ ਵੇਲੇ ਤੁਸੀਂ ਬ੍ਰੈਂਡ ਨਿਊ ਟਰੱਕ ਲੈਣ ਜਾਣਾ ਜਾਂ ਲੈਣ ਜਾਓ, ਤੁਹਾਨੂੰ ਉਹ 2.5-3 ਲੱਖ ਦੇ ਵਿੱਚ ਪੈਂਦਾ, ਰਾਈਟ? ਉਸ ਟਰੱਕ ਦੀਆਂ ਹੁਣ ਕਿਸ਼ਤਾਂ ਦੇ ਰਹੇ ਆ, ਜੇ ਉਹ ਕੰਮ ਹੀ 2 ਦਿਨ ਵੀਕ ਚ ਕਰਦੇ ਆ ਤਾਂ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਪੇ ਕਰਨਗੇ, ਰਾਈਟ? ਗੌਰਮੈਂਟ ਦਾ ਬੈਨੀਫਿਟ ਨੀ ਕੋਈ ਲੈ ਸਕਦੇ। ਔਰ ਉਹ ਜੇ 40,000 ਦਾ ਲੋਨ ਆਪਾਂ ਅਪਲਾਈ ਕਰਦੇ ਆ, 10,000 ਉਹ ਓਨਲੀ ਵੀ ਟਾਈਟਲ ਨਹੀਂ ਹੁੰਦੇ, ਬਿਕਾਜ਼ ਐਂਡ ਆਫ ਦੀ ਡੇ ਜਾਂ ਇੰਡੀਵਿਜੁਅਲ ਕੰਪਨੀ ਰਨ ਕਰਦਾ ਆਪਦੀ ਸਮਾਲ ਬਿਜ਼ਨਸ ਦੇ ਵਿੱਚ ਆਉਂਦੇ ਆ, ਉਹਨਾਂ ਨੇ ਟੈਕਸ 50,000 ਤੋਂ ਥੱਲੇ ਦਾ ਭਰਿਆ ਹੁੰਦਾ, ਇਹਨਾਂ ਨੇ 50,000 ਤੋਂ ਉੱਤੇ ਦਾ ਰੱਖਿਆ ਵਾ, ਉਹਦੇ ਵਿੱਚ ਵੀ ਬੈਨੀਫਿਟ ਉਹਨਾਂ ਲੋਕਾਂ ਨੂੰ ਜਿਹੜੇ ਵੱਡੇ ਮਗਰਮੱਛ ਆ, ਛੋਟੇ ਫੇਰ ਮਰ ਜਾਂਦੇ ਆ।
ਓਕੇ, ਉਹਦੇ ਵਿੱਚ ਸੋਲੂਸ਼ਨ ਰਜਿੰਦਰ ਸਾਹਿਬ ਇਹ ਹੈਗਾ ਹੈ, ਓਕੇ ਤੁਸੀਂ ਕੀ, ਆਈ ਐਮ ਨੋਟ ਸੇਇੰਗ ਦਿਸ ਕੁਡ ਐਗਜੈਕਟਲੀ ਹੈਪਨ, ਬਟ ਪੋਸੀਬਲ ਸੋਲੂਸ਼ਨ ਇਹ ਹੈ ਕਿ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੇ ਟਰੱਕ ਲੀਜ਼ ਕੀਤਾ ਨਾ, ਲੀਜ਼ਿੰਗ ਕੰਪਨੀ ਤੋਂ, ਉਹਨਾਂ ਦਾ ਪ੍ਰੋਬੇਬਲੀ ਆਈ ਐਮ ਸ਼ੋਰ ਇੰਟਰਸਟ ਰੇਟ ਅਰਾਊਂਡ 6%-7% ਤੇ ਉਹਨਾਂ ਨੇ ਪੈਸੇ ਲੀਜ਼ ਕੀਤੇ ਹੋਣੇ ਆ, ਠੀਕ ਹੈ? ਇਹੀ ਦਿਸ ਇਜ਼ ਦਾ ਔਨਗੋਇੰਗ ਰੇਟ। ਤੋ 6-7% ਤੋਂ ਜਿਨ੍ਹਾਂ ਨੇ ਲੀਜ਼ਿੰਗ ਕੰਪਨੀ ਤੋਂ ਜਿਨ੍ਹਾਂ ਤੋਂ ਉਹਨਾਂ ਨੇ ਟਰੱਕ ਲੀਜ਼ ਕੀਤੇ ਨੇ, ਉਹ ਉਹਨਾਂ ਦੇ ਨਾਲ ਉਹ ਗੱਲ ਕਰ ਲੈਣ ਕਿ ਸਾਡੀ ਜਿਹੜੀ ਫਰਜ਼ ਕਰ ਲਓ ਤੁਹਾਡੀ 5 ਸਾਲ ਦੀ ਲੀਜ਼ ਹੈ, ਤੁਸੀਂ 5 ਸਾਲ ਤੱਕ ਕਿਸ਼ਤਾਂ ਭਰਨੀਆਂ, ਡੰਪ ਟਰੱਕ ਦੀ ਭਰਨੀ ਹੈ ਜਾਂ ਨੋਰਮਲ ਵੀ ਜਿਹੜੇ ਟਰੱਕ ਚਲਾ ਰਹੇ ਨੇ, ਉਹ ਲੀਜ਼ਿੰਗ ਕੰਪਨੀ ਤੁਹਾਨੂੰ ਮੋਰਗੇਜ ਮੋਰਗੇਜ ਜਿਹੜੀਆਂ ਤੁਹਾਡੀਆਂ ਲੀਜ਼ ਦੀਆਂ ਪੇਮੈਂਟਸ ਨੇ ਉਹ ਤੁਹਾਨੂੰ ਟਰੱਕ ਲੀਜ਼ਿੰਗ ਕੰਪਨੀ ਡੈਫਰ ਕਰ ਦੇਗੀ, ਔਰ ਆਈ ਐਮ ਸ਼ੋਰ ਕਾਫੀ ਕੇਸਿਸ ਦੇ ਵਿੱਚ ਉਹ ਡੈਫਰ ਕਰਨਗੇ ਇਹ, ਔਰ ਉਹਦੇ 'ਚ ਤੁਹਾਨੂੰ 2-3 ਚੀਜ਼ਾਂ ਦੱਸ ਸਕਦੇ ਨੇ। ਇੱਕ ਤਾਂ ਤੁਹਾਨੂੰ ਇਹ ਹੋ ਜਾਏਗਾ ਕਿ ਜਿਹੜੀ ਤੁਹਾਡੀਆਂ ਟਰੱਕ ਦੀਆਂ ਕਿਸ਼ਤਾਂ ਨੇ ਉਹ ਤੁਹਾਨੂੰ ਹੋ ਸਕਦਾ ਹੈ ਕਿ ਤੁਹਾਨੂੰ ਮੰਥਲੀ ਥੋੜ੍ਹੀ ਥੋੜ੍ਹੀ ਵਧਾ ਦੇਣ, 5-6 ਮਹੀਨੇ ਬਾਅਦ ਤੁਹਾਨੂੰ 2 ਮਹੀਨੇ, 3 ਮਹੀਨੇ, 6 ਮਹੀਨੇ ਤੁਹਾਡੀਆਂ ਕਿਸ਼ਤਾਂ ਉਹ ਨਾ ਲੈਣ, ਤੁਹਾਡੀਆਂ ਡੰਪ ਟਰੱਕਾਂ ਦੀਆਂ ਜਾਂ ਦੂਸਰੇ ਟਰੱਕ ਦੀਆਂ, ਔਰ ਫਿਰ ਤੁਹਾਡੀ ਥੋੜ੍ਹੀ ਜਿਹੀ ਕਿਸ਼ਤ ਵਧਾ ਦੇਣ। ਦੂਸਰਾ ਇਹਦਾ ਤਰੀਕਾ ਇਹ ਹੋ ਸਕਦਾ ਹੈ ਕਿ ਜਿਹੜੀ ਉਹ ਲੀਜ਼ਿੰਗ ਕੰਪਨੀ ਹੈ ਉਹ ਇਹ ਵੀ ਤੁਹਾਨੂੰ ਕਹਿ ਸਕਦੀ ਹੈ ਕਿ ਯੂ ਨੋ ਵਟ, ਅਸੀਂ ਤੁਹਾਨੂੰ ਥੋੜ੍ਹਾ ਜਿਹਾ ਐਕਸਟਰਾ ਇੰਟਰਸਟ ਚਾਰਜ ਕਰਾਂਗੇ, ਜਾਂ ਸ਼ਾਇਦ ਕੁਝ ਕੰਪਨੀਜ਼ ਉਹ ਵੀ ਨਾ ਚਾਰਜ ਕਰਨ, ਬਟ ਹੋ ਸਕਦਾ ਕਿ ਥੋੜ੍ਹਾ ਜਿਹਾ ਐਕਸਟਰਾ ਇੰਟਰਸਟ ਚਾਰਜ ਕਰਨ। ਬਟ ਜੇ ਤੁਹਾਡੀਆਂ ਕਿਸ਼ਤਾਂ ਤੁਸੀਂ 4 ਸਾਲ ਹੋਰ ਦੇਣੀਆਂ ਸੀਗੀਆਂ ਤਾਂ ਤੁਸੀਂ 4.5-4 ਸਾਲ ਦਿਓਗੇ, 6 ਮਹੀਨੇ ਹੁਣ ਤੁਸੀਂ ਕੋਈ ਪੈਸਾ ਨਾ ਦਿਓ, ਤੁਸੀਂ 4 ਸਾਲ ਦੀ ਬਜਾਏ 4.5-5 ਸਾਲ ਸਾਨੂੰ ਦੇ ਦੇਣਾ। ਸੋ ਟਾਕ ਟੂ ਯੂਰ ਲੀਜ਼ਿੰਗ ਕੰਪਨੀ, ਗਰੰਟੀ ਨਹੀਂ ਹੈ ਕਿਉਂਕਿ ਅਗੇਨ ਪ੍ਰਾਈਵੇਟ ਬਿਜ਼ਨਸ ਹੈਗਾ, ਉਹਦੇ ਵਿੱਚ ਉਹ ਦੇਣ ਜਾਂ ਨਾ ਦੇਣ, ਬਟ ਆਈ ਐਮ ਸ਼ੋਰ ਕਿ ਮੋਸਟ ਆਫ ਦ ਲੀਜ਼ਿੰਗ ਕੰਪਨੀਜ਼ ਜਿਹੜੀਆਂ ਨੇ ਉਹ ਤੁਹਾਨੂੰ ਇਹਦੇ ਵਿੱਚ ਡੈਫਰ ਕਰ ਦੇਣਗੀਆਂ, ਕਿਉਂਕਿ ਮੈਨੂੰ ਇਸ ਗੱਲ ਦੀ ਕਨਫਰਮੇਸ਼ਨ ਹੈ ਕਿ ਕੁਛ ਲੀਜ਼ਿੰਗ ਕੰਪਨੀਜ਼ ਜਿਹੜੀਆਂ ਉਹਨਾਂ ਨੇ ਉਹ ਇਸ ਗੱਲ ਲਈ ਮੰਨ ਗਏ ਨੇ ਕਿ 6 ਮਹੀਨੇ ਤੁਸੀਂ ਕੋਈ ਪੈਸੇ ਨਾ ਦਿਓ। ਦੇਰ ਆਰ ਲੀਜ਼ਿੰਗ ਕੰਪਨੀਜ਼, ਟਰੱਕ ਲੀਜ਼ਿੰਗ ਕੰਪਨੀਜ਼ ਦੀ ਮੈਂ ਗੱਲ ਕਰ ਰਿਹਾ, 6%, 7% ਇੰਟਰਸਟ ਰੇਟ ਸੀਗਾ, ਔਰ ਉਹਨਾਂ ਨੇ ਉਹ ਜਿਹੜਾ ਕੇਸ ਦੀ ਮੈਂ ਗੱਲ ਕਰ ਰਿਹਾ ਉਸ ਕੇਸ ਦੇ ਵਿੱਚ ਤੇ ਲੀਜ਼ਿੰਗ ਕੰਪਨੀ ਇੰਨੀ ਚੰਗੀ ਸੀਗੀ ਕਿ ਉਹਨਾਂ ਨੇ ਉਹਨਾਂ ਨੂੰ 6.99% ਸੀਗਾ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਇੰਟਰਸਟ ਵੀ ਨਹੀਂ ਲਵਾਂਗੇ, ਅਸੀਂ ਇੰਟਰਸਟ ਵੀ ਨਹੀਂ ਲਵਾਂਗੇ, ਤੁਹਾਡੀ ਜਿਹੜੀ ਟਰੱਕ ਦੀਆਂ ਕਿਸ਼ਤਾਂ ਹੈ 6 ਮਹੀਨੇ ਲਈ ਕੋਈ ਪੇਮੈਂਟ ਨਾ ਦਿਓ। ਸੋ ਦਿਸ ਇਜ਼,
ਹਾਂਜੀ
ਹਾਂਜੀ ਗੋ ਅਹੈਡ।
ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਤੁਸੀਂ ਉਹਨਾਂ ਦੇ ਲੈ ਸਕਦੇ, ਬਿਕਾਜ਼ ਅਕੋਰਡਿੰਗ ਟੂ ਦ ਗਵਰਨਮੈਂਟ ਉਦਾਂ ਕਹਿੰਦੇ ਸਮਾਲ ਬਿਜ਼ਨਸ ਦੀ ਹੈਲਪ ਕਰਦੇ, ਸਮਾਲ ਬਿਜ਼ਨਸ ਦੀ ਹੈਲਪ ਕਰਦੇ ਹਾਂ ਅਸੀਂ, ਫਲਾਨੇ ਦੀ ਹੈਲਪ ਕਰਦੇ ਹਾਂ, ਜਿਹੜੇ ਬੰਦੇ ਕੰਮ ਕਰਨਾ ਹੈ ਉਹਨਾਂ ਦੀ ਦੱਸੋ ਕਿਹੜੀ ਹੈਲਪ ਕਰਦੇ ਆ, ਕਿਸ ਕਿਸ ਟਾਈਟਲ ਨੇ, ਜਿਹੜੇ ਬੰਦੇ 2.5-3 ਲੱਖ ਦੀ ਇਨਵੈਸਟਮੈਂਟ ਕੀਤੀ ਉਹਨਾਂ ਨੂੰ ਕੀ ਮਿਲਣਾ ਇਹਦੇ ਵਿੱਚ?
ਨਹੀਂ ਉਹਦੇ ਲਈ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੇਖੋ, ਮੈਂ ਇਹ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਹੁਣ ਅੱਜ ਕੰਜ਼ਰਵੇਟਿਵ ਪਾਰਟੀ ਨੇ ਗੱਲ ਕਹੀ ਹੈ ਕਿ ਸਮਾਲ ਬਿਜ਼ਨਸ ਦੇ ਖਾਤੇ 1 ਸੈਂਟ ਨਹੀਂ ਗਿਆ, ਹਜੇ ਤੱਕ 1 ਵੀ ਸੈਂਟ, 1 ਵੀ ਡਾਲਰ ਜਿਹੜਾ ਸਮਾਲ ਬਿਜ਼ਨਸ ਦੇ ਖਾਤੇ ਨਹੀਂ ਗਿਆ, ਐਂਡ ਸਮਾਲ ਬਿਜ਼ਨਸਿਸ ਆਰ ਸਟਰਗਲਿੰਗ, ਦੈਟ ਆਈ ਟੋਟਲੀ ਐਗਰੀ, ਐਂਡ ਦੇ ਆਰ ਐਟ ਦ ਮਰਸੀ ਆਫ ਯੂ ਨੋ, ਜਿਹੜੀ ਵੀ ਉਹਨਾਂ ਨੇ ਪੇਮੈਂਟ ਕਿਸੇ ਨੇ ਰੈਂਟ ਦੇਣਾ ਹੈ। ਹੁਣ ਫਰਜ਼ ਕਰ ਲਓ ਕਿ ਅੱਜ ਦੀ ਡੇਟ ਦੇ ਵਿੱਚ ਕੋਈ ਰੈਸਟੋਰੈਂਟ ਖੋਲ ਕੇ ਬੈਠਾ ਹੈ, ਰੈਸਟੋਰੈਂਟ ਦਾ ਰੈਂਟ 20,000-25,000 ਮੰਥਲੀ ਰੈਂਟ ਹੈ, ਰੈਸਟੋਰੈਂਟ ਦੇ ਵਿੱਚ ਟੇਕ ਆਊਟ ਹੀ ਚੱਲ ਰਿਹਾ, ਟੇਕ ਆਊਟ ਦੇ ਸਿਰ ਦੇ ਉੱਤੇ ਬਹੁਤ ਸਾਰੇ ਰੈਸਟੋਰੈਂਟ ਨਹੀਂ ਓਪਰੇਟ ਕਰ ਸਕਦੇ, ਔਰ ਕਈ ਰੈਸਟੋਰੈਂਟ ਨੇ ਟੋਟਲੀ ਬੰਦ ਕਰ ਦਿੱਤਾ ਹੈ, 3 ਮਹੀਨੇ ਬਾਅਦ ਜਦੋਂ ਆਉਣਗੇ ਉਹ ਤੇ ਉਹ $25,000 ਮੰਥਲੀ ਰੈਂਟ ਹੈ, ਉਹ ਚਲੋ ਸਾਰੇ ਇੰਪਲੋਈਜ਼ ਫਾਇਰ ਵੀ ਕਰ ਦਿੱਤੇ, ਤੁਸੀਂ ਆਪਣੇ ਇੰਪਲੋਈਜ਼ ਨੂੰ ਕਹਿਤਾ ਕਿ ਤੁਸੀਂ ਲੇ ਆਫ ਦੇ ਦਿੱਤੀ, ਤੁਸੀਂ ਛੱਡ ਦਿੱਤਾ ਇੰਪਲੋਈਜ਼ ਨੂੰ, ਠੀਕ ਹੈ, ਸੇ ਫੋਰ ਐਗਜ਼ਾਮਪਲ ਇੱਕ ਰੈਸਟੋਰੈਂਟ ਦੇ ਵਿੱਚ, ਇਮੇਜਿਨ ਕਿੰਨੀ ਨੁਕਸਾਨ ਹੋ ਰਿਹਾ, 20-25 ਬੰਦੇ ਕੰਮ ਕਰਦੇ ਇੱਕ ਰੈਸਟੋਰੈਂਟ ਨੂੰ, ਚੰਗਾ ਰੈਸਟੋਰੈਂਟ ਜਿਹੜਾ ਉਹਨੂੰ ਚਲਾਉਣ ਲਈ 20-25 ਪੀਪਲ ਆਰ ਵਰਕਿੰਗ, ਤੁਸੀਂ ਸਭ ਨੂੰ ਲੇ ਆਫ ਦੇਤੀ, ਸਭ ਦੀਆਂ ਨੌਕਰੀਆਂ ਵਿਚਾਰਿਆਂ ਦੀਆਂ ਗਈਆਂ 20-25 ਬੰਦਿਆਂ ਦੀਆਂ, ਔਨ ਟੋਪ ਆਫ ਦੈਟ ਜਦੋਂ ਤੁਸੀਂ ਵਾਪਸ ਆਉਣਾ ਹੈ 2-3 ਮਹੀਨੇ ਬਾਅਦ ਜਾਂ ਤੁਸੀਂ ਓਪਨ ਕਰਨਾ ਹੈ, ਰਾਈਟ ਵੇ ਕਸਟਮਰਸ ਨੇ ਨਹੀਂ ਆ ਜਾਣਾ ਰਾਈਟ ਵੇ, ਔਰ ਜੇ ਤੁਸੀਂ ਐਂਡ ਯੂ ਵਿਲ, ਤੁਹਾਡਾ ਰੈਂਟ ਵਾਲਾ ਪਹਿਲਾਂ ਤਾਂ ਪਤਾ ਨਹੀਂ ਰੈਂਟ ਵਾਲਾ ਵੀ ਮੰਨੇਗਾ ਕਿ ਨਹੀਂ ਮੰਨੇਗਾ, ਸੇ ਫੋਰ ਇੰਸਟੈਂਸ ਤੁਸੀਂ $25,000 ਰੈਸਟੋਰੈਂਟ ਦਾ ਰੈਂਟ ਦੇ ਰਹੇ ਸੀਗੇ, ਠੀਕ ਹੈ, ਤੁਸੀਂ 3 ਮਹੀਨੇ ਬਾਅਦ ਆਓਗੇ, ਹਾਊ ਮਚ ਇਟ ਹੈਜ਼ ਫਾਈਲਡ ਅਪ, 75,000, 75,000 ਪੁਰਾਣਾ ਹੈ ਔਰ ਮੰਥਲੀ 25,000 ਤੁਸੀਂ ਹੁਣ ਦੇਣਾ ਹੈਗਾ, ਸੋ ਕਿੱਥੋਂ ਲੋਕ ਦੇਣਗੇ? ਉਹ ਸਮਾਲ ਬਿਜ਼ਨਸਿਸ ਦੀ ਹੈਲਪ ਜਿਹੜੀ ਹੈ ਇਕੱਲੀ ਵੇਜ ਸਬਸਿਡੀ ਦੇ ਨਾਲ ਨਹੀਂ ਹੋ ਪਾਏਗੀ, ਜੇ ਤੁਸੀਂ ਕਹੋ ਵੇਜ ਸਬਸਿਡੀ ਇਜ਼ ਅ ਗੁੱਡ ਟੂਲ, ਇਟਸ ਅ ਵੈਰੀ ਗੁੱਡ ਟੂਲ, ਇਟਸ, ਮੈਂ ਪਹਿਲਾਂ ਐਪਰੀਸ਼ੀਏਟ ਵੀ ਕਰਾਂ, ਉਹ ਚੰਗਾ ਟੂਲ ਹੈ, ਬਟ ਉਹਦੇ ਨਾਲ ਤੁਹਾਨੂੰ ਸਮਾਲ ਬਿਜ਼ਨਸਿਸ ਨੂੰ ਹੋਰ ਕਈ ਤਰ੍ਹਾਂ ਦੇ, $40,000-$40,000 ਇਜ਼ ਨਥਿੰਗ, $40,000 ਲੋਨ ਜਿਹੜਾ ਤੁਸੀਂ ਦੇ ਰਹੇ ਹੋ, ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਬੜੇ ਮਗਰਮੱਛ ਹੈ ਉਹਨਾਂ ਨੂੰ ਤਾਂ ਚਲੋ ਹੋਰ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਨੇ ਦੇ ਦੇਣੀਆਂ ਹੈ, ਉਹਨਾਂ ਕੋਲ ਜਿਹਨਾਂ ਕੋਲ ਮਿਲੀਅਨਸ ਆਫ ਡਾਲਰ ਹੈ ਉਹਨਾਂ ਨੂੰ ਤਾਂ ਬੈਂਕ ਵੀ ਅੱਜ ਬੁਲਾ ਬੁਲਾ ਕੇ ਲੋਨ ਦੇਏਗੀ। ਆਈ ਥਿੰਕ ਇਹਨਾਂ ਨੂੰ ਚਾਹੀਦਾ ਹੈਗਾ ਹੈ ਕਿ ਜਿਹੜਾ ਵੀ ਕੋਈ ਬਿਜ਼ਨਸ ਹੈ ਉਹਨਾਂ ਨੂੰ ਜਿਹੜੇ ਵਧੀਆ, ਜੇ ਤੁਸੀਂ ਲੋਨਸ ਦਿਓ 40,000, 100,000, 200,000, 300,000, ਔਰ ਉਹਦੇ 'ਚ ਕੰਡੀਸ਼ਨਸ ਬਹੁਤ ਰਿਲੈਕਸ ਕਰੋ, ਤੁਸੀਂ ਦੇਖੋ ਲੋਨ ਹੀ ਦੇ ਰਹੇ ਹੋ ਨਾ, ਐਟ ਦੀ ਐਂਡ ਆਫ ਦ ਡੇ ਯੂ ਆਰ ਗਿਵਿੰਗ ਲੋਨ, ਤੁਸੀਂ ਇੰਟਰਸਟ ਵੀ ਲੈਣਾ ਲੈ ਲਓ, ਲੋਨ ਦੇ ਰਹੇ ਹੋ, ਠੀਕ ਹੈ, ਔਰ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਲੋਨ ਪੇ ਆਫ ਕਰ ਦੇਣਗੇ, ਸੋ ਆਈ ਥਿੰਕ 40,000 ਦਾ ਲੋਨ ਨਹੀਂ ਬਣੇਗਾ, ਅੱਜ ਲੋਨ ਉਹਨਾਂ ਨੂੰ ਵੱਧ ਦੇਣਾ ਚਾਹੀਦਾ ਹੈ ਤਾਂ ਕਿ ਜੇ ਕੋਈ ਮੋਰਗੇਜ ਡੈਫਰ ਕਰ ਰਿਹਾ, ਕੁਛ ਵੀ ਡੈਫਰ ਕਰ ਰਿਹਾ, ਸੋ ਉਹਨਾਂ ਨੂੰ ਉਹ ਲੋਨ, ਐਂਡ ਗਵਰਮੈਂਟ ਕੈਨ ਈਜ਼ੀਲੀ ਬੈਕ ਦੈਟ, ਬੈਕ ਦੋਜ਼ ਲੋਨਸ, ਗਵਰਮੈਂਟ ਨੂੰ ਉਹ ਲੋਨਸ ਬੈਕ ਕਰਨੇ ਚਾਹੀਦੇ ਆ, ਔਰ ਚਾਹੇ ਤੁਸੀਂ ਇੰਟਰਸਟ ਡੇ 1 ਤੋਂ ਲਗਾ ਲਓ। ਦੇਖੋ ਜਿਹੜਾ ਇੱਕ ਮੇਰੀ ਗੱਲ ਧਿਆਨ ਨਾਲ ਸਮਝਣਾ, ਜਿਹੜੇ ਲੋਕ ਟਰੱਕਿੰਗ ਦਾ ਲੋਨ ਲੈ ਕੇ ਬੈਠੇ ਨੇ 6.99% ਤਾਂ ਵੈਸੇ ਵੀ ਦੇ ਰਹੇ ਨੇ, ਗਵਰਨਮੈਂਟ 40,000 ਤੇ ਲੋਨ ਕਿੰਨੇ ਚਾਹੁੰਦੇ ਨੇ ਮੈਨੂੰ ਉਹ ਕਰੈਕਟ ਕਰ ਸਕਦੇ ਨੇ ਜੇ ਮੈਂ ਗਲਤ ਕਹਿ ਰਿਹਾ ਜੀ। ਅੱਜ ਗਵਰਨਮੈਂਟ ਇਹ ਕਹਿੰਦੀ ਹੈ ਜੀ ਨੋ ਕੁਐਸਚਨ ਆਸਕਡ, ਜੇ ਤੁਹਾਡਾ ਬਿਜ਼ਨਸ ਚੱਲਦਾ ਤੇ ਅਸੀਂ ਤੁਹਾਨੂੰ $1,00,000 $2,00,000 $3,00,000 ਤੱਕ ਲੋਨ ਦੇਣ ਨੂੰ ਤਿਆਰ ਹਾਂ, ਪਰ ਡੇ 1 ਤੋਂ ਇੰਟਰਸਟ 5% ਲੱਗੇਗਾ। ਮੈਂ ਕਹਿੰਦਾ ਜੀ ਜੇ 50% 70% ਹੀ ਸ਼ਾਇਦ ਸਮਾਲ ਬਿਜ਼ਨਸ ਨੂੰ ਰਿਲੀਫ ਮਿਲ ਜਾਏਗਾ ਕਿ ਤੁਸੀਂ 50,000 $1,00,000 $2,00,000 $3,00,000 $4,00,000 $500,000 ਤੱਕ ਕਰ ਦੇਣਾ ਲਾਨ ਕਿ ਇੰਨਾ ਤੁਹਾਨੂੰ ਲੋਨ ਮਿਲ ਜਾਏਗਾ। ਨੋ ਕੁਐਸਚਨ ਆਸਕਡ, ਤੁਹਾਡਾ ਬਿਜ਼ਨਸ ਐਸ ਲੌਂਗ ਐਸ ਅਪ ਐਂਡ ਰਨਿੰਗ ਆ ਪਿਛਲੇ ਸਾਲ ਤੋਂ ਜਾਂ 2 ਸਾਲ ਤੋਂ ਤੇ ਤੁਹਾਨੂੰ 5% ਡੇ 1 ਤੋਂ ਇੰਟਰਸਟ ਲੱਗੇਗਾ। 5% ਬੋਰਿੰਗ ਕੋਸਟ ਇਜ਼ ਨੋਟ ਅ ਵੈਰੀ ਹਾਈ ਕੋਸਟ, 5% ਔਰ ਸਰਕਾਰ ਖੁਦ ਹੀ 5% ਤੇ ਕਹਿ ਰਹੀ ਹੈ, ਮੈਂ ਨਹੀਂ ਕੋਈ ਪਰਸੈਂਟੇਜ ਦੇ ਰਿਹਾ। ਸਰਕਾਰ ਨੇ ਕਿਹਾ ਨਾ ਜਿਹੜਾ 40,000 ਲੋਨ ਹੈ ਇਨਕੇਸ ਤੁਸੀਂ ਵਾਪਸ ਨਹੀਂ ਪੇ ਕਰ ਪਾਓਗੇ ਤੇ ਤੁਹਾਨੂੰ 5% ਇੰਟਰਸਟ ਰੇਟ ਲੱਗੇਗਾ। ਗੁੱਡ, ਚੰਗੀ ਗੱਲ ਹੈ ਇਹਨੂੰ, ਪਰ 40,000 ਨਾ ਕਰਨ, ਇਹਨੂੰ ਕਰਨ ਕਿ ਲੱਖ $2,00,000 $3,00,000 $4,00,000 $500,000 ਤੱਕ ਸਮਾਲ ਬਿਜ਼ਨਸ ਨੂੰ ਕਰ ਦੇਣ। ਹਾਂ, $500,000 ਤੋਂ ਉੱਪਰ ਲੈਣਾ ਤੇ ਫਿਰ ਉਹ ਹੋਰ ਜ਼ਿਆਦਾ ਚੈੱਕ ਕਰਨ, ਉਹਨਾਂ ਦੇ ਕਰਨਗੇ ਕਿਸੇ ਬੰਦੇ ਕੋਲ 100 employee ਕੰਮ ਕਰ ਰਿਹਾ, 200 employee ਕੰਮ ਕਰ ਰਿਹਾ, ਓਬਵੀਅਸਲੀ ਉਹਦਾ ਸ਼ਾਇਦ 5,00,000 ਦੇ ਵਿੱਚ ਵੀ ਨਾ ਕੰਮ ਬਣੇ, ਉਹਨੂੰ ਤਾਂ ਤੁਹਾਨੂੰ $1,000,000 $2,000,000 $5,000,000 ਦੇਣਾ ਪਏਗਾ ਇਸ ਵੇਲੇ। ਬਟ 5% ਇੰਟਰਸਟ ਰੇਟ ਲਓ, ਦੇਖੋ ਉਹਦੇ ਕੋਲ ਕਿੰਨੇ ਇੰਪਲੋਈਜ਼ ਹੈ, ਪਰ $4,000-5,00,000 ਤੱਕ। ਹੁਣ ਜਿਹੜਾ ਰੈਸਟੋਰੈਂਟ ਬਿਜ਼ਨਸ ਹੈ, ਕਿਸੇ ਦਾ ਰੈਸਟੋਰੈਂਟ ਹੈ, ਕਿਸੇ ਦੀ ਕੋਈ ਕੱਪੜਿਆਂ ਦੀ ਦੁਕਾਨ ਹੈ, ਕਿਸੇ ਦਾ ਕੋਈ ਬਿਊਟੀ ਸਲੋਨ ਹੈ, ਉਹਨਾਂ ਨੂੰ $1,00,000-2,00,000 $3,00,000 ਅੱਜ ਮਿਲ ਜਾਏ 5% ਦੇ ਉੱਤੇ, ਉਹ ਆਪਣਾ ਕੰਮ ਚਲਾ ਲੈਣਗੇ ਕਿਉਂਕਿ ਉਹ ਐਂਟਰਪ੍ਰੈਨਰ ਤੇ ਸੀਗੇ ਹੀ ਉਹ ਪਹਿਲਾਂ ਵੀ। ਰੈਸਟੋਰੈਂਟ ਜਿਹਨੇ ਖੋਲਿਆ, ਜਿਹਨੇ ਕੋਈ ਬਿਊਟੀ ਸਲੂਨ ਖੋਲਿਆ, ਜਿਹਨੇ ਕੋਈ ਕੱਪੜੇ ਦੀ ਦੁਕਾਨ ਖੋਲੀ ਹੈ, ਉਹ ਕੱਲ ਨੂੰ ਵਾਪਸ ਪੈਰਾਂ ਤੇ ਆ ਜਾਣਗੇ। ਉਹ ਫਰਨੀਚਰ ਸਟੋਰ ਕਿਸੇ ਨੇ ਖੋਲਿਆ ਹੋਇਆ, ਉਹਨਾਂ ਨੇ ਪੈਰਾਂ ਤੇ ਆ ਜਾਣਾ ਆਪਣੇ ਦੁਆਰਾ ਵਾਪਸ। ਬਟ ਅੱਜ ਉਹਨਾਂ ਨੂੰ ਜਿਹੜੀ ਮਦਦ ਦੀ ਲੋੜ ਹੈ, ਉਹ ਗਵਰਨਮੈਂਟ ਬੈਕਡ ਲੋਨ ਦੀ ਮਦਦ ਦੀ ਜ਼ਰੂਰਤ। ਤੁਸੀਂ ਲੋਨ ਦੇ ਦਿਓ ਔਰ ਲੋਨ ਉਹੀ ਲਏਗਾ ਜਿਹਨੂੰ ਜ਼ਰੂਰਤ ਹੈ। ਹੁਣ ਫਰਜ਼ ਕਰ ਲਓ ਇੱਕ ਬੰਦਾ ਕਹਿੰਦਾ ਜੀ ਮੇਰਾ ਰੈਸਟੋਰੈਂਟ ਜੇ 3 ਮਹੀਨੇ ਬੰਦ ਰਹੇਗਾ, ਕਈ ਬੰਦੇ ਸਟਰੋਂਗ ਹੈਗੇ ਨੇ, ਜੇ ਉਹਨਾਂ ਦਾ 3 ਮਹੀਨੇ ਰੈਸਟੋਰੈਂਟ ਬੰਦ ਰਹੇਗਾ ਉਹ ਸਰਵਾਈਵ ਕਰ ਲੈਣਗੇ 3 ਮਹੀਨੇ, ਉਹ ਫਿਰ ਲੋਨ ਲਈ ਲੈਣਗੇ, ਕਹਿਣਗੇ ਯਾਰ ਪਹਿਲੇ ਦਿਨ ਤੋਂ 5% ਕਿਉਂ ਇੰਟਰਸਟ ਪੇ ਕਰਨਾ, 5% ਡੇ 1 ਤੋਂ ਤੁਸੀਂ ਇੰਟਰਸਟ ਲੈ ਲਓ ਉਹਨਾਂ ਤੋਂ। ਤੇ ਆਈ ਡੋਂਟ ਥਿੰਕ ਸੋ ਐਨੀਬਡੀ ਵਿਲ ਅਪਲਾਈ ਫੋਰ ਅ ਲੋਨ ਕਿ ਜੀ 5% ਮੈਂ ਕਿਉਂ ਪੇ ਕਰਾਂ, ਮੈਨੂੰ ਜ਼ਰੂਰਤ ਨਹੀਂ ਹੈ, ਮੇਰੇ ਬੈਂਕ 'ਚ ਪੈਸੇ ਹੈਗੇ ਆ, ਮੈਨੂੰ ਜ਼ਰੂਰਤ ਨਹੀਂ ਹੈ। ਸੋ ਦੀਜ਼ ਆਰ ਸਮ ਵੈਰੀ ਸਿੰਪਲ ਥਿੰਗਸ, ਮੇਰੀ ਸਮਝ ਨਹੀਂ ਆ ਰਿਹਾ ਕਿ ਗਵਰਨਮੈਂਟ ਇਹਨੂੰ ਇੰਨਾ ਟਾਈਮ ਕਿਉਂ ਲਗਾਉਂਦੀ ਹੈ। ਨਾ ਤਾਂ ਮੈਂ ਤਾਂ ਤੁਹਾਨੂੰ ਦੱਸਿਆ ਇਹਨਾਂ ਨੂੰ ਇਹੀ ਨਹੀਂ ਸਮਝਾ ਪਾ ਰਹੇ ਹਜੇ ਤੱਕ ਗਵਰਨਮੈਂਟ ਸਾਨੂੰ ਕਿ ਜੀ ਮਾਸਕ ਪਾਈਏ ਕਿ ਨਾ ਪਾਈਏ, ਗਵਰਨਮੈਂਟ ਸਾਨੂੰ ਇਹੀ ਨਹੀਂ ਦੱਸ ਪਾ ਰਹੀ ਕਿ ਮਾਸਕ ਲਗਾਉਣਾ ਹੈ ਕਿ ਨਹੀਂ ਲਗਾਉਣਾ, ਗਵਰਨਮੈਂਟ ਨੂੰ ਇਹੀ ਨਹੀਂ ਸਮਝ ਆ ਰਿਹਾ। ਗਵਰਨਮੈਂਟ ਇੱਕ ਦਿਨ ਕਹਿੰਦੀ ਹੈ ਕਿ ਜੀ ਫੋਰਨ ਟਰੈਵਲਰਸ ਜਿਹੜੇ ਆ ਜੀ ਕੋਈ ਡਾਟਾ ਨਹੀਂ ਦੱਸ ਰਿਹਾ ਕਿ ਜੀ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਜੀ ਉਹਨਾਂ ਨੂੰ ਰੋਕਣ ਦੇ ਨਾਲ ਫਾਇਦਾ ਹੋਏਗਾ ਕਿ ਨੁਕਸਾਨ ਹੈ। ਅਗਲੇ ਦਿਨ ਤੁਸੀਂ ਨੋਨ ਕੈਨੇਡੀਅਨ ਟਰੈਵਲ ਤੇ ਬੈਨ ਲਗਾ ਦਿੰਦੇ ਹੋ। ਜਦੋਂ ਅਸੀਂ ਇੱਥੇ 4 ਦਿਨ ਦੀ ਗੱਲ ਕਰ ਰਹੇ ਹਾਂ ਉਦੋਂ ਤੁਸੀਂ ਕਹਿੰਦੇ ਹੋ ਜੀ ਨਹੀਂ ਜੀ ਨਹੀਂ, ਸਾਡੇ ਜਿਹੜੇ ਪਬਲਿਕ ਹੈਲਥ ਆਫਿਸਰ ਨੇ ਡਾਕਟਰ ਤਰੀਸਾ ਟੈਮ ਉਹਨਾਂ ਨੇ ਜਾਂ ਉਹਨਾਂ ਅਸੀਂ ਉਹਨਾਂ ਦੀ ਸਲਾਹ ਲੈ ਰਹੇ ਹਾਂ। ਬਈ ਉਹ 4 ਦਿਨ ਬਾਅਦ ਕਿੱਦਾਂ ਠੀਕ ਹੋ ਗਿਆ ਜੀ ਹੁਣ ਠੀਕ, ਹੁਣ ਉਹ ਗਲਤ ਸੀਗਾ। ਸੋ ਗਵਰਨਮੈਂਟ ਦੀ ਜਿਹੜੀ ਵਰਕਿੰਗ ਆ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ ਜੀ। ਰਜਿੰਦਰ ਜੀ, ਐਨੀਥਿੰਗ ਐਲਸ ਯੂ ਵਾਂਟ ਟੂ ਐਡ, ਨਹੀਂ ਤਾਂ ਫਿਰ ਅਗਲੀ ਕਾਲ ਵੱਲ ਵਧਦੇ ਹਾਂ। ਹਾਂਜੀ,
ਆਲਮੋਸਟ $1 trillion ਜਿਹੜਾ ਇਸ ਵੇਲੇ ਗੌਰਮੈਂਟ ਨੇ ਇਹ ਕਹਿੰਦੇ ਵੀ ਅਸੀਂ ਇਹ ਮੰਨਣਾ ਵਾ ਸਾਰਿਆਂ ਲੋਕਾਂ ਦੇ ਵਿੱਚ, ਰਾਈਟ? ਮੈਂ ਇਹ ਸੋਚਦਾ ਇਹ ਉਹ ਲੋਕਾਂ ਨੂੰ ਪੈਸੇ ਦੇ ਜਿਹਨਾਂ ਨੂੰ ਨੀਡਸ ਆ, ਉਹਨਾਂ ਨੂੰ ਕਹਿ ਤੁਸੀਂ ਲੋਨ ਅਪਲਾਈ ਕਰੋ ਇੰਟਰਸਟ ਫ੍ਰੀ, ਤੁਹਾਨੂੰ ਅਸੀਂ 5 ਸਾਲ ਦਿੰਦੇ ਹਾਂ, ਤੁਸੀਂ 5 ਸਾਲਾਂ 'ਚ ਪੈਸੇ ਵਾਪਸ ਕਰ ਦੇਣੇ ਆ, ਰਾਈਟ? ਉਹੀ ਹੀ ਲੋਕ ਅਪਲਾਈ ਕਰਨਗੇ ਜਿਹਨਾਂ ਨੂੰ ਨੀਡਸ ਆ, ਰਾਈਟ? ਅਗਰ ਜੇ ਉਹ ਕਰਨਗੇ ਔਰ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਸਾਲ ਬਾਅਦ ਔਰ ਬਿਜ਼ਨਸ ਸਾਰੇ ਆਪਦੇ ਪੈਰਾਂ 'ਤੇ ਖੜ ਜਾਣਗੇ, ਪੈਸੇ ਬਣਾਉਣ ਲੱਗ ਪੈਣਗੇ, ਦੇ ਗਿਵ ਬੈਕ ਟੂ ਮੈਨੀ ਟੂ ਦ ਗਵਰਨਮੈਂਟ, ਰਾਈਟ? ਆਮ ਜਿਹੜੇ ਪਬਲਿਕ ਉਹਨਾਂ ਦੇ ਬੋਝ ਨਾ ਪਊਗਾ, ਗਵਰਨਮੈਂਟ ਵੀ ਡੈਪਟ ਦੇ ਵਿੱਚ ਨਹੀਂ ਜਾਊਗੀ ਔਰ ਬਿਜ਼ਨਸ ਵੀ ਇਸ ਤੋਂ ਜ਼ਿਆਦਾ ਛੇਤੀ ਆਪਦੇ ਪੈਰਾਂ 'ਤੇ ਖੜੇ ਹੋਣਗੇ, ਨਾ ਕਿ ਇਹਨਾਂ ਦੇ ਹੱਥਾਂ ਵੱਲ ਦੇਖਣ ਉਹਨੇ ਤਾਂ ਟੂ ਲੇਟ ਆ, ਜਾਂ ਤਾਂ ਔਲਰੇਡੀ ਪਹਿਲਾਂ ਲੋਕਾਂ ਨੇ ਯੂ ਨੋ ਘਰ ਦੇ ਵਿੱਚ ਲਫਾਫਾ ਪਾਇਆ ਜਿਹੜਾ ਹੈਗਾ ਵਾ, ਹੁਣ ਉਹਨੂੰ ਦੱਸੋ ਹੈਂਗ ਹੋਣ ਵਾਲੀ ਗੱਲ ਹੀ ਆ, ਜਦ ਬੰਦਾ ਆਪਣੀਆਂ ਕੈਸਟਾਂ ਨਹੀਂ ਦੇ ਸਕਦਾ, ਮੋਰਗੇਜ ਨਹੀਂ ਦੇ ਸਕਦਾ, ਰੈਂਟ ਨਹੀਂ ਦੇ ਸਕਦਾ, ਸਾਰੇ ਦਾ ਬਿਜ਼ਨਸ ਬੰਦ ਆ, ਤੇ ਲੋਨ ਇਹ ਦੇਣ ਡਿਆ ਉਹਨਾਂ ਨੂੰ ਜਿਹਨਾਂ ਨੇ ਜਿਹੜੇ ਵੱਡੇ ਮਗਰਮੱਛ ਔਲਰੇਡੀ ਉਹਨਾਂ ਦੇ ਪੈਸੇ ਬਣਾਏ ਆ, ਦੇ ਸੈਲਫ ਸਰਵਾਈਵ, ਬੰਦਾ ਕਿਹੜਾ ਸਮਾਲ ਬਿਜ਼ਨਸ।
ਰਜਿੰਦਰ ਜੀ, ਤੁਹਾਡਾ ਪੁਆਇੰਟ ਆ ਗਿਆ, ਮੈਂ ਬਸ ਇੱਥੇ ਇਹੀ ਗੱਲ ਕਰਾਂਗਾ, ਜਸਟ ਹੈਂਗ ਇਨ ਦੇਅਰ, ਕੋਈ ਗੱਲ ਨਹੀਂ, ਆਪਾਂ ਸਾਰੇ ਨਾਲ ਹੈਗੇ ਇੱਕ ਦੂਸਰੇ ਦੇ, ਔਰ ਮੈਨੂੰ ਉਮੀਦ ਹੈ ਕਿ ਸਰਕਾਰ ਸਮਾਲ ਬਿਜ਼ਨੈਸਿਸ ਨੂੰ ਹੋਰ ਮਦਦ ਦੇਗੀ, ਹੋਰ ਰਿਆਇਤ ਮਿਲੇਗੀ, ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ। ਅਤੇ ਜਸਟ ਹੈਂਗ ਇਨ ਦੇਅਰ, ਕਜੇ ਕੋਈ ਅਸੀਂ ਕੋਈ ਗਲਤ ਕਦਮ ਨਾ ਕੋਈ ਚੁੱਕੀਏ, ਕੋਈ ਜ਼ਿਆਦਾ ਘਬਰਾਈਏ ਨਾ, ਜਸਟ ਹੈਂਗ ਇਨ ਦੇਅਰ, ਕੋਈ ਸਰਕਾਰ ਵੱਲੋਂ ਹੋਰ ਮਦਦ ਆ ਰਹੀ ਹੈ, ਆਏਗੀ, ਡੈਫੀਨੇਟਲੀ ਆਏਗੀ, ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ। ਬਹੁਤ ਧੰਨਵਾਦ ਰਜਿੰਦਰ ਸਾਹਿਬ, ਥੈਂਕ ਯੂ।
ਥੈਂਕ ਯੂ
ਥੈਂਕ ਯੂ ਔਰ ਇੱਕ ਦੂਜੇ ਨੂੰ ਅਸੀਂ ਇਨਕਰੇਜਿੰਗ ਗੱਲ ਜ਼ਰੂਰ ਕਰੀਏ ਦੇਖੋ ਮੈਂ ਤੁਹਾਨੂੰ ਦੱਸਾਂ ਕੱਲ ਜਿਹੜੇ ਦੋ ਮਾਡਲਸ ਆਏ ਨੇ ਮੈਂ ਕੁਇਕਲੀ ਇੱਕ ਮਿੰਟ ਲਵਾਂਗਾ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਦੇਖੋ ਆਪਾਂ ਚੰਗੀਆਂ ਗੱਲਾਂ ਵੀ ਡਿਸਕਸ ਕਰੀਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰਵ ਫਲੈਟਨ ਹੋ ਗਿਆ ਬਿਲਕੁਲ ਫਲੈਟਨ ਹੋ ਗਿਆ ਮੈਂ ਹੁਣੇ ਹੀ ਬ੍ਰਿਟਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦਾ ਵੀ ਮੈਂ ਇੰਟਰਵਿਊ ਦੇਖ ਰਿਹਾ ਸੀ ਹੁਣੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੰਬਰ ਆਫ ਜਿਹੜੇ ਲੋਕ ਹਸਪਿਟਲਾਈਜ਼ ਹੋ ਰਹੇ ਨੇ ਉਹ ਵੀ ਘੱਟ ਰਹੇ ਨੇ ਸੋ ਬ੍ਰਿਟਿਸ਼ ਕੋਲੰਬੀਆ ਨੇ ਇਹਨੂੰ ਬੜਾ ਸੋਹਣਾ ਫਲੈਟਨ ਕਰ ਦਿੱਤਾ ਪਿਛਲੇ ਤੁਸੀਂ 20 ਦਿਨ ਦਾ ਨੰਬਰ ਦੇਖ ਲਓ ਪਿਛਲੇ 20 ਡੇਜ਼ ਦੇ ਨੰਬਰ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਦੇਖੋਗੇ ਨੰਬਰਸ ਜਿਹੜੇ ਨੇ ਫਲੈਟਨ ਕਰ ਦਿੱਤੇ ਨੇ ਉਹਨਾਂ ਨੇ ਅੱਛਾ ਹੁਣ ਐਲਬਰਟਾ ਦੀ ਜੇ ਮੈਂ ਗੱਲ ਕਰਾਂ ਤਾਂ ਐਲਬਰਟਾ ਪੂਰੀ ਤਰ੍ਹਾਂ ਤਿਆਰ ਹੈ ਜੇਸਨ ਕੈਨੀ ਸਾਹਿਬ ਪੂਰੀ ਤਰ੍ਹਾਂ ਤਿਆਰ ਨੇ ਉਹਨਾਂ ਨੇ ਕਿਹਾ ਹੈ ਕਿ ਐਲਬਰਟਾ ਦੀ ਪ੍ਰੋਜੈਕਸ਼ਨ ਹੈ ਕਿ 400 ਤੋਂ ਲੈ ਕੇ ਤਕਰੀਬਨ 6600 ਡੈਥਸ ਹੋ ਸਕਦੀਆਂ ਨੇ ਕਿਊਬੈਕ ਦੀ ਪ੍ਰੋਜੈਕਸ਼ਨ ਹੈ ਕਿ ਜੀ 1200 ਤੋਂ ਲੈ ਕੇ 9000 ਤੱਕ ਡੈਥਸ ਹੋ ਸਕਦੀਆਂ ਨੇ ਵਿਚ ਇਜ਼ ਵੈਰੀ ਅਨਫੋਰਚੁਨੇਟ ਈਵਨ 1:2 ਲੇਕਿਨ ਦੋਨੋਂ ਐਲਬਰਟਾ ਔਰ ਜੇ ਤੁਸੀਂ ਬੀਸੀ ਐਲਬਰਟਾ ਔਰ ਕਿਊਬੈਕ ਦੀਆਂ ਪ੍ਰੋਜੈਕਸ਼ਨਸ ਦੇਖੋ ਤੁਸੀਂ ਤੇ ਤੁਹਾਨੂੰ ਕਲੀਅਰਲੀ ਨਜ਼ਰ ਆ ਰਿਹਾ ਹੈ ਕਿ ਕਿੱਥੇ ਇੱਕ ਮਾਮਲਾ ਖੜਾ ਹੈ ਕਿਊਬੈਕ ਦੇ ਵਿੱਚ ਜਿਹੜਾ ਪੀਕ ਹੋਣਾ ਹੈ ਉਹ ਅਪ੍ਰੈਲ 3rd ਵੀਕ 'ਚ ਹੋਣਾ ਹੈ ਸੋ ਉਸ ਤੋਂ ਬਾਅਦ ਕਿਊਬੈਕ ਦੇ ਵਿੱਚ ਮੇ ਦੇ ਵਿੱਚ ਥੋੜਾ ਥੱਲੇ ਜਾ ਸਕਦਾ ਹੈ ਜਿਹੜਾ ਐਲਬਰਟਾ 'ਚ ਪੀਕ ਹੋਣਾ ਹੈ ਉਹ ਮਿਡ ਮੇ 'ਚ ਹੋਣਾ ਹੈ ਔਰ ਉਸ ਤੋਂ ਬਾਅਦ ਉੱਥੇ ਵੀ ਥੱਲੇ ਚਲਾ ਜਾਏਗਾ ਸੋ ਜੋ ਗੱਲ ਅਸੀਂ ਡੇ 1 ਤੋਂ ਕਹਿ ਰਹੇ ਹਾਂ ਅਪ੍ਰੈਲ ਮੇ ਦੇ ਵਿੱਚ ਪੀਕ ਹੋਣਾ ਹੈ ਇਹ ਵਧੇਗਾ ਕੰਮ ਥੋੜ੍ਹਾ ਜਿਹਾ ਅਪ੍ਰੈਲ ਔਰ ਮੇ ਦੇ ਵਿੱਚ ਔਰ ਫਿਰ ਮੈਨੂੰ ਲੱਗ ਰਿਹਾ ਕਿ ਜੂਨ ਜੁਲਾਈ ਤੱਕ ਇਹ ਕੰਮ ਜਿਹੜਾ ਹੈ ਘਟਣਾ ਕਾਫੀ ਘਟ ਜਾਏਗਾ ਜੂਨ ਜੁਲਾਈ ਤੱਕ ਐਂਡ ਵਿਲ ਬੀ ਬੈਕ ਟੂ ਨੋਰਮਲ ਹੋਪਫੁਲੀ ਅਗਸਤ ਸੈਪਟੈਂਬਰ ਅਕਤੂਬਰ ਆਪਣਾ ਤਿਉਹਾਰ ਵੀ ਉਦੋਂ ਸ਼ੁਰੂ ਹੋ ਜਾਂਦੇ ਨੇ ਸੋ ਅਗਸਤ ਸੈਪਟੈਂਬਰ ਅਕਤੂਬਰ ਅਨਲੈਸ ਅਸੀਂ ਜੇ ਖਿਆਲ ਨਹੀਂ ਕੀਤਾ ਵੱਡੀ ਸੈਕਿੰਡ ਵੇਵ ਆ ਗਈ ਤਾਂ ਵੱਖਰੀ ਗੱਲ ਹੈ ਅਦਰਵਾਈਜ਼ ਵੀ ਸ਼ੁੱਡ ਬੀ ਫਾਈਨ ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਸਾਰੇ ਇੱਕ ਦੂਸਰੇ ਦੀ ਹਿੰਮਤ ਬਣਾਈਏ ਔਰ ਹੋਪਫੁਲੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਲਦੀ ਹੀ ਨੋਰਮਲਾਈਜ਼ ਹੋਣਗੀਆਂ ਹੈਰੀ ਸਰਾਂ ਸਾਹਿਬ ਤੁਸੀਂ ਆਉਂਦੇ ਰਹੋ ਹੈਰੀ ਜੀ ਗੋ ਹੈਟ
ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਕਾਫੀ ਦਿਨ ਬਾਅਦ ਗੱਲ ਹੋਈ ਅੱਜ ਤੇ ਮੈਂ ਵੀ ਥੋੜ੍ਹਾ ਜਿਹਾ ਬਾਹਰ ਨਿਕਲਿਆ ਜਿਹੜਾ ਪ੍ਰੋਗਰਾਮ ਸੁਣਦਾ ਸੀ ਤੇ ਮੈਂ ਤੁਹਾਨੂੰ ਪੁੱਛਣਾ ਸੀ ਇੰਸ਼ੋਰੈਂਸ ਦਾ ਕੀਤਾ ਜੀ ਇਹਨਾਂ ਨੇ ਕੁਛ ਕਰਨਾ ਹਲੇ ਕੋਈ ਕਰ ਰਿਹਾ ਇੰਸ਼ੋਰੈਂਸ ਵਾਸਤੇ ਕੁਛ ਕਰਨਾ ਜਿਹੜੀ ਕਾਰ ਇੰਸ਼ੋਰੈਂਸ ਵਾਸਤੇ
ਹਾਂਜੀ ਕਾਰ ਇੰਸ਼ੋਰੈਂਸ ਦਾ ਜੀ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਸੋ ਉਹ ਕੋਸ਼ਿਸ਼ ਕਰ ਰਹੇ ਨੇ ਕਿ ਯੈਸ ਉਹ ਗੱਲ ਕਰਨਗੇ ਪਰ ਹਜੇ ਤੱਕ ਦੇਖੋ ਦੋ ਜਣਿਆਂ ਤੋਂ ਮੈਨੂੰ ਬਹੁਤ ਇਖਤਲਾਫ ਹੈ ਮੈਂ ਕਮਲ ਭਾਟੀਆ ਸਾਹਿਬ ਤੋਂ ਹੁਣੇ ਪੁੱਛਦਾ ਜਰਾ ਉਹ ਮੈਨੂੰ ਦੱਸਣਗੇ ਇਹਦੇ ਬਾਰੇ ਇੱਕ ਤੇ ਸਾਡੇ ਜਿਹੜੇ ਵੱਡੇ ਬੈਂਕਸ ਨੇ ਜਿਨ੍ਹਾਂ ਨੇ ਕਿ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਦੇ ਨਾਲ ਪਸੀਨੇ ਦੀ ਕਮਾਈ ਨਹੀਂ ਸੀਗੀ ਲੋਕਾਂ ਦੀ ਖੂਨ ਪਸੀਨੇ ਦੀ ਇੱਥੇ ਲੋਕਾਂ ਨੇ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਨਾਲ ਇਹਨਾਂ ਬੈਂਕਾਂ ਦੀਆਂ ਬਿਲਡਿੰਗਸ ਬਣਾਈਆਂ ਇਹਨਾਂ ਬੈਂਕਸ ਨੂੰ ਐਡੇ ਵੱਡੇ ਵੱਡੇ ਅਦਾਰੇ ਬਣਾਇਆ ਅੱਜ ਉਹਨਾਂ ਵੱਲੋਂ ਜਿਹੜੀ ਮਦਦ ਦੀ ਸਾਨੂੰ ਉਮੀਦ ਸੀਗੀ ਉਨੀ ਮਦਦ ਮੈਨੂੰ ਹਜੇ ਨਜ਼ਰ ਨਹੀਂ ਆ ਰਹੀ ਜਿੰਨੀ ਕਰਨੀ ਚਾਹੀਦੀ ਸੀ ਇੱਕ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਨੇ ਦੇ ਮੇਕ ਲੋਟ ਆਫ ਮਨੀ ਸੋ ਇੰਸ਼ੋਰੈਂਸ ਕੰਪਨੀਜ਼ ਵੱਲੋਂ ਉਨੀ ਹਜੇ ਆਟੋ ਇੰਸ਼ੋਰੈਂਸ ਦੀ ਮੈਂ ਗੱਲ ਕਰ ਰਿਹਾ ਆਟੋ ਇੰਸ਼ੋਰੈਂਸ ਵੱਲੋਂ ਹਜੇ ਉਨੀ ਮਦਦ ਨਹੀਂ ਮਿਲੀ ਬਹੁਤ ਸ਼ੁਕਰੀਆ ਥੈਂਕ ਯੂ ਹੈਰੀ ਸਾਹਿਬ
ਥੈਂਕ ਯੂ
ਔਰ ਅਗਲੀ ਕਾਲ ਤੋਂ ਵਧਣ ਤੋਂ ਪਹਿਲਾਂ ਮੈਂ ਪਹਿਲਾਂ ਕਮਲ ਭਾਟੀਆ ਸਾਹਿਬ ਨੂੰ ਲੈਣਾ ਚਾਹਾਂਗਾ ਕਮਲ ਭਾਟੀਆ ਜੀ ਵੈਲਕਮ ਸਰ ਹਾਊ ਆਰ ਯੂ
ਥੈਂਕ ਯੂ ਯੁਧਵੀਰ ਜੀ ਬਸ ਮੈਂ ਤੇ ਸਵੇਰੇ ਸਵੇਰੇ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਸਾਰੇ ਆਪਣਾ ਰੱਖਣ ਅਹਤਿਆਤ ਰੱਖਣ ਆਪਣੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੋ ਕਰਵ ਉਹਨੇ ਵੱਧ ਰਹੀ ਹੈ ਵੀ ਆਲ ਮਸਟ ਬੀ ਐਕਸਟ੍ਰੀਮਲੀ ਕੇਅਰਫੁਲ ਜਾਨ ਹੈ ਜਹਾਨ ਹੈ ਨਹੀਂ ਤੇ ਜਿਹੜਾ ਹੈ ਨਾ ਗੱਲ ਖਰਾਬ ਹੋ ਜਾਏਗੀ ਬਿਕੋਜ਼ ਇਸ ਤਰ੍ਹਾਂ ਹੀ ਸਾਡੀ ਸਾਰਿਆਂ ਦੀ ਲਾਈਫ 'ਚ ਬੜੀ ਦਿੱਕਤ ਆ ਰਹੀ ਹੈ ਮੈਂ ਆਪਣੇ ਫੀਲਡ ਦੀ ਗੱਲ ਕਰਾਂ ਜੁਧਵੀਰ ਜੀ ਜਿਸ ਤਰ੍ਹਾਂ ਮੋਰਗੇਜ ਦੇ ਫੀਲਡ 'ਚ ਕੋਵਿਡ-19 ਨੇ ਸਾਰਾ ਕੁਛ ਮੋਰਗੇਜ ਸਿਨੈਰੀਓ ਨਾ ਚੇਂਜ ਕਰਤਾ ਹੈ ਇਨ ਲਾਸਟ 2 weeks ਹਾਲਾਂਕਿ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਡਿਕਰੀਜ਼ ਕਰਨ ਦੇ ਬਾਅਦ ਸਾਰੇ ਬੈਂਕਸ ਨੇ ਵੇਰੀਏਬਲ ਰੇਟ ਡਿਕਰੀਜ਼ ਕਰਤਾ ਹੈ ਬਟ ਉਹ ਉਹਨਾਂ ਨੂੰ ਹੀ ਫਾਇਦਾ ਹੋ ਰਿਹਾ ਜਿਹਨਾਂ ਕੋਲ ਐਗਜ਼ਿਸਟਿੰਗ ਮੋਰਗੇਜ ਹੈਗੀ ਹੈ ਜਿਹਨਾਂ ਨੇ ਨਵੀਂ ਮੋਰਗੇਜ ਲੈਣੀ ਹੈ ਉਹਨਾਂ ਨੂੰ ਉਨਾ ਫਾਇਦਾ ਨਹੀਂ ਹੋਇਆ ਬਿਕੋਜ਼ ਬੈਂਕ ਆਫ ਜਿਹੜੇ ਲੈਂਡਰਸ ਨੇ ਉਹਨਾਂ ਨੇ ਵੇਰੀਅੰਸ ਘੱਟ ਕਰਦੀ ਹੈ ਜਾਂ ਡਿਸਕਾਊਂਟ ਘੱਟ ਕਰਤਾ ਤੇ ਅਗਰ ਅੱਜ ਦੀ ਤਰੀਕ 'ਚ ਪ੍ਰਾਈਮ ਰੇਟ 2.45 ਹੈ ਤੇ ਪਹਿਲੇ 1% ਜਾਂ 0.8 ਘੱਟ ਕਰ ਦਿੰਦੇ ਸਨ ਹੁਣ ਜਿਹੜਾ ਹੈ ਨਾ ਪ੍ਰਾਈਮ ਰੇਟ ਦੇ ਉੱਤੇ ਜਾਂ ਪ੍ਰਾਈਮ ਰੇਟ ਤੋਂ ਵੀ ਥੋੜ੍ਹਾ ਜਿਹਾ ਜ਼ਿਆਦਾ ਹੀ ਵੇਰੀਏਬਲ ਮੋਰਗੇਜ ਆਫਰ ਕਰ ਰਹੇ ਨੇ ਤੇ ਐਂਡ ਯੂਜ਼ਰ ਨੂੰ ਇੰਨਾ ਫਾਇਦਾ ਨਹੀਂ ਹੋਇਆ ਸਿਮਿਲਰਲੀ ਫਿਕਸ ਰੇਟ ਮੋਰਗੇਜ ਯੁਧਵੀਰ ਜੀ ਉਹਦੇ ਰੇਟ ਵੀ ਵੱਧ ਗਏ ਨੇ ਬਿਕੋਜ਼ ਅਵੇਲੇਬਿਲਟੀ ਆਫ ਫੰਡਸ ਜਿਹੜੀ ਹੈ ਮਾਰਕੀਟ 'ਚ ਘੱਟ ਹੈ ਬਟ ਇਹਦੇ ਤੋਂ ਵੀ ਹੋਰ ਜ਼ਿਆਦਾ ਜ਼ਰੂਰੀ ਇੱਕ ਚੀਜ਼ ਹੈ ਜਿਹੜੇ ਮੈਂ ਸਾਰੇ ਮੋਰਗੇਜ ਜਿਹਨਾਂ ਨੇ ਮੋਰਗੇਜ ਲੈਣੀ ਹੈ ਮੈਂ ਉਹਨਾਂ ਨੂੰ ਅਲਰਟ ਕਰ ਰਿਹਾ ਵਾਂ ਕਿ ਅਗਰ ਤੁਸੀਂ 2-3 ਮਹੀਨੇ ਪਹਿਲੇ ਮੋਰਗੇਜ ਲੈ ਵੀ ਲਈ ਸੀ ਕਮਿਟ ਕਰਵਾ ਲਈ ਸੀ ਤੇ ਹੁਣ ਤੁਹਾਡਾ ਕਲੋਜ਼ ਕਰਨ ਦਾ ਟਾਈਮ ਆ ਰਿਹਾ ਹੈ ਬਟ ਹੁਣ ਤੁਹਾਡੀ ਜੋਬ ਚਲੀ ਗਈ ਹੈ ਜਾਂ ਤੁਸੀਂ EI 'ਚ ਹੋ ਗਏ ਹੋ ਤੇ ਤੁਸੀਂ ਲਾਸਟ ਮੂਮੈਂਟ ਤੱਕ ਵੇਟ ਨਾ ਕਰੋ because the lender can ask ki tusi last do pay stub deo ya most recent letter of employment deo oh na hon nal tusi phas sakde ho te is waste eh cheezan dhyan kar lo wait na karo ki sadi commitment ho gayi hai te sanu mortgage mil hi jayegi mere kol roz case judhvir ji aunde pae ne jis te pehle mortgage hai si te hon jehda hai na they are not getting the mortgage now. Commitment mortgage diya gayi hai ki non commitment nahi mil rahi un mortgage close nahi ho pa rahi te hai bade dhyan karne wali cheezan ne ते युद्वी जी कोई जनरल चीज नहीं है हर बंदे वास्ते सेम लागू नहीं होता सारे केसेस अलग ने ते जिन्हां दी क्लोजिंग आन वाली है अगले दो हफ्ते तीन हफ्ते चार हफ्ते पांच हफ्ते वो दोबारा अपना सारा कुछ चेक करवा लें किधरे एन मौके ते जाके फस ना जान
ਜੇ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਜਾਂ ਤੁਸੀਂ ਕੋਈ ਨਵੀਂ ਮੋਰਗੇਜ ਲੈਣੀ ਹੈ ਜਾਂ ਮੋਰਗੇਜ ਸੰਬੰਧੀ ਜਨਰਲ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਬੇਝਿਜਕ ਹੋ ਕੇ ਕਮਲ ਭਾਟੀਆ ਸਾਹਿਬ ਦੇ ਨਾਲ ਸੰਪਰਕ ਕਰ ਲਓ ਕਮਲ ਭਾਟੀਆ ਜੀ ਤੁਹਾਨੂੰ ਇਹਦੇ ਬਾਰੇ ਜਿਹੜੀ ਪੂਰੀ ਡਿਟੇਲ ਦੇ ਦੇਣਗੇ ਔਰ ਅੱਜ ਕੱਲ੍ਹ ਤੁਹਾਨੂੰ ਫਾਇਦਾ ਹੋ ਰਿਹਾ ਹੈ ਨਹੀਂ ਹੋ ਰਿਹਾ ਤੁਸੀਂ ਅੱਗੇ ਕਿੱਦਾਂ ਫਾਇਦਾ ਲੈ ਸਕਦੇ ਹੈਗੇ ਹੋ ਸੋ ਇਹ ਸਾਰੀ ਜਾਣਕਾਰੀ ਕਮਲ ਭਾਟੀਆ ਜੀ ਤੁਹਾਨੂੰ ਦੇਣਗੇ ਔਰ ਇਹਨਾਂ ਦਾ ਸਲੋਗਨ ਮੈਨੂੰ ਬੜਾ ਵਧੀਆ ਲੱਗਦਾ ਹੈ ਮੋਰਗੇਜ ਵਿਦ ਪੀਸ ਆਫ ਮਾਈਂਡ ਔਰ ਹੁਣੇ ਵੀ ਜੋ ਉਹਨਾਂ ਨੇ ਇੱਕ ਮਿੰਟ ਪਹਿਲਾਂ ਗੱਲ ਕੀਤੀ ਹੈ ਕਿ ਅੱਗੇ ਜਾ ਕੇ ਨਾ ਫਸ ਜਿਓ ਪਹਿਲਾਂ ਹੀ ਹੁਣੇ ਕਾਲ ਕਰ ਲਓ ਸੋ ਮੋਰਗੇਜ ਆਏ 2 ਮਹੀਨੇ 4 ਮਹੀਨੇ ਬਾਅਦ ਹੈ ਘਰ ਤੁਸੀਂ ਬਾਅਦ ਬੁੱਕ ਕਰਾ ਦਿੱਤਾ ਹੈ ਤੁਸੀਂ ਘਰ ਅੱਜ ਆਫਰ ਪਾ ਦਿੱਤੀ ਹੈ ਤੇ ਪਤਾ ਲੱਗ ਰਿਹਾ ਕਿ ਜੀ ਬਾਅਦ ਦੇ ਵਿੱਚ ਤੁਹਾਨੂੰ 3 ਮਹੀਨੇ 4 ਮਹੀਨੇ ਦੀ ਕਲੋਜ਼ਿੰਗ ਵੀ ਲੈ ਲਈ ਹੈ ਪਹਿਲਾਂ ਹੀ ਗੱਲ ਕਰ ਲਓ ਕਮਲ ਭਾਟੀਆ ਜੀ ਨਾਲ ਈਵਨ ਆਫਰ ਪਾਉਣ ਤੋਂ ਵੀ ਪਹਿਲਾਂ ਹੀ ਗੱਲ ਕਰ ਲਓ ਕਿ ਜੀ ਕਮਲ ਭਾਟੀਆ ਜੀ ਦੱਸੋ ਜੀ ਇਹ ਪੋਸੀਬਲ ਹੈ ਜਾਂ ਨਹੀਂ ਹਾਂਜੀ ਕਮਲ ਭਾਟੀਆ ਜੀ ਫੋਨ ਨੰਬਰ ਆਪਣਾ ਜ਼ਰੂਰ ਦਿਓ ਸਰ
ਹਾਂਜੀ 416-564-6267 once again 416-564-6267 and ਯੁਧਵੀਰ ਜੀ ਜਾਂਦੇ ਜਾਂਦੇ ਸਾਰੇ ਆਪਣਾ ਖਿਆਲ ਰੱਖੋ ਤੁਸੀਂ ਆਪਣਾ ਇੰਨਾ ਚੰਗਾ ਕੰਮ ਕਰਦੇ ਹੋ ਕਰਦੇ ਰਹੋ ਆਲ ਦੀ ਲਿਸਨਰਸ ਸਟੇ ਸੇਫ ਸਟੇ ਬਲੈਸਡ ਸਟੇ ਹੈਲਦੀ
ਥੈਂਕ ਯੂ ਵੈਰੀ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ ਥੈਂਕ ਯੂ ਸਰ ਥੈਂਕ ਯੂ
ਜੀ ਥੈਂਕ ਯੂ
ਥੈਂਕ ਯੂ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਇਸਲੇ ਸੁਣ ਰਹੇ ਹੋ ਔਰ ਹੁਣ ਸਮੇਂ ਹੋ ਗਿਆ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ ਔਰ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਪੰਕਜ ਮੋਂਗਾ ਜੀ ਦੇ ਨਾਲ ਜਿਹੜੇ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਜਿਹੜੇ ਐਕਸਪਰਟ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਵੱਖ ਵੱਖ ਜਿਹੜੇ ਐਕਸਪਰਟਸ ਨੇ ਉਹਨਾਂ ਨੇ ਗੱਲਬਾਤ ਕਰਦੇ ਚਲੇ ਜਾਈਏ ਸੋ ਡੋਨਲਡ ਟਰੰਪ ਉਹਨਾਂ ਨੂੰ ਕੌਣ ਮੁਕਾਬਲਾ ਦੇਗਾ ਡੋਨਲਡ ਟਰੰਪ ਉਹਨਾਂ ਨੂੰ ਜੇ ਤੁਸੀਂ ਸੋਚ ਰਹੇ ਹੋ ਬਰਨੀ ਸੈਂਡਰਸ ਦੇਗਾ ਤੇ ਬ੍ਰੇਕਿੰਗ ਨਿਊਜ਼ ਚੈਨਲ ਵਾਈ ਦੇ ਉੱਤੇ ਫਲੈਸ਼ ਕਰ ਰਹੀ ਹੈ ਬਰਨੀ ਸੈਂਡਰਸ ਹੈਜ਼ ਸਸਪੈਂਡਡ ਹਿਸ ਕੈਂਪੇਨ ਸੋ ਬਰਨੀ ਸੈਂਡਰਸ ਵੀ ਬਾਹਰ ਹੋ ਗਏ ਨੇ ਰੇਸ ਤੋਂ ਸੋ ਬਰਨੀ ਸੈਂਡਰਸ ਜਿਹੜੇ ਨੇ ਜੀ ਹੀ ਹੈਜ਼ ਸਸਪੈਂਡਡ ਹਿਸ ਕੈਂਪੇਨ ਸੋ ਉਹ ਵੀ ਫਿਲਹਾਲ ਉਹਨਾਂ ਨੇ ਆਪਣੀ ਕੈਂਪੇਨ ਜਿਹੜੀ ਹੈ ਸਸਪੈਂਡ ਕਰ ਦਿੱਤੀ ਹੈ ਸੋ ਇਹਦੀ ਵੀ ਅਪਡੇਟਸ ਅਸੀਂ ਤੁਹਾਨੂੰ ਲਗਾਤਾਰ ਦਿੰਦੇ ਰਵਾਂਗੇ ਬੜਾ ਸਾਰਾ ਪੋਲੀਟੀਕਲ ਕੈਰੀਅਰਸ 'ਤੇ ਵੀ ਇਹ ਕੋਵਿਡ-19 ਨੇ ਬੜੀ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪਾ ਦਿੱਤਾ ਹੈ ਸੋ ਬੜੇ ਸਾਰੇ ਲੋਕਾਂ ਦੇ ਪੋਲੀਟੀਕਲ ਕੈਰੀਅਰਸ ਦੇ ਉੱਤੇ ਵੀ ਅਸਰ ਪਾਏਗਾ ਇਹ ਔਰ ਲੋਕ ਬਹੁਤ ਧਿਆਨ ਦੇ ਨਾਲ ਦੇਖ ਰਹੇ ਨੇ ਹਰ ਜਗ੍ਹਾ ਦੇ ਉੱਤੇ ਇੱਥੇ ਕੈਨੇਡਾ ਦੇ ਵਿੱਚ ਵੀ ਲੋਕ ਬੜੇ ਧਿਆਨ ਦੇ ਨਾਲ ਦੇਖ ਰਹੇ ਨੇ ਕਿ ਸਾਡੇ ਜਿਹੜੇ ਇਲੈਕਟਿਡ ਲੀਡਰਸ ਨੇ ਉਹ ਇਸ ਕ੍ਰਾਈਸਿਸ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਕੰਮ ਜਿਹੜਾ ਉਹ ਕਰਦੇ ਨੇ ਸੋ ਆਈ ਸ਼ੋਰ ਲੋਕ ਉਹਦੇ ਬਾਰੇ ਜ਼ਰੂਰ ਧਿਆਨ ਦੇ ਨਾਲ ਦੇਖ ਰਹੇ ਨੇ ਔਰ ਉਹਦੇ ਨਾਲ ਉਸੇ ਮੁਤਾਬਿਕ ਜਿਹੜਾ ਉਹ ਐਕਟ ਵੀ ਜ਼ਰੂਰ ਕਰਨਗੇ ਔਰ ਇਸ ਮੌਕੇ ਦੇ ਉੱਤੇ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਪੀ ਕੇ ਜੀ ਦਾ ਪੀ ਕੇ ਜੀ ਵੈਲਕਮ ਸਰ ਹਾਊ ਆਰ ਯੂ
ਗੁੱਡ ਮਾਰਨਿੰਗ ਜੀ ਥੈਂਕ ਯੂ ਵੈਰੀ ਮਚ ਜੀਤਵੀਰ ਜੀ ਐਂਡ ਗੁੱਡ ਮਾਰਨਿੰਗ ਟੂ ਆਵਰ ਲਿਸਨਰਸ
ਗੁੱਡ ਮਾਰਨਿੰਗ ਸਰ ਮੈਂ ਤੁਹਾਡੀ ਅੱਜ ਨਵੀਂ ਐਡ ਸੁਣ ਰਿਹਾ ਸੀ ਜਿਹਦੇ ਵਿੱਚ ਕਿ ਤੁਸੀਂ ਮਦਦ ਦੀ ਗੱਲ ਕਰ ਰਹੇ ਹੋ ਇੱਕ ਚੰਗੀ ਗੱਲ ਇਹ ਹੈ ਕਿ ਜਿਹੜੇ ਸਾਡੇ ਸਪਾਂਸਰਸ ਨੇ ਉਹ ਲਗਾਤਾਰ ਇਸ ਘੜੀ ਦੇ ਵਿੱਚ ਦੇ ਆਰ ਸਟੈਪਿੰਗ ਅਪ ਅਸੀਂ ਲੀਡਰਸ਼ਿਪ ਨੂੰ ਡਿਸਕਸ਼ਨ ਹੁਣ ਨਹੀਂ ਕਰਾਂਗੇ ਕਿਉਂਕਿ ਹੁਣ ਸਿਰਫ ਅਸੀਂ ਰੀਅਲ ਸਟੇਟ ਔਰ ਫਾਈਨੈਂਸ਼ੀਅਲ ਪਲੈਨਿੰਗ ਦੀ ਜਾਂ ਇਕਨੋਮੀ ਦੀ ਗੱਲ ਕਰਨੀ ਹੈ ਲੇਕਿਨ ਸਾਡੇ ਜਿਹੜੇ ਸਪਾਂਸਰਸ ਨੇ ਉਹ ਜਿਸ ਤਰੀਕੇ ਦੇ ਨਾਲ ਇਸ ਚੈਲੇਂਜਿੰਗ ਸਿਚੁਏਸ਼ਨ 'ਚ ਕਿਉਂਕਿ ਕਿਸੇ ਨੂੰ ਇਸ ਵੇਲੇ ਮੋਰਲ ਸਪੋਰਟ ਦੇ ਦੇਣੀ ਉਹ ਤੁਹਾਡੀ ਐਡ ਮੈਂ ਸੁਣ ਰਿਹਾ ਸੀ ਪੀ ਕੇ ਜੀ ਅੱਜ ਸਵੇਰੇ ਸੋ ਉਹ ਮੋਰਲ ਸਪੋਰਟ ਹੀ ਦੇਣੀ ਉਹ ਬੜੀ ਵਧੀਆ ਗੱਲ ਹੈ ਸੋ ਫਸਟ ਆਫ ਆਲ ਥੈਂਕ ਯੂ ਫੋਰ ਦੈਟ ਬਹੁਤ ਤੁਹਾਡਾ ਇਹਦੇ
ਵਾਸਤੇ ਸਰ ਔਰ ਤੁਸੀਂ ਬਹੁਤ ਵਧੀਆ ਬਣਾਈ ਤੇ ਤੁਸੀਂ ਹੈਗੀ ਸਰ ਮੈਂ ਤੇਜ਼ੀ ਲੇਕਿਨ ਤੁਸੀਂ ਬੜੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤੀ ਹੈਗੀ ਐਂਡ ਥੈਂਕ ਯੂ ਵੈਰੀ ਮਚ ਐਂਡ ਮੇਰੀ ਡਿਊਟੀ ਬਣਦੀ ਜੀ ਮੈਨੂੰ ਸਭ ਨੇ ਦਿੱਤਾ ਹੈ ਲੋਕਾਂ ਨੇ ਮੈਨੂੰ ਇੰਨਾ ਦਿੱਤਾ ਹੈ ਮਾਣ ਦਿੱਤਾ ਹੈ ਪੈਸੇ ਦਿੱਤਾ ਹੈ ਇੱਜ਼ਤ ਦਿੱਤੀ ਹੈ ਤੇ ਟਾਈਮ ਹੈ ਅਗਰ ਮੈਂ ਕੁਛ ਕਰ ਸਕਾਂ ਤੇ ਆਈਲ ਬੀ ਗਲੈਡ ਜੀ
ਬਿਲਕੁਲ ਔਰ ਅੱਗੇ ਚੱਲ ਕੇ ਹੋਰ ਵੀ ਤੁਹਾਡੇ ਤੋਂ ਸਵਾਲ ਪੁੱਛਦੇ ਹਾਂ ਪੰਕਜ ਮੋਂਗਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ
ਥੈਂਕ ਯੂ ਸੋ ਮਚ ਰਵੀਰ ਜੀ ਤੇ ਮੇਰੇ ਦਾ ਫਰਸਟ ਸਭ ਨੂੰ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਸਰ ਔਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜੀ ਤੁਹਾਡੇ ਦੋਨਾਂ ਵੱਲੋਂ ਓਪਨਿੰਗ ਸਟੇਟਮੈਂਟਸ ਅਸੀਂ ਜ਼ਰੂਰ ਸੁਣੀਏ ਪੀਕੇ ਜੀ ਸਭ ਤੋਂ ਜ਼ਿਆਦਾ ਸਵਾਲ ਜਿਹੜਾ ਆ ਰਿਹਾ ਮੈਂ ਚਾਹਾਂਗਾ ਓਪਨਿੰਗ ਸਟੇਟਮੈਂਟ ਵੀ ਥੋੜ੍ਹਾ ਜਿਹਾ ਤੁਸੀਂ ਉਹਨੂੰ ਲੈਬੋਰੇਟਲੀ ਡਿਸਕਸ ਕਰੋ ਔਰ ਐਡਰੈਸ ਕਰੋ ਕਿ ਜੀ ਰੀਅਲ ਸਟੇਟ ਦੀ ਮਾਰਕੀਟ ਇਸ ਸਾਲ ਕਿੱਦਾਂ ਚੱਲੇਗੀ ਔਰ ਓਪਨਿੰਗ ਸਟੇਟਮੈਂਟ ਵੀ ਦਿਓ ਸਰ
ਜੀ ਦੋ ਮੈਂ ਤਾਂ ਖੈਰ ਆਈ ਐਮ ਏ ਵੈਰੀ ਸਮਾਲ ਪਰਸਨ, ਲੇਕਿਨ ਦੋ ਵੱਡੇ ਵੱਡੇ ਜਿਵੇਂ ਕਹਿੰਦੇ ਨੇ ਬੈਂਕਾਂ ਦੇ ਐਨਾਲਿਸਟ ਨੇ ਬੜਾ ਖੁੱਲ ਕੇ ਕਹਿਤਾ ਹੈਗਾ, RBC ਤੇ TD ਕੈਨੇਡਾ ਟਰੱਸਟ ਕਲੀਅਰ ਕਹਿਤਾ ਹੈਗਾ ਕਿ ਇਹ ਸਾਲ ਸਲੋ ਰਹੇਗਾ, ਲੇਕਿਨ ਜੁਲਾਈ ਦੇ ਬਾਅਦ ਉਹਨਾਂ ਨੂੰ ਬਾਊਂਸ ਬੈਕ ਕਰਨ ਦੀ ਉਮੀਦ ਹੈ, ਲੇਕਿਨ ਫਿਰ ਵੀ ਇਹ ਸਲੋ ਚੱਲੇਗਾ, ਲੇਕਿਨ 21 ਵਿਲ ਬੀ 2021 ਵਿਲ ਬੀ ਵੈਰੀ ਸਟਰੋਂਗ। ਸਵੇਰੇ ਸਵੇਰੇ TD ਬੈਂਕ ਦੀ ਵੀ ਰਿਪੋਰਟ ਆਈ ਆਈ ਹੈਗੀ ਅੱਜ ਸਵੇਰੇ ਸਵੇਰੇ, ਵੀ ਆਰ ਵੈਰੀ ਆਪਟੀਮਿਸਟਿਕ ਆਫ ਦ ਰਿਕਵਰੀ ਆਫਟਰ ਪੈਂਡੇਮਿਕ, ਤੇ ਜੁਲਾਈ ਦੇ ਬਾਅਦ ਇਹ ਉਮੀਦ ਕਰ ਰਹੇ ਨੇ ਕਿ ਇਹ ਕੰਮ ਫਲੈਟ ਹੋਏਗਾ ਮਈ ਜੂਨ ਤੱਕ, ਤੇ ਉਹਦੇ ਬਾਅਦ ਇਹ ਰਿਸਪੋਂਸ ਕਰੇਗਾ। ਲੇਕਿਨ ਹੈਰਾਨਗੀ ਦੀ ਗੱਲ ਹੈਗੀ ਕਿ ਮਾਰਚ ਦੇ ਮਹੀਨੇ ਦੇ ਅੰਦਰ ਜਿਹਦੇ ਅੰਦਰ ਫਸਟ ਕੁਆਟਰ ਆਫ ਦਾ ਮਾਰਚ ਵਾਜ਼ ਵੈਰੀ ਨਾਈਸ, ਦੂਜਾ ਕਿਉਂਕਿ ਉਸ ਬਾਅਦ ਲਾਕਡਾਊਨ ਹੋ ਗਿਆ ਸੀ, GDP ਦੀ ਮਾਰਕੀਟ ਇੰਨੀ 11.06% ਵਧੀ ਹੈ ਲਾਸਟ ਈਅਰ ਦੇ ਹਿਸਾਬ ਨਾਲ ਇਨ ਮਾਰਚ, ਕਿਉਂਕਿ ਅਪ੍ਰੈਲ ਤੇ ਉਹਦੇ ਚੱਲ ਹੀ ਰਹੇ ਹੈ ਫਸਟ ਵੀਕ, ਐਂਡ 865,000 ਐਵਰੇਜ ਪ੍ਰਾਈਜ਼ ਹੋ ਗਿਆ, ਔਰ ਟੋਰੋਂਟੋ ਦੇ ਅੰਦਰ ਮਾਰਕੀਟ 10.59% ਵਧੀ ਹੈ ਮਾਰਚ ਦੇ ਅੰਦਰ ਪ੍ਰਾਈਜ਼, ਔਰ ਬੈਂਚਮਾਰਕ ਪ੍ਰਾਈਜ਼ 955 ਹੋ ਗਿਆ। ਦੂਜੇ ਪਾਸੇ ਅਗਰ ਸੇਲ ਦੀ ਕਰੀਏ ਤੇ ਰੀਸੇਲ ਦੇ ਅੰਦਰ 49% ਦਾ ਜੰਪ ਸੀਗਾ ਈਅਰ ਓਵਰ ਈਅਰ ਫਸਟ ਕੁਆਟਰ ਦੇ ਅੰਦਰ ਮਾਰਚ ਦੇ ਅੰਦਰ, ਲੇਕਿਨ ਲਾਕਡਾਊਨ ਹੋਣ ਦੇ ਬਾਅਦ ਇਟ ਹੈਜ਼ ਕਮ ਡਾਊਨ ਟੂ 16%। ਬਿਲਕੁਲ ਜੀ, ਇਹ ਮੈਨੂੰ ਲੱਗਦਾ ਹੈਗਾ ਕਿ ਸਭ ਵੇਟ ਕਰ ਰਹੇ ਨੇ ਬਿਕੋਜ਼ ਆਫ ਦਿਸ ਗਵਰਨਮੈਂਟ ਪਾਲਿਸੀਜ਼, ਜਿਹੜੀ ਕਿ ਮੈਂ ਬੜਾ ਖੁਸ਼ ਹਾਂ ਗਵਰਨਮੈਂਟ ਦੀ ਐਕਸਟਰਾਆਰਡੀਨਰੀ ਪਾਲਿਸੀਜ਼ ਨੂੰ ਗਵਰਨਮੈਂਟ ਲੈ ਕੇ ਆਈ ਹੈ, ਬੈਂਕ ਆਫ ਕੈਨੇਡਾ ਵਗੈਰਾ ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀ ਹੈਲਪ ਵਗੈਰਾ ਕਰ ਰਹੇ ਨੇ ਸਭ ਦੀ, ਤੇ ਆਈ ਥਿੰਕ ਰੀਅਲ ਸਟੇਟ ਮਾਰਕੀਟ ਜੁਲਾਈ ਦੇ ਬਾਅਦ ਬੜੀ ਜ਼ਬਰਦਸਤ ਬੂਮ ਕਰਨ ਦੀ ਉਮੀਦ ਹੈਗੀ।
ਠੀਕ ਹੈ ਜੀ, ਔਰ ਪੰਕਜ ਜੀ ਆਈ ਐਮ ਸ਼ੋਰ ਤੁਹਾਡੀ ਜੋਬ ਜ਼ਿਆਦਾ ਟਫ ਹੈਗੀ ਹੈ ਜੀ, ਇਕਨੋਮੀ ਕਿੱਦਾਂ ਚੱਲੇਗੀ, ਫਾਈਨੈਂਸ਼ੀਅਲ ਮਾਰਕੀਟ ਕਿੱਦਾਂ ਹੋਣਗੀਆਂ, ਔਰ ਓਪਨਿੰਗ ਸਟੇਟਮੈਂਟ ਤੁਸੀਂ ਆਪਣੀ ਦਿਓ, ਅੱਜ ਦੀ ਕੀ ਸੂਰਤ ਹਾਲ ਹੈ ਪੰਕਜ ਜੀ?
ਜਗਦੀਸ਼ ਜੀ ਦੇਖੋ, ਅੱਜ ਦੀ ਸਭ ਤੋਂ ਵੱਡੀ ਮੇਜਰ ਨਿਊਜ਼ ਤਾਂ ਏਅਰ ਕੈਨੇਡਾ ਹੈ, ਜਿਨ੍ਹਾਂ ਨੇ 75% ਦਾ ਫਾਇਦਾ ਚੱਕਿਆ ਬੇਸਿਕਲੀ, ਕੋਈ ਵੀ ਹਾਲੇ ਤੱਕ ਕੋਈ ਵੀ ਕੰਪਨੀ ਸਾਹਮਣੇ ਨਹੀਂ ਆ ਰਹੀ ਸੀ ਜਦੋਂ ਤੇ ਅਨਾਊਂਸ ਹੋਇਆ ਸੀ, ਵਿਚ ਵਾਜ ਰੀਅਲੀ ਬੈਡ, ਔਰ ਟੂਡੋ ਸਾਹਿਬ ਵੀ ਥੋੜੇ ਜਿਹੇ ਪ੍ਰੋਬਲਮ 'ਚ ਸੀਗੇ ਕਿਉਂਕਿ ਉਹਨਾਂ ਨੇ ਅਨਾਊਂਸ ਵੀ ਕਰਤਾ ਸੀ, ਫਿਰ ਵੀ ਲੇ ਆਫ ਸਹਿਣੇ ਹੋ ਰਹੇ ਨੇ, ਬਟ ਅੱਜ ਏਅਰ ਕੈਨੇਡਾ ਨੇ ਅਨਾਊਂਸ ਕਰ ਦਿੱਤਾ ਕਿ ਦੇ ਆਰ ਬ੍ਰਿੰਗਿੰਗ ਬੈਕ ਦੇਅਰ ਇੰਪਲੋਈਸ, ਸੋ 16,500 ਜਿਹੜੇ ਇੰਪਲੋਈ ਉਹਨਾਂ ਨੇ ਲਾਸਟ ਵੀਕ ਕਿਹਾ ਸੀਗਾ ਕਿ ਅਸੀਂ ਲੇ ਆਫ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਦੇ ਆਰ ਕਾਲਿੰਗ ਬੈਕ, ਠੀਕ ਹੈ ਉਹਨਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ, ਬਟ ਉਹ ਸੈਲਰੀ ਦੇਣਾ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ, ਸੋ ਉਹ 75% ਜਿਹੜਾ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਵੇਜ ਸਬਸਿਡੀ, ਉਹਨਾਂ ਨੂੰ ਲੈ ਕੇ ਉਹਦੇ ਬਿਹਾਫ ਤੇ ਉਹ ਪੇ ਕਰਨਗੇ, ਸੋ ਉਹਨਾਂ ਦੇ ਸਾਰੇ ਇੰਪਲੋਈਜ਼ ਨੂੰ ਸੈਲਰੀ ਪੇ ਹੋਵੇਗੀ, ਚਾਹੇ ਉਹ ਕੰਮ ਕਰ ਰਹੇ ਨੇ ਚਾਹੇ ਨਹੀਂ ਕਰ ਰਹੇ ਨੇ। ਜਿਹੜੀ ਮਾਰਕੀਟਸ ਹੈ ਉਹ ਤਾਂ ਤੁਸੀਂ ਸਾਰਿਆਂ ਦੇਖ ਹੀ ਰਹੇ ਨੇ ਕਿੱਥੋਂ ਕਿੱਥੇ ਪਹੁੰਚੇ ਸੀ, ਅਸੀਂ ਲਗਭਗ 50% ਥੱਲੇ ਚਲੇ ਗਏ ਸੀਗੇ, ਤੇ ਅਸੀਂ ਵਾਪਸ ਲਗਭਗ 30-35% ਮਾਰਕੀਟ ਰਿਕਵਰ ਕਰ ਚੁੱਕੀ ਹੈ, ਇਸ ਵੇਲੇ ਲਗਭਗ 20-22% ਮੇਰੇ ਖਿਆਲ ਅਸੀਂ ਡਾਊਨ ਰਹਿ ਗਏ ਹਾਂ, ਉਸ ਸਿਚੁਏਸ਼ਨ 'ਚ ਬੈਠੇ ਹੋਏ ਹਾਂ, ਡਾਓ ਇਸ ਵੇਲੇ ਲਗਭਗ 23,000 ਪੁਆਇੰਟ ਤੇ ਪਹੁੰਚਿਆ ਹੋਇਆ ਹੈ, TSX ਸਾਡਾ ਵਾਪਸ 14,000 ਨੂੰ ਟੱਚ ਕਰ ਰਿਹਾ ਹੈ, ਸੋ ਇੱਕ ਕਮਾਲ ਦੀ ਚੀਜ਼ ਹੋਈ ਪਈ ਹੈ। ਨੈਸਡੈਕ 8,000 ਕਰੋਸ ਕਰ ਚੁੱਕਿਆ ਸੀ, 1,000 ਪੁਆਇੰਟ ਹੀ ਥੱਲੇ ਰਹਿ ਗਿਆ ਨੈਸਡੈਕ ਤੇ ਬੇਸਿਕਲੀ ਅਗਰ ਆਲ ਟਾਈਮ ਹਾਈ ਦੇਖਿਆ ਜਾਵੇ ਤਾਂ। ਬਟ ਇਹ ਵੀ ਮੰਨ ਕੇ ਚੱਲੋ, ਅੱਜ ਜਿਵੇਂ ਹੁਣੇ ਹੁਣੇ ਥੋੜ੍ਹੀ ਦੇਰ ਪਹਿਲਾਂ ਟੂਡੋ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਟੁਮਾਰੋ ਵਿਲ ਬੀ ਅ ਹਾਰਡ ਡੇ ਬਿਕੋਜ਼ ਬਹੁਤ ਸਾਰੇ ਜਿਹੜੇ ਅਨਇੰਪਲਾਇਮੈਂਟ ਦੇ ਨੰਬਰ ਨੇ ਉਹ ਕੱਲ੍ਹ ਆਉਣਗੇ। ਐਂਡ ਇਕੋਨਮੀ ਵਾਈਜ਼ ਅਗਰ ਮੈਂ ਅਗਲੇ ਸਾਲ ਦੀ ਪੂਰੀ ਦੀ ਗੱਲ ਕਰਾਂ, ਜਿਵੇਂ PK ਜੀ ਨੇ ਹੁਣੇ ਗੱਲ ਕੀ ਹੈ, ਕਈ ਜਿਵੇਂ TD ਦੀ ਗੱਲ ਕੀਤੀ ਇਹਨਾਂ ਨੇ, ਜਾਂ ਹੋਰ ਕਈ ਬੈਂਕਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਆਈਆਂ ਨੇ, ਇਕੋਨਮਿਸਟ ਜਿਹੜੇ ਕਹਿ ਰਹੇ ਨੇ, ਦਿਸ ਮਾਈਟ ਬੀ ਏ ਵੀ ਸ਼ੇਪ ਰਿਕਵਰੀ, ਕਿਉਂਕਿ ਜਿਸ ਤਰ੍ਹਾਂ ਪੈਸਾ ਪੰਪਿੰਗ ਹੋ ਗਿਆ ਹੈ ਨੌਰਥ ਅਮੈਰੀਕਾ 'ਚ, ਜਿਵੇਂ ਟਰੂਡੋ ਨੇ ਕੀਤਾ ਹੈ ਜਾਂ ਟਰੰਪ ਸਾਈਡ ਤੋਂ ਹੋਇਆ ਹੈ ਜਾਂ ਯੂਰਪ ਦੀ ਹਲੇ ਅੱਜ ਕਨਫਰਮ ਨਹੀਂ ਹੋ ਪਾਇਆ ਕੀ ਕਰਨਾ ਚਾਹ ਰਹੇ ਨੇ, ਉਹਨਾਂ ਦਾ ਸਮਝੌਤਾ ਨਹੀਂ ਹੋਇਆ, ਲੇਕਿਨ ਦੇ ਵਿਲ ਬੀ ਬ੍ਰਿੰਗਿੰਗ ਸਮਥਿੰਗ। ਸੋ ਜਿਸ ਤਰ੍ਹਾਂ ਪੈਸਾ ਪੰਪਿੰਗ ਹੋ ਰਿਹਾ ਹੈ ਨਾ ਯੁਧਵੀਰ ਜੀ, ਇਹ ਪੈਸੇ ਨੇ ਹੁਣੇ ਕੰਮ ਨਹੀਂ ਕਰਨਾ, ਇਹ ਪੈਸੇ ਨੇ ਉਦੋਂ ਕੰਮ ਕਰਨਾ ਹੈ ਜਦੋਂ ਇਹ ਕੋਰੋਨਾ ਵਾਇਰਸ ਦਾ ਕੁਝ ਪੋਜ਼ਿਟਿਵ ਨਿਊਜ਼ ਆ ਜਾਏਗੀ, ਸੋ ਉਸ ਲਈ ਇਹ ਪੈਸਾ ਕੰਮ ਕਰਨਾ ਸ਼ੁਰੂ ਕਰੇਗਾ ਔਰ ਇਹ ਪਿਕ ਕਰਕੇ ਲਿਆਏਗਾ। ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਅਗਰ ਉਹ ਫਾਇਦਾ ਲੈ ਲੈਣ 75% ਦਾ, ਤਾਂ ਇਹ ਮੰਨ ਕੇ ਚੱਲੋ ਕਿ ਇੰਪਲੋਈਜ਼ ਤਾਂ ਉੱਥੇ ਬੈਠੇ ਨੇ, ਉਹਨਾਂ ਦੇ ਹੱਥ 'ਚ ਪੈਸਾ ਹੈਗਾ, ਸੋ ਉਹਨਾਂ ਕੋਲ ਪੈਸਾ ਪਿਆ ਹੋਇਆ, ਉਹਨਾਂ ਨੇ ਖਰਚਾ ਕਰਨਾ ਹੁਣ, ਔਰ ਹੋ ਕੀ ਰਿਹਾ ਹੈ ਜਿਹੜੇ ਘਰ ਬਹਿ ਕੇ ਵੀ ਕੰਮ ਕਰ ਰਹੇ ਨੇ, ਵਰਕ ਫਰੋਮ ਹੋਮ ਹੋ ਰਿਹਾ ਹੈ, ਜਿਹੜਾ ਲੋਕ ਆਦੀ ਸੈਲਰੀਆਂ ਚੱਲਦੀਆਂ ਪਈਆਂ ਨੇ, ਉਹਨਾਂ ਦੇ ਖਰਚੇ ਘਟੇ ਪਏ ਨੇ, ਇਸ ਵੇਲੇ ਸੈਲਰੀਆਂ ਆ ਰਹੀਆਂ ਨੇ, ਕਈ ਲੋਕ ਤਾਂ ਇਹ ਨੇ ਜਿਨ੍ਹਾਂ ਦੇ ਵਿਚਾਰੇ ਕੋਲ ਪੈਸੇ ਨਹੀਂ ਆ ਰਹੇ, ਉਹਨਾਂ ਨੂੰ ਖਾਣ ਵਾਸਤੇ ਚਾਹੀਦਾ, ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੈ, ਲੇਕਿਨ ਕਈ ਇਹ ਵੀ ਨੇ ਜਿਹੜੇ ਕਾਰਪੋਰੇਟਸ ਬੈਠੇ ਸੀਗੇ ਜਾਂ ਉੱਧਰ ਬੈਠੇ ਜਿਹੜੇ ਵਰਕ ਫਰੋਮ ਹੋਮ ਕਰ ਰਹੇ ਨੇ, ਉਹਨਾਂ ਦੇ ਤਾਂ ਖਰਚੇ ਘਟੇ ਪਏ ਨੇ ਔਰ ਉਹਨਾਂ ਦਾ ਕੰਮ ਸੈਲਰੀ ਓਨੀ ਦੀ ਓਨੀ ਆ ਰਹੀ ਹੈ। ਸੋ ਇਹ ਪੈਸਾ ਵੀ ਮਾਰਕੀਟ 'ਚ ਆਏਗਾ ਜਦੋਂ ਇਹ ਸਭ ਕੁਛ ਠੀਕ ਹੋਏਗਾ। ਸੋ ਇਹਦੇ ਕੋਇਨ ਦੇ ਦੋ ਸਾਈਡ ਨੇ ਯੁਧਵੀਰ ਜੀ। ਸੋ ਇਕੋਨਮੀ ਯੈਸ ਇਟ ਵਿਲ ਰਿਕਵਰ ਵੈਰੀ ਫਾਸਟ, ਮਾਰਕੀਟ ਵਿਲ ਰਿਕਵਰ ਵੈਰੀ ਫਾਸਟ।
ਮੈਂ ਬਹੁਤ ਵਧੀਆ ਤੁਸੀਂ ਪੁਆਇੰਟ ਹਾਈਲਾਈਟ ਕੀਤੇ ਨੇ, ਆਈ ਥਿੰਕ ਆਈ ਐਗਰੀ ਵਿਦ ਯੂ ਕਿ ਜਿਹੜੀ ਇਹ ਵੀ ਜਿਹੜਾ ਕਰਵ ਹੈਗਾ ਜੀ ਇਹ ਵੀ ਸ਼ੇਪਡ ਹੋਏਗਾ ਕਿ ਬਹੁਤ ਤੇਜ਼ੀ ਨਾਲ ਸਟੀਪ ਡਿਕਲਾਈਨ ਬਹੁਤ ਤੇਜ਼ੀ ਨਾਲ ਥੱਲੇ ਆਇਆ ਔਰ ਉਨੀ ਹੀ ਤੇਜ਼ੀ ਨਾਲ ਜਿਹੜਾ ਜੀ ਮਾਮਲਾ ਉਨੀ ਤੇਜ਼ੀ ਨਾਲ ਉੱਠੇਗਾ। ਸੋ ਇਹ ਯੂ ਸ਼ੇਪ ਨਹੀਂ ਹੋਏਗਾ, ਇਹ ਵੀ ਸ਼ੇਪਡ ਹੋਏਗਾ, ਐਗਰੀ। ਦੂਸਰਾ ਤੁਸੀਂ ਬਹੁਤ ਵਧੀਆ ਪੁਆਇੰਟ ਹਾਈਲਾਈਟ ਕੀਤਾ, ਮੈਂ ਸਵੇਰੇ ਵੀ ਅੱਜ ਗੱਲ ਕਰ ਰਿਹਾ ਸੀਗਾ ਕਿ ਇਨਸਾਨ ਦੀ ਜ਼ਰੂਰਤ ਕੀ ਹੋਈ ਪਈ ਹੈ ਇਸ ਵੇਲੇ ਜੀ, ਚਾਰ ਉਹਦੇ ਕੋਲ ਪਜਾਮੇ ਹੋਣ ਅਤੇ ਚਾਰ ਉਹਦੇ ਕੋਲ ਟੀ ਸ਼ਰਟਸ ਹੋਣ, ਉਹ ਸਾਰੇ ਕੋਲ ਸਾਰਿਆਂ ਕੋਲ ਸਾਡੇ ਕੋਲ ਘਰ ਹੁੰਦੀ ਹੀ ਹੁੰਦੀ ਹੈਗੀ। ਸੋ ਚਾਰ ਪਜਾਮੇ ਔਰ ਚਾਰ ਟੀ ਸ਼ਰਟ ਦੇ ਵਿੱਚ ਇਸ ਵੇਲੇ ਕੰਮ ਚੱਲ ਰਿਹਾ ਹੈਗਾ। ਸੋ ਔਰ ਇਹ ਲੱਗ ਰਿਹਾ ਕਿ ਜੀ ਇਹ ਘੱਟ ਤੋਂ ਘੱਟ ਮਹੀਨਾ ਡੇਢ ਦੋ ਮਹੀਨੇ ਇਸੇ ਤਰ੍ਹਾਂ ਚੱਲਣਾ ਹੈ, ਮਾਰਚ ਵਿੱਚ ਵੀ ਚੱਲਿਆ ਇੱਦਾਂ ਹੀ, ਅਪ੍ਰੈਲ 'ਚ ਵੀ ਹੁਣ ਲੱਗ ਰਿਹਾ ਇੱਦਾਂ ਹੀ ਚੱਲੇਗਾ ਐਂਡ ਦੈਨ ਆਈ ਐਮ ਸ਼ੋਰ ਮੇ ਦੇ ਵਿੱਚ ਵੀ ਇੱਦਾਂ ਹੀ ਚੱਲੇਗਾ। ਔਰ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਲੋਕਾਂ ਨੂੰ ਤਾਂ ਮਦਦ ਜ਼ਰੂਰ ਮਿਲੇ ਜਿਨ੍ਹਾਂ ਦੀ ਨੌਕਰੀ ਲੇ ਆਫ ਹੋ ਗਈ ਹੈ, ਮੈਂ ਉਹਨਾਂ ਦੀ ਵੀ ਗੱਲ ਕਰਾਂਗਾ ਔਰ ਥੋੜ੍ਹੀ ਜਿਹੀ ਸਮਾਲ ਬਿਜ਼ਨਸ ਨੂੰ ਜਿਹੜੀ ਦਿੱਕਤ ਆ ਰਹੀ ਹੈ ਮੈਂ ਉਹਦੀ ਵੀ ਗੱਲ ਕਰਾਂਗਾ। ਬਟ ਇਨ ਕੇਸ ਜੇ ਤੁਸੀਂ ਵੱਡੇ ਐਗਜ਼ੈਕਟਿਵ ਕਿਤੇ ਲੱਗੇ ਹੋ, ਕਿਤੇ ਕਾਰਪੋਰੇਸ਼ਨ 'ਚ ਕੰਮ ਕਰਦੇ ਹੋ ਅਤੇ ਘਰ ਬੈਠੇ ਹੋ, ਅਤੇ ਆਈ ਥਿੰਕ ਇਸ ਵੇਲੇ ਕਾਫੀ ਰਿਲੀਫ ਜਿਹੜਾ ਉਹਨਾਂ ਨੂੰ ਮਿਲਿਆ ਹੋਇਆ। ਸੁਰਿੰਦਰ ਜੀ ਤੁਸੀਂ ਆਉਂਦੇ ਰਹੋ, ਕਾਲਸ ਵੀ ਨਾਲ ਦੀ ਨਾਲ ਲੈਂਦੇ ਚਲੇ ਜਾਈਏ। ਸੁਰਿੰਦਰ ਜੀ ਤੁਸੀਂ ਆਉਂਦੇ ਰਹੋ, ਗੋ ਐਂਡ ਬੇਨਤੀ ਬਸ ਇੱਕੋ ਹੈ ਕਿ ਸਿਰਫ ਰੀਅਲ ਸਟੇਟ ਜਾਂ ਇਕਾਨਮੀ ਦੀ ਗੱਲ ਹੋਏਗੀ। ਹਾਂਜੀ ਸੁਰਿੰਦਰ ਸਾਹਿਬ।
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ ਜੀ।
ਸਭ ਤੋਂ ਪਹਿਲਾਂ ਤਾਂ ਜੀ ਮੈਂ ਪੀਕੇ ਜੀ ਦਾ ਤੇ ਮੋਂਗਾ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇੰਨੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਸਾਡੇ ਲਈ। ਤੇ ਮੇਰਾ ਸਵਾਲ ਪੀਕੇ ਜੀ ਵਾਸਤੇ ਹੈ ਜੀ ਕਿ 6 ਮਹੀਨੇ ਪਹਿਲਾਂ ਜਿਵੇਂ ਜਿਸ ਤਰ੍ਹਾਂ ਮੋਰਗੇਜ ਲਈ ਸੀਗੀ 6.5 ਲੱਖ ਦੀ, ਤੇ ਉਹਦੇ ਅਸੀਂ ਡੈਫਰਡ ਨਹੀਂ ਕਰਵਾਈ ਮੋਰਗੇਜ, ਉਹ ਰੈਗੂਲਰ ਹੀ ਜਾ ਰਹੀ ਹੈ ਕਿਉਂਕਿ ਸਾਡੀ ਇਨਕਮ ਰੈਗੂਲਰ ਆ ਰਹੀ ਹੈ ਜੀ, ਤੇ ਅਸੀਂ ਉਹ ਕਰਨਾ ਵੀ ਨਹੀਂ ਚਾਹੁੰਦੇ ਅਸੀਂ ਉਹ ਹੈ ਨਾ। ਮੇਰਾ ਸਵਾਲ ਇਹ ਹੈ ਜੀ ਕਿ ਜਿਹੜੇ ਇੰਟਰਸਟ ਰੇਟ ਡਾਊਨ ਗਏ ਆ, ਇਹ ਜਿਸ ਤਰ੍ਹਾਂ ਫਿਕਸ ਪ੍ਰਾਈਸ ਲਿਆ ਸੀਗਾ 2.98 ਜਾਂ 2.95 ਦੇ ਹਿਸਾਬ ਨਾਲ, ਉਹਦਾ ਕੁਛ ਫਾਇਦਾ ਹੋਏਗਾ ਸਾਨੂੰ ਵੀ, ਕਿਉਂਕਿ ਇਹ ਜਦੋਂ ਆਪਾਂ ਮੋਰਗੇਜ ਕਿਸੇ ਹੋਰ ਬੈਂਕ ਨਾਲ ਜਾਵਾਂਗੇ ਤਾਂ ਹੀ ਫਾਇਦਾ ਹੋਊਗਾ, ਅਗਰ ਅਸੀਂ ਇਹ ਛੱਡ ਕੇ ਕਿਸੇ ਹੋਰ ਕੋਲ ਜਾਂਦੇ ਹਾਂ ਤਾਂ ਉਹ ਪੈਨਲਟੀ ਕਿੰਨੇ ਕੁ ਪਊਗੀ, ਉਹਦਾ ਫਾਇਦਾ ਹੈ ਜਾਂ ਨਹੀਂ ਹੈ ਇਹਦੇ ਬਾਰੇ ਦੱਸੋ।
ਸਰ ਤੁਹਾਡੇ ਕੋਲ ਹੁਣ 6.5 ਲੱਖ ਹੈਗਾ, ਤੁਹਾਡਾ 5 ਈਅਰ ਫਿਕਸ ਹੈ, 3 ਈਅਰ ਹੈ, 2 ਈਅਰ ਹੈ, ਕਿੰਨੇ ਕਿੰਨਾ ਹੈ ਜੀ?
5 ਈਅਰ ਹੈ।
5 ਈਅਰ ਸਿਕਸ ਹੈ, ਬਹੁਤ ਹੈਵੀ ਪੈਨਲਟੀ ਲੱਗ ਜਾਏਗੀ। ਤੁਹਾਡਾ ਐਗਰੀਮੈਂਟ ਤੇ ਮੈਂ ਪੜਿਆ ਨਹੀਂ ਹੈਗਾ, ਉਹਦੇ ਉੱਤੇ ਕਲੋਜ਼ ਮੈਂ ਪੜੀ ਨਹੀਂ ਹੈਗੀ, ਪਰ ਜਨਰਲ ਅਗਰ ਮੈਂ ਦੇਖਾਂ ਤਾਂ 6.5 ਲੱਖ ਦੇ ਉੱਤੇ ਅਗਰ ਤੁਸੀਂ ਤੋੜਦੇ ਹੋ, ਇਟ ਵਿਲ ਬੀ ਵੈਰੀ ਹੈਵੀ, ਐਟਲੀਸਟ 19,000 ਦੇ ਕਰੀਬ, 18-19,000 ਦੇ ਕਰੀਬ ਪੈਨਲਟੀ ਪੈ ਜਾਏਗੀ ਜੀ, ਤੇ ਵਿਚ ਇਜ਼ ਨਾਟ ਗੁੱਡ।
ਮੇਰਾ ਵਾਲਾ ਫਾਇਦਾ ਹੋਣਾ ਨਹੀਂ ਜੀ ਉਹਨਾਂ
ਜੀ, ਬਿਲਕੁਲ ਨਹੀਂ ਹੋਣਾ ਜੀ, ਤੁਸੀਂ ਬਿਲਕੁਲ ਨਾ ਬ੍ਰੇਕ ਕਰੋ। ਔਰ ਅੱਜ ਵੀ 5 ਈਅਰ ਜਿਹੜਾ ਸਿੱਖਦਾ ਹੈਗਾ ਇਸ ਤੋਂ ਘੱਟ ਨਹੀਂ ਹੈਗਾ, ਜਿਨ੍ਹਾਂ ਨੇ 1.5 ਮਹੀਨਾ ਪਹਿਲੇ ਜਿਨ੍ਹਾਂ ਨੇ ਬੈਂਕ ਨੇ ਅਪਰੂਵ ਕੀਤਾ ਸੀ ਉਹਨਾਂ ਨੂੰ ਬੜਾ ਫਾਇਦਾ ਹੋ ਗਿਆ, ਕਿਉਂਕਿ ਅੱਜ ਉਹਨਾਂ ਨੂੰ 2.49 ਦੇ ਉੱਤੇ ਬੈਂਕ ਨੇ ਅਪਰੂਵ ਕੀਤਾ ਸੀਗਾ, ਹੁਣ ਵੀ ਉਹ ਫਟਾਫਟ ਉਹਨੂੰ ਲੈ ਲੈਣ, ਲੇਕਿਨ ਜਿਹਨਾਂ ਨੂੰ ਬੈਂਕ ਆਲਰੇਡੀ ਕਮਿਟਮੈਂਟ ਦੇ ਬੈਠਾ ਸੀਗਾ, ਅੱਜ ਬੈਂਕ ਨਹੀਂ ਦੇ ਰਿਹਾ ਇੰਨੀ ਚੰਗੀ ਕਮਿਟਮੈਂਟ, ਇਸ ਕਰਕੇ ਆਈ ਡੋਂਟ ਥਿੰਕ ਯੂ ਸ਼ੁਡ ਵਰੀ, ਤੁਹਾਡਾ ਹੁਣ ਵੀ 3% ਤੋਂ ਥੱਲੇ ਹੈਗਾ, ਇੰਜੋਏ ਕਰੋ ਮੈਂ ਤਾਂ ਕਹਿੰਦਾ।
ਥੈਂਕ ਯੂ ਸਰ, ਥੈਂਕ ਯੂ ਸੋ ਮਚ।
ਔਰ ਸੁਰਿੰਦਰ ਜੀ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ, ਦੋ ਚੀਜ਼ਾਂ ਲਈ ਤੁਹਾਡਾ ਧੰਨਵਾਦ। ਇੱਕ ਤੇ ਇਹ ਹੈਗਾ ਕਿ ਤੁਸੀਂ ਦੂਸਰਿਆਂ ਨੂੰ ਇਨਕਰੇਜ ਕੀਤਾ, ਤੁਸੀਂ ਚੰਗੀ ਗੱਲ ਦੱਸੀ ਕਿ ਤੁਹਾਡੀ ਇਨਕਮ ਵੀ ਠੀਕ ਹੈ ਔਰ ਤੁਸੀਂ ਵਧੀਆ ਕਰ ਰਹੇ ਹੋ, ਔਰ ਤੁਸੀਂ ਤੁਹਾਡਾ ਧੰਨਵਾਦ ਇਹ ਵੀ ਹੈ ਕਿ ਤੁਸੀਂ ਕੋਈ ਮੋਰਗੇਜ ਡੈਫਰਡ, ਹਾਂ ਜਿਹਨਾਂ ਨੂੰ ਲੋੜ ਹੈ ਸਰ ਉਹ ਬਿਲਕੁਲ ਕਰਨ, ਪਰ ਜਿਹਨਾਂ ਨੂੰ ਲੋੜ ਨਹੀਂ ਹੈ ਤੇ ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਥੈਂਕ ਯੂ, ਗੁੱਡ ਜੋਬ ਸੁਰਿੰਦਰ ਸਾਹਿਬ, ਥੈਂਕ ਯੂ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਜਸਜੀਤ ਸਾਹਿਬ ਤੁਸੀਂ ਆਉਂਦੇ ਰਹੋ, ਜਸਜੀਤ ਸਿੰਘ ਜੀ ਗੋ ਅਹੈਡ।
ਹਾਂਜੀ ਜਗਵੀਰ ਜੀ, ਥੈਂਕ ਯੂ ਜੀ। ਮੈਂ ਪੁੱਛਿਆ ਜੀ ਇਕੋਨਮੀ ਬਾਰੇ ਸਵਾਲ ਹੈ ਜੀ ਮੁੰਬਈ ਜੀ ਨੂੰ। ਦੇਖੋ ਆਪਾਂ ਕਹਿੰਦੇ ਹਾਂ ਜੀ ਵੀ ਸ਼ੇਪ ਹੋਊਗੀ ਜੀ, ਮੈਂ ਕਿਤੇ ਪੜ੍ਹ ਰਿਹਾ ਜੀ ਕਹਿੰਦੇ ਵੀ ਹੋ ਸਕਦੀ ਹੈ, ਡਬਲਯੂ ਵੀ ਹੋ ਸਕਦੀ ਹੈ, ਤੇ ਮੈਂ ਕਹਿਣਾ ਚਾਹੁੰਦਾ ਜੇ ਮੰਨ ਲਓ ਸਭ ਕੁਛ ਠੀਕ ਠਾਕ ਹੋ ਵੀ ਜਾਂਦੀ ਹੈ, ਕੀ ਆਪਾਂ ਇਹ ਮੁੰਬਈ ਦੱਸਣਗੇ ਕੀ ਆਪਾਂ ਜਿਹੜੀ ਇਕੋਨਮੀ ਆ ਜਾਂ ਲੋਕੀ ਟਰੈਵਲ ਨੇ ਅਸੀਂ ਫਰੀਕੁਐਂਟ ਕਰਨਗੇ ਕਿ ਨਹੀਂ ਕਰਨਗੇ, ਕਿਉਂਕਿ ਗੱਲ ਇਹ ਨਾ ਮੰਨ ਲਓ ਤੁਹਾਡੀ ਕੰਟਰੀ ਦੇ ਵਿੱਚ ਠੀਕ ਹੋ ਜਾਂਦਾ ਕਰੋਨਾ, ਕਿਸੇ ਹੋਰ ਕੰਟਰੀ ਜਾ ਜੇ ਵੀ ਉੱਥੇ ਸਿਮਟਮ ਹੈਗੇ ਨੇ ਉੱਥੇ ਟਰੈਵਲ ਐਡਵਾਈਜ਼ਰੀ ਰਹੇਗੀ ਜੀ, ਤੁਸੀਂ ਨਹੀਂ ਸਮਝਦੇ ਵੀ ਆਪਾਂ ਲੋਕ ਇੰਨੇ ਫਰੀਕੁਐਂਟ ਨਹੀਂ ਇੱਕ ਸਾਲ ਘੁੰਮ ਫਿਰ ਸਕਦੇ। ਸਕਦੇ ਵੀ ਜੇ ਉੱਪਰ ਹੋ ਵੀ ਜਾਵੇ ਆਪਣੀ ਕੰਟਰੀ ਠੀਕ ਹੋ ਵੀ ਜਾਵੇ ਇਨਸਾਈਡ ਦਾ ਪਟੀ ਕੀ ਕਰਦਾ ਜੇ ਦੂਜੀ ਕੰਟਰੀਜ਼ ਨਾਲ ਜਿਵੇਂ ਆਪਾਂ ਕੋਈ ਬਿਜ਼ਨਸ ਕਰਨਾ ਹੈ ਜਾਂ ਲੋਕਾਂ ਨੇ ਆਉਣਾ ਜਾਣਾ ਜੀ ਮੈਂ ਕਹਾਂ ਥੋੜ੍ਹਾ ਟਾਈਮ ਲੱਗੂ ਥੋੜ੍ਹਾ ਮਾਇੰਡ 'ਚੋਂ ਨਿਕਲਣ ਵਾਸਤੇ ਫਿਰ ਜਿਹੜਾ ਤੁਹਾਡੇ ਮਾਇੰਡ 'ਚ ਹੈਗਾ ਪੂਰੇ ਰੈਸਟੋਰ ਜਾਣ ਨੂੰ ਟਾਈਮ ਲੱਗੂਗਾ ਜੀ ਹਰ ਬੰਦਾ ਛੇਤੀ ਰੈਸਟੋਰੈਂਟ ਜਾਊਗਾ ਜੀ ਅਤੇ ਮੈਂ ਮੁੰਬਈ ਨੂੰ ਪੁੱਛੋ ਜੀ ਕਿ ਮੇਰੀ ਸੋਚੀ ਠੀਕ ਹੈ ਕਿ ਮੈਂ ਵੀ
ਨਾ ਨਾ ਵੈਰੀ ਇੰਟੈਲੀਜੈਂਟ ਕੁਐਸਚਨ ਸਰ ਬੜਾ ਮਜ਼ਾ ਆਇਆ ਤੁਹਾਡਾ ਕੁਐਸਚਨ ਸੁਣ ਕੇ ਮੈਂ ਆਈਲ ਸੀ ਵਟ ਮੰਗਾ ਸਾਹਿਬ ਹੈਜ਼ ਟੂ ਆਨਸਰ ਦੈਟ ਹਾਂਜੀ ਮੁਕਤ ਸਾਹਿਬ
ਬਿਲਕੁਲ ਬਹੁਤ ਵਧੀਆ ਕੁਐਸਚਨ ਹੈ ਐਕਚੁਅਲੀ ਔਰ ਮੈਂ ਆਨਸਰ ਇਹ ਦੇਣਾ ਚਾਹਾਂਗਾ ਜਗਵੀਰ ਜੀ ਜਿਹੜੀ
ਅੱਛਾ ਇੱਕ ਮਿੰਟ ਸੋਰੀ ਸਰ 21 ਸੈਕਿੰਡ ਸੁਖਜੀਵਨ ਜੀ ਤੁਹਾਡੀ ਕਾਲ ਅਗਲੀ ਹੈ ਤੁਸੀਂ ਫੋਨ ਪਲੀਜ਼ ਮਿਊਟ ਕਰ ਲਓ ਸੁਖਜੀਵਨ ਸਿੰਘ ਜੀ ਤੁਹਾਡੀ ਕਾਲ ਅਗਲੀ ਹੈ ਹਾਂਜੀ ਮੁੰਗਾ ਸਾਹਿਬ ਆਈ ਵੁੱਡ ਲਿਸਨ ਟੂ ਯਰ ਆਨਸਰ ਗੋ ਅਹੈਡ ਸਰ
ਜੀ ਬਿਲਕੁਲ ਜਗਵੀਰ ਜੀ ਇਹ ਜਿਹੜੀ ਚੀਜ਼ ਆਈ ਹੈ ਨਾ ਬੜੀ ਅਲੱਗ ਤਰੀਕੇ ਨਾਲ ਇਹਨੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿਖਾਈਆਂ ਨੇ ਹੋ ਕੀ ਰਿਹਾ ਹੈ ਟੀਡੀ ਅੱਜ ਦੀ ਅਨਾਊਂਸਮੈਂਟ ਹੈ ਟੀਡੀ ਦੀ 9500 ਕਾਲ ਸੈਂਟਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਉਹ ਵਰਕ ਫਰੋਮ ਹੋਮ ਸ਼ੁਰੂ ਕਰ ਦੇਣਗੇ ਅਗਲੇ 10 ਤੋਂ 15 ਦਿਨਾਂ ਤੋਂ
ਠੀਕ ਹੈ
ਮਤਲਬ ਉਹ ਸਪੋਰਟ ਉਹਨਾਂ ਨੇ ਕਾਲ ਸੈਂਟਰ ਬੰਦ ਕਰਨ ਬੰਦ ਕਰਕੇ ਉਹ ਆਪੇ ਘਰ ਬਹਿ ਕੇ ਕੰਮ ਕਰਨਗੇ ਐਂਡ ਉਹਨਾਂ ਨੇ ਨਾਲ ਨਾਲ ਸਟੇਟਮੈਂਟ ਇਹ ਦਿੱਤੀ ਹੈ ਕਿ ਹੋ ਸਕਦਾ ਅਸੀਂ ਵਾਪਸ ਬੁਲਾਈਏ ਹੀ ਨਾ ਉਹਨਾਂ ਨੂੰ ਕਦੇ ਇਹ ਵਰਕ ਫਰੋਮ ਹੋਮ ਅਗਰ ਚੱਲਦਾ ਰਿਹਾ ਸਹੀ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਹੈ ਸੋ ਕਹਿਣ ਦੀ ਗੱਲ ਹੈ ਕਿ ਇਹ ਚੀਜ਼ਾਂ ਬੜੀਆਂ ਨਵੀਆਂ ਨਵੀਆਂ ਸਿਖਾ ਰਿਹਾ ਹੁਣ ਚਲੋ ਜ਼ੂਮ ਤੇ ਤਾਂ ਬੜੇ ਇਸ਼ੂ ਉੱਠ ਗਏ ਨੇ ਹੁਣ ਲੇਕਿਨ ਜਿਹੜੀਆਂ ਸਕਾਈਪ ਚੱਲਦੀ ਪਈ ਹੈ ਜਿਵੇਂ ਜ਼ੂਮ ਚੱਲ ਰਹੀਆਂ ਨੇ ਮੀਟਿੰਗ ਚੱਲ ਰਹੀਆਂ ਨੇ ਹੁਣ ਕੀ ਬਿਜ਼ਨਸ ਬੰਦ ਹੋ ਗਿਆ ਇੰਟਰਨੈਸ਼ਨਲ ਨਹੀਂ ਤਾਂ ਹੀ ਤਾਂ ਕਾਰਪੋਰੇਸ਼ਨ ਚੱਲਦੀਆਂ ਪਈਆਂ ਨੇ ਇਸ ਵੇਲੇ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਘਰ ਬਹਿ ਕੇ ਲੋਕ ਕੰਮ ਕਰ ਰਹੇ ਨੇ ਉਹ ਇੰਟਰਨੈਸ਼ਨਲ ਲੋਕਾਂ ਨਾਲ ਮੀਟਿੰਗਸ ਕਰ ਰਹੇ ਨੇ ਬਟ ਵਰਚੁਅਲ ਮੀਟਿੰਗਸ ਹੋ ਰਹੀਆਂ ਨੇ ਸੋ ਅਗਰ ਟਾਈਮ ਸਾਨੂੰ ਨਹੀਂ ਪਰਮਿਟ ਕਰੇਗਾ ਕਿ ਅਸੀਂ ਬਾਹਰ ਜਾ ਕੇ ਕਿਸੇ ਨੂੰ ਮੀਟ ਕਰ ਸਕੀਏ ਜਾਂ ਫਲਾਈ ਕਰ ਸਕੀਏ ਤਾਂ ਸਾਡੇ ਕੋਲ ਟੈਕਨੋਲੋਜੀ ਇੰਨੀ ਜ਼ਬਰਦਸਤ ਹੈ ਕਿ ਉਹ ਬਿਜ਼ਨਸ ਫਿਰ ਵੀ ਚੱਲਦਾ ਰਹੇਗਾ ਟਰੱਕ ਤਾਂ ਬੰਦ ਨਹੀਂ ਹੋਏ ਨਾ ਜੀ ਟਰਾਂਸਪੋਰਟੇਸ਼ਨ ਤਾਂ ਬੰਦ ਨਹੀਂ ਹੋਈ ਨਾ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਨੇ ਚੱਲਦੀਆਂ ਪਈਆਂ ਨੇ ਨਾ ਜਾਂ ਜਿਹੜੀਆਂ ਸ਼ਿਪਮੈਂਟ ਆਉਂਦੀਆਂ ਪਈਆਂ ਨੇ ਉਹ ਚੱਲਦੀਆਂ ਪਈਆਂ ਨਾ ਇਹ ਸ਼ਿਪਮੈਂਟ ਯੈਸ ਇਹਦੇ 'ਚ ਇਹ ਨਹੀਂ ਹੈਗਾ ਕਿ ਅਸੀਂ ਚਾਈਨਾ ਜਾ ਕੇ ਕਿਸੇ ਨਾਲ ਹੁਣ ਪਲੇਨ 'ਤੇ ਬਹਿ ਕੇ ਜਾ ਰਹੇ ਹਾਂ ਮੀਟਿੰਗ ਕਰ ਰਹੇ ਹਾਂ ਨਹੀਂ ਸਰ ਅਸੀਂ ਸਵੇਰੇ 9 ਵਜੇ ਆਪਦੇ ਜਿਵੇਂ ਵੀਰ ਜੀ ਤੁਸੀਂ ਕਿਹਾ ਪਜਾਮੇ 'ਚ ਹੀ ਬਹਿ ਕੇ ਅਸੀਂ ਸਿਰਫ ਉੱਪਰ ਮੂੰਹ ਥੋੜਾ ਜਿਹਾ ਠੀਕ ਕਰ ਲੈਂਦੇ ਹਾਂ ਸ਼ੇਵ ਸ਼ੇਵ ਕਰ ਲੈਂਦੇ ਹਾਂ ਉਸ ਸਾਰੀਆਂ ਵਰਚੁਅਲ ਮੀਟਿੰਗ ਚੱਲ ਰਹੀਆਂ ਨੇ ਬਿਜ਼ਨਸ ਐਵੇਂ ਹੀ ਅਗਰ ਇਹ ਰਿਕਵਰੀ ਹੁੰਦੀ ਹੈ ਔਰ ਕਿਸੇ ਹੋਰ ਕੰਟਰੀ 'ਚ ਅਸੀਂ ਨਹੀਂ ਜਾ ਸਕਦੇ ਹਾਂ ਅਸੀਂ ਕੰਪਿਊਟਰ 'ਤੇ ਬਹਿ ਕੇ ਉਹ ਮੀਟਿੰਗਾਂ ਕਰਾਂਗੇ ਇਹ ਚੀਜ਼ਾਂ ਹੁਣ ਬਹੁਤ ਚੇਂਜ ਲਿਆਉਣਗੀਆਂ ਇਸ 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 ਕਰੋਨਾ ਵਾਇਰਸ ਨੇ ਸਾਨੂੰ ਇਹ ਸਿਖਾਇਆ ਹੈ ਕਿ ਘਰ ਬਹਿ ਕੇ ਕਿਵੇਂ ਕੰਮ ਹੋ ਸਕਦਾ ਔਰ ਕਿਵੇਂ ਵੱਡੀਆਂ ਵੱਡੀਆਂ ਕੰਪਨੀਆਂ ਘਰ ਬਿਠਾ ਕੇ ਲੋਕਾਂ ਨੂੰ ਕੰਮ ਕਰ ਸਕਦੀਆਂ ਨੇ ਮੈਨੂੰ ਤਾਂ ਇਹ ਲੱਗਦਾ ਪਿਆ ਕਮਰਸ਼ੀਅਲ ਬੋਰਡ ਕਮਰਸ਼ੀਅਲ ਰੀਅਲ ਇਸਟੇਟ ਦੇ ਨਾਲ ਇਫੈਕਟ ਆ ਜਾਵੇ ਇਸ ਚੀਜ਼ ਦਾ ਕਿਉਂਕਿ ਲੋਕਾਂ ਨੂੰ ਕਾਲ ਸੈਂਟਰ ਨਹੀਂ ਚਾਹੀਦੇ ਹੁਣ
ਕਾਲ ਸੈਂਟਰਸ ਕਹਿੰਦੇ ਘੱਟ ਚਾਹੀਦੇ ਹੋਣਗੇ ਠੀਕ ਹੈ ਜੀ ਅਗਲੀ ਕਾਲ ਜੀ ਸੁਖਜੀਵਨ ਸਾਹਿਬ ਤੁਸੀਂ ਆਉਂਦੇ ਰਹੋ ਸੁਖਜੀਵਨ ਜੀ
ਹਾਂਜੀ ਜਦਵੀਰ ਜੀ ਮੈਂ ਵੀ ਅਪਲਾਈ ਨਹੀਂ ਕੀਤਾ ਕਿਸੇ ਵੀ ਬੈਨੀਫਿਟ ਲਈ ਕਿਸੇ ਤਰ੍ਹਾਂ ਦੇ 1 ਜੁਲਾਈ ਨੂੰ ਫਲੈਗ ਲਾ ਕੇ ਕਾਰ ਤੇ ਘੁੰਮਣ ਨਾਲੋਂ ਇਹ ਵੀ ਸਮਾਂ ਹੈ ਜਿਹੜਾ ਮੁਲਕ ਨਾਲ ਖੜਨ ਦਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਜੀ ਇੱਥੇ 401 ਈਸਟ ਬਾਉਂਡ ਤੇ ਐਕਸੀਡੈਂਟ ਹੋਇਆ 7-8 ਕਿਲੋਮੀਟਰ ਦੀ ਬੈਕਅਪ ਆ ਮਿਲਟਨ ਸਕੇਲ ਦੇ ਤਾਂ ਲੱਗ ਗਏ ਜੀ ਇਹਦਾ ਖਿਆਲ ਰੱਖਿਆ ਜਾਵੇ ਟੱਕਰ ਬਹੁਤ ਆ ਰਿਹਾ ਤੁਹਾਨੂੰ
ਤੁਹਾਡਾ ਵੀ ਸਰ ਡਬਲ ਥੈਂਕ ਯੂ ਤੁਹਾਡਾ ਵੀ ਡਬਲ ਥੈਂਕ ਯੂ ਇੱਕ ਤਾਂ ਤੁਸੀਂ ਚੰਗਾ ਸੰਦੇਸ਼ ਦਿੱਤਾ ਕਿ ਤੁਸੀਂ ਵੀ ਨਹੀਂ ਅਪਲਾਈ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਔਰ ਬਾਕੀ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਬਲੈਸਡ ਰੱਖੇ ਕਿ ਤੁਸੀਂ ਤੁਹਾਡਾ ਕੰਮ ਸਾਰਿਆਂ ਦਾ ਵਧੀਆ ਚੱਲਦਾ ਰਹੇ ਔਰ ਦੂਸਰਾ ਥੈਂਕ ਯੂ ਕਿ ਤੁਸੀਂ ਇਨਫੋਰਮੇਸ਼ਨ 401 ਤੇ ਜਿਹੜੇ ਐਕਸੀਡੈਂਟ ਆ ਉਹਦੀ ਵੀ ਸਾਂਝੀ ਕੀਤੀ ਹੈ ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਪੀ ਕੇ ਜੀ ਔਰ ਪੰਕਜ ਜੀ ਤੁਹਾਨੂੰ ਦੋਨਾਂ ਨੂੰ ਸੇਮ ਸਵਾਲ ਹੈ ਕਿ ਜਿਨ੍ਹਾਂ ਨੇ ਇਸ ਵੇਲੇ ਨਹੀਂ ਕੁਛ ਡੈਫਰ ਕੀਤਾ ਜਾਂ ਕੁਛ ਨਹੀਂ ਕਰ ਰਹੇ ਆ ਉਹਨਾਂ ਦਾ ਤੇ ਕੰਮ ਠੀਕ ਹੈ ਚਲੋ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਬਲੈਸਡ ਰੱਖਣ ਸਮਾਲ ਬਿਜ਼ਨਸ ਦੀ ਸਾਨੂੰ ਬੜੀ ਕਾਲ ਆਈ ਹੈ ਹੁਣੇ ਥੋੜ੍ਹੀ ਦੇਰ ਪਹਿਲਾਂ ਵੀ ਇੱਕ ਵੀਰ ਜੀ ਆਏ ਸੀ ਉਹ ਕਹਿੰਦੇ ਸੀ ਜਿੱਦਾਂ ਹੁਣ ਡੰਪ ਟਰੱਕ ਨੇ ਔਰ ਇਹ ਮੈਨੂੰ ਆਫ ਦੀ ਵੀ ਬੜੀਆਂ ਕਾਲਸ ਆ ਰਹੀਆਂ ਜਿਨ੍ਹਾਂ ਦੇ 4 ਟਰੱਕ ਨੇ 6 ਟਰੱਕ ਨੇ 10 ਟਰੱਕ ਨੇ ਹੁਣ ਟਰੱਕ ਦੀਆਂ ਲੀਜ਼ ਜਾ ਰਹੀਆਂ ਬਿਜ਼ਨਸਿਸ ਦੇ ਖਰਚੇ ਨੇ ਰੈਸਟੋਰੈਂਟ ਵਾਲਿਆਂ ਦੇ ਖਰਚੇ ਨੇ ਹੁਣ ਰੈਸਟੋਰੈਂਟ ਵਾਲਾ ਕਹਿੰਦਾ ਜੀ ਇੰਪਲੋਈ ਤੇ ਭਾਜੀ ਸਾਰੇ ਘਰੇ ਬਿਠਾ ਦਿੱਤੇ ਨੇ ਅਸੀਂ ਤਾਂ ਟੇਕ ਆਊਟ ਵੀ ਨਹੀਂ ਦੇ ਰਹੇ ਓਕੇ ਜੀ ਲੇਕਿਨ ਉਹ ਕਹਿੰਦੇ ਜਿਹੜਾ 20,000-25,000 ਜਿਹੜਾ ਕਿਰਾਇਆ ਜਾਣਾ ਹੈ ਉਹ ਚਲੋ ਜੀ ਉਹਨੂੰ ਕਹਿ ਵੀ ਦਿੱਤਾ ਲੈਂਡਲੋਰਡ ਨੂੰ ਲੈਂਡਲੋਰਡ ਕਹਿੰਦਾ ਜੀ 3 ਮਹੀਨੇ ਨਾ ਦੇਈ ਕਿਰਾਇਆ ਹੁਣ ਰੈਸਟੋਰੈਂਟ ਵਾਲਾ ਕਹਿੰਦਾ ਜੀ ਜਦੋਂ ਮੈਂ ਵਾਪਸ ਆਊਂਗਾ $25,000 ਪਰ ਮੰਥ ਰੈਂਟ ਕੱਲਾ ਜਾ ਰਿਹਾ ਸੀ ਹਜੇ ਚਲੋ ਬਿਜਲੀ ਵਗੈਰਾ ਵੀ ਦੇਣੀ ਹੈ ਉਹ ਸਭ ਯੂਟੀਲਿਟੀਜ਼ ਬਾਅਦ ਦੀ ਗੱਲ ਹੈ ਆਫਟਰ 3 ਮੰਥ ਜਦੋਂ ਆਪਣਾ ਰੈਸਟੋਰੈਂਟ ਦੁਬਾਰਾ ਖੋਲੇਗਾ $75,000 ਦਾ ਕੱਲਾ ਰੈਂਟ ਦਾ ਖੜਾ ਪਲੱਸ ਮੰਥਲੀ ਜਿਹੜਾ $25,000 ਜਾਣਾ ਉਹ ਅਲੱਗ ਹੈ ਦੈਨ ਉਹ ਆਪਣੇ ਇੰਪਲੋਈਜ਼ ਨੂੰ ਵੀ ਵਾਪਸ ਬੁਲਾਏਗਾ ਬਿੱਲ ਬੱਤੀਆਂ ਵੀ ਜਾਣਗੀਆਂ ਐਂਡ ਰਾਈਟ ਵੇ ਬਿਜ਼ਨਸ ਇੰਨਾ ਪਿਕਅਪ ਨਹੀਂ ਕਰੇਗਾ ਇੱਕ ਸਿਨੈਰੀਓ ਦੱਸਿਆ ਫਰਨੀਚਰ ਸਟੋਰ ਦਾ ਵੀ ਇੱਦਾਂ ਹੀ ਹੋਰ ਕਈਆਂ ਦਾ ਵੀ ਇੱਦਾਂ ਸੋ ਸਮਾਲ ਬਿਜ਼ਨਸ ਨੂੰ ਕਿਸ
40,000 ਤੱਕ ਦੀ ਤੇ ਹੈਲਪ ਅਗਰ ਉਹ ਆਪਣੇ ਬੈਂਕ ਦੇ ਅਕਾਊਂਟ ਜਾਂ ਤੇ ਉੱਤੇ ਵਗੈਰਾ ਲਿਖਿਆ ਵਗੈਰਾ ਆ ਰਿਹਾ ਹੈ ਉਹਨਾਂ ਦਾ, ਯੂ ਕੈਨ ਅਪਲਾਈ ਫੋਰ ਐਂਡ ਵੀ ਕੈਨ ਗਿਵ ਟੂ ਯੂ ਫਾਈਨੈਂਸ਼ੀਅਲ ਹੈਲਪ ਤੇ ਹੋ ਹੀ ਰਹੀ ਹੈ, ਬਟ ਯੂ ਆਰ ਵੈਰੀ ਕਰੈਕਟ ਕਿ ਉਹ ਫਾਈਨੈਂਸ਼ੀਅਲ ਹੈਲਪ ਦੇ ਐਕਚੁਅਲੀ ਲੋਨ ਹੀ ਹੈਗਾ, ਜਿਹੜਾ ਲਾਸ ਆਲਰੇਡੀ ਹੋ ਗਿਆ ਔਰ ਹੋ ਗਿਆ ਇੱਥੇ ਆ ਕੇ ਉਹ ਕੁਸ਼ਨ ਕੰਮ ਕਰਦਾ, ਜਿਸ ਕਰਕੇ ਮੈਂ ਹਮੇਸ਼ਾ ਜਿਹਦੇ ਵਾਸਤੇ ਮੈਂ ਹਮੇਸ਼ਾ ਬੋਲਦਾ ਰਹਿੰਦਾ, ਕਈ ਵਾਰ ਬਦਨਾਮ ਵੀ ਹੋ ਜਾਂਦਾ ਕਿ ਯੂ ਸ਼ੁਡ ਹੈਵ ਕੁਸ਼ਨ ਵਿਦ ਯੂ ਆਲਵੇਜ਼। ਮੇਰੇ ਬਹੁਤ ਸਾਰੇ ਕਲਾਇੰਟ ਨੇ ਜਿਹਨਾਂ ਦੇ ਰੈਸਟੋਰੈਂਟ ਹੈਗੇ ਨੇ, ਮੇਰੀ ਕੱਲ੍ਹ ਵੀ ਗੱਲ ਹੋ ਰਹੀ ਸੀ ਉਹਨਾਂ ਦਾ, ਇੱਕ ਦਾ ਨਾਂ ਹੈਗਾ ਮਿਸਟਰ ਵਿਸ਼ਾਲ, ਮੈਂ ਉਹਦਾ ਨਾਂ ਲੈਤਾ ਅਪਰਚੁਨਿਟੀ ਮੈਂ ਲਿਖ ਕੇ, ਉਹਨਾਂ ਨੇ ਕਿਹਾ ਕਿ ਪੀਕੇ ਜੀ ਮੈਨੂੰ ਫਰਕ ਨਹੀਂ ਨਾ ਪਿਆ ਕੁਛ, ਹਾਲਾਂਕਿ ਉਹਨਾਂ ਰੈਸਟੋਰੈਂਟ ਬੰਦਾ ਕਹਿੰਦਾ ਮੇਰਾ ਪਿਕਅਪ ਐਂਡ ਡਿਲੀਵਰੀ ਔਰ ਡਿਲੀਵਰੀ ਅੰਦਰ ਜਿਹੜਾ ਮੇਨ ਕੰਮ ਹੈਗਾ, ਮੇਰਾ 30% ਬਿਜ਼ਨਸ ਡਾਊਨ ਹੋਇਆ, 30% ਬਿਜ਼ਨਸ ਡਾਊਨ ਹੋਣ ਦੇ ਨਾਲ ਸਿਰਫ 31 ਕਹਿ ਰਹੇ ਜੀ, ਲੋਕੀ ਕਹਿ ਰਹੇ 89%, ਉਹ ਕਹਿੰਦਾ ਮੇਰਾ 30% ਡਾਊਨ ਹੋਇਆ ਬਿਜ਼ਨਸ, ਉਹਦੇ ਨਾਲ ਮੈਨੂੰ ਲਾਸ ਨਹੀਂ ਹੋ ਰਿਹਾ ਪਰ ਪ੍ਰੋਫਿਟ ਨਹੀਂ ਹੋ ਰਿਹਾ, ਲਾਸ ਹੀ ਹੋ ਰਿਹਾ ਪਰ ਠੀਕ ਹੈ। ਬਾਕੀ ਅਗਰ ਜਿਹੜਾ ਟਰੈਕਿੰਗ ਬਿਜ਼ਨਸ ਨੇ ਬੜਾ ਫਰਕ ਪੈ ਗਿਆ, ਬਾਕੀ ਬੜਾ ਫਰਕ ਪੈ ਗਿਆ, ਪਰ ਦਿਸ ਇਜ਼ ਪਾਰਟ ਆਫ ਦਾ ਬਿਜ਼ਨਸ, ਮੈਂ ਯੂਨੀਵਰਸਿਟੀ ਵਿੱਚ ਕਮਰਸ ਮੈਂ ਕੀ ਦੇਵਾਂ, ਪਰ ਫਾਈਨੈਂਸ਼ੀਅਲ ਹੈਲਪ ਜਿਹੜੀ ਉਹਨਾਂ ਨੂੰ ਅਵੇਲੇਬਲ ਆ ਉਹ ਲੈ ਲੈਣ ਟੈਂਪਰੇਰੀ ਅਗਰ ਉਹ ਵੀ ਲੋਡ ਹੈ ਤੇ ਅਦਰਵਾਈਜ਼ ਤੇ ਯੈਸ। ਮੈਂ ਹੁਣ ਅਗਰ ਰੀਅਲ ਸਟੇਟ ਦੀ ਗੱਲ ਕਰਾਂ, ਮੈਨੂੰ ਮੇਰੀ ਸਿਲੰਡਰ ਬੜੇ ਮੈਸੇਜ ਆਉਂਦੇ ਨੇ ਡਿਫਰੈਂਟ ਰੀਅਲਟਰਸ ਦੇ ਕਿ ਸਰ ਬਿਲਕੁਲ ਹੀ ਬੱਠਾ ਬੈਠ ਗਿਆ ਔਰ ਬਿਲਕੁਲ ਹੀ ਕੰਮ ਨਹੀਂ ਹੋ ਰਿਹਾ, ਲੇਕਿਨ ਮੇਰੇ ਆਫਿਸ ਦੇ ਸਾਰੇ ਵਰਚੁਅਲ ਟੂਰ ਹੋ ਰਹੇ ਨੇ, ਮੇਰੇ ਆਫਿਸ ਦੇ ਵਰਚੁਅਲ ਸ਼ੋਇੰਗ ਹੋ ਰਹੇ ਨੇ, ਮੇਰੇ ਆਫਿਸ ਦੇ ਸਾਰਾ ਕੁਝ ਹੋ ਰਿਹਾ। ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਓਨਲੀ ਇਨ ਲਾਸਟ ਫੋਰ ਡੇਜ਼ ਆਈ ਡਿਡ 10 ਡੀਲਸ।
10 ਡੀਲਾਂ ਪਿਛਲੇ 4 ਦਿਨ ਚ ਕੀਤੀਆਂ ਤੁਸੀਂ?
4 ਦਿਨ ਦੇ ਅੰਦਰ, ਓਨਲੀ ਇਨ 4 ਡੇਜ਼। ਕਿਸੇ ਨੂੰ ਪ੍ਰੂਫ ਚਾਹੀਦਾ ਮੈਂ ਭੇਜ ਦਿੰਦਾ, 4-10 ਡੀਲਸ ਔਰ ਡਨ ਡੀਲਸ ਦੇ ਅੰਦਰ ਇੱਕ ਡੀਲ ਮੇਰੀ ਵੀ ਹੈ ਐਕਚੁਅਲੀ, ਤੇ ਨੋ ਪਲੱਸ ਇੱਕ ਮੇਰੀ, ਮੈਂ ਵੀ ਬਾਏ ਕੀਤਾ ਹੈਗਾ। ਹੁਣ ਮੇਰੇ ਆਫਿਸ ਦੇ ਅੰਦਰ ਡਬਲ ਐਂਡਿੰਗ ਕਲੋਜਿੰਗ ਹੋ ਰਹੀ ਨੇ, ਪਰ ਸਵਾਲ ਰਹਿ ਗਿਆ ਜਿਸ ਤਰ੍ਹਾਂ ਮੋਗਾ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ, ਹਰ ਚੀਜ਼ ਇੱਕ ਨਵੀਂ ਓਪਰਚੁਨਿਟੀ ਪੇਸ਼ ਕਰਦੀ ਹੈਗੀ, ਕੰਮ ਕਰਨ ਦਾ ਤਰੀਕਾ ਡਿਫਰੈਂਟ ਹੋ ਜਾਂਦਾ ਹੈਗਾ। ਅਸੀਂ ਵਰਚੁਅਲ, ਮੇਰੇ ਏਜੰਟ ਜਾ ਕੇ ਬਗਾਦਾ ਮੂਵੀ ਬਣਾ ਕੇ ਵਰਚੁਅਲ ਇੰਡੀਆ ਬੈਠਾ ਹੋਇਆ ਕਲਾਇੰਟ ਨੂੰ ਦਿਖਾ ਰਹੇ ਨੇ ਕਿ ਤੇਰਾ ਘਰ ਮੈਂ ਸ਼ੋਇੰਗ ਆ ਕੇ ਦੇਖ ਲਈ ਹੈਗੀ, ਇਸ ਤਰ੍ਹਾਂ ਤੇਰਾ ਘਰ ਹੈ, ਹਾਊ ਯੂ ਲਾਈਕ ਇਟ। ਉਹ ਕਹਿੰਦਾ ਜੀ ਮੈਨੂੰ ਬੜਾ ਪਸੰਦ ਆ ਗਿਆ, ਇਹਦੇ ਉੱਤੇ ਫੇਥ ਵੀ ਚਾਹੀਦੀ ਹੈ ਨਾ ਨਾਲ ਨਾਲ ਤੁਹਾਨੂੰ ਏਜੰਟ ਉੱਤੇ, ਕਿ ਏਜੰਟ ਉੱਤੇ ਮੈਂ ਫੇਥ ਕਰਨਾ, ਇਹਦੇ ਪਿੱਛੇ ਪੀ ਕੇ ਸਭਰਾਲ ਬੈਠਾ ਹੋਇਆ ਜਾਂ ਪਿੱਛੇ ਨਿਊਜ਼ ਐਂਡ ਰਿਐਲਿਟੀ ਐਕਸਪਰਟ ਦੇ ਏਜੰਟ ਬੈਠੇ ਹੋਏ ਨੇ, ਤਾਂ ਫੇਥ ਇੱਕ ਡਿਵੈਲਪ ਕਰਨਾ ਵੀ ਬਹੁਤ ਵੱਡੀ ਗੱਲ ਹੈਗੀ। ਉਹੀ ਉਹ ਕਹਿੰਦੇ ਨਾ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ, ਬਈ ਕਿਸੇ ਨੂੰ ਉਹ ਆਪਰਚੁਨਿਟੀ ਦਾ ਫਾਇਦਾ ਲੈਣਾ ਨਹੀਂ ਆ ਰਿਹਾ, ਕਿਸੇ ਨੂੰ ਫਾਇਦਾ ਆ ਰਿਹਾ ਹੈਗਾ। ਮੈਂ ਇਸ ਕ੍ਰਾਈਸਿਸ ਦੇ ਅੰਦਰ ਡਾਊਨ ਟਾਊਨ ਦੇ ਅੰਦਰ ਪਿਛਲੇ ਦਿਨਾਂ 'ਚ 9 ਡੀਲ ਕੀਤੀਆਂ ਨੇ, ਔਰ ਇੱਕ ਵੀ ਕਾਉਂਡੋ 1 ਮਿਲੀਅਨ ਤੋਂ ਘੱਟ ਨਹੀਂ ਸੀਗਾ, ਇੱਕ ਵੀ ਕਾਉਂਡੋ 1 ਮਿਲੀਅਨ ਤੋਂ ਘੱਟ ਨਹੀਂ ਸੀਗਾ।
ਯੁਧਵੀਰ ਜੀ, ਪੀਕੇ ਜੀ ਬਿਲਕੁਲ ਸਹੀ ਕਹਿ ਰਹੇ ਨੇ, ਇਹ ਚੀਜ਼ਾਂ ਚੱਲ ਰਹੀਆਂ ਨੇ। ਮੈਂ ਵੀ ਹੁਣ ਜਿਵੇਂ ਮੈਂ ਘਰ ਬੈਠਾ ਹੋਇਆ, ਘਰੋਂ ਕੰਮ ਕਰ ਰਿਹਾ, ਲੇਕਿਨ ਮੇਰੇ ਖਿਆਲ ਹੁਣ ਜਿਵੇਂ ਮਾਰਕੀਟ ਡਾਊਨ ਸੀ, ਠੀਕ ਹੈ, ਪਤਾ ਨਹੀਂ ਕਿੰਨੇ ਲੋਕਾਂ ਨੇ ਇਨਵੈਸਟਮੈਂਟ ਕੀਤੀਆਂ ਨੇ, ਕਿੰਨੇ ਅਸੀਂ ਨਵੇਂ ਅਕਾਊਂਟ ਖੋਲੇ ਨੇ ਸਿਰਫ ਕੰਪਿਊਟਰ ਤੇ ਬਹਿ ਕੇ, ਮਤਲਬ ਉਹ ਆਪਦੇ ਘਰ ਕੰਪਿਊਟਰ ਤੇ ਬੈਠੇ ਨੇ, ਮੈਂ ਆਪਦੇ ਘਰ ਕੰਪਿਊਟਰ ਤੇ ਬੈਠਾ, ਅਸੀਂ ਮਿਲੀਅਨਸ ਆਫ ਡਾਲਰ ਇਨਵੈਸਟ ਕਰ ਦਿੱਤਾ ਹੈ ਮਾਰਕੀਟ 'ਚ, ਇਸੇ ਤਰ੍ਹਾਂ ਹੀ। ਸੋ ਇਹ ਚੀਜ਼ਾਂ ਵਰਚੁਅਲ ਚੱਲਦੀਆਂ ਨੇ, ਲੇਕਿਨ ਤੁਹਾਡੀ ਉਸ ਗੱਲ ਤੇ ਵਾਪਿਸ ਆਉਣਾ ਮੈਂ, ਜਿਹੜੀ ਉਹ ਰੈਸਟੋਰੈਂਟ ਵਾਲੇ ਨੇ, ਯੈਸ ਇਹ ਮੰਨ ਕੇ ਚੱਲੋ ਯੁਧਵੀਰ ਜੀ ਕਿ 20-25% ਜਿਹੜੇ ਲੋਕ ਨੇ ਉਹ ਸਮਾਲ ਬਿਜ਼ਨਸ ਉਹ ਬੈਂਕਰਪਟ ਹੋ ਸਕਦੇ ਨੇ, ਇਹ ਇਹ ਤਾਂ ਫਿਗਰਸ ਪਹਿਲਾਂ ਹੀ ਆ ਚੁੱਕੀਆਂ ਨੇ। ਉਹਨਾਂ ਨੂੰ ਪ੍ਰੋਬਲਮ, ਜਿਨ੍ਹਾਂ ਦੇ ਬਿਜ਼ਨਸ ਬਿਲਕੁਲ ਬੰਦ ਹੋ ਗਏ ਨੇ ਔਰ ਸਾਰੇ ਖਰਚੇ ਚੱਲਦੇ ਪਏ ਨੇ, ਉਹਨਾਂ ਨੂੰ ਇਹ ਪ੍ਰੋਬਲਮ ਆਏਗੀ ਆਏਗੀ, ਲੇਕਿਨ ਇਹਦੇ ਨਾਲ ਨਾਲ ਜਿਹੜੀਆਂ ਜਿਵੇਂ ਪੀ ਕੇ ਜੀ ਨੇ ਕਿਹਾ ਨਵੀਆਂ ਓਪਰਚੁਨਿਟੀਜ਼ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਆ ਕੋਈ ਜਿਹੜੇ ਲੋਕ ਫਾਇਦਾ ਚੱਕ ਰਹੇ ਨੇ, ਉਹ ਅਲੱਗ ਚੀਜ਼ ਹੈ, ਉਹਨਾਂ ਦਾ ਬਿਜ਼ਨਸ ਵਧੇਗਾ। ਸੋ ਕੁਛ ਲੋਕ ਇਹਦੇ 'ਚ ਫਿਸ ਜਾਣਗੇ ਮੈਂ ਸਮਝ ਸਕਦਾ, ਲੇਕਿਨ ਮੇਰੇ ਖਿਆਲ ਨਾਲ 80% ਇਹਦੇ 'ਚ ਸਰਵਾਈਵ ਕਰ ਜਾਣਗੇ।
ਸਰ ਮੇਰਾ ਆਫਿਸ ਬੰਦ ਹੈ, ਨਿਊਜ਼ ਐਂਡ ਰਿਐਲਿਟੀ ਐਕਸਪਰਟਸ ਫੋਰ ਆਲ ਪ੍ਰੈਕਟੀਕਲ ਰੀਜ਼ਨਸ ਬੰਦ ਹੈ, ਪਰ ਮੈਨੂੰ ਇੰਨੀ ਹੈਰਾਨਗੀ ਹੋ ਰਹੀ ਇਹਦੇ ਬੈਠ ਕੇ, ਕੋਈ ਫਰਕ ਨਹੀਂ ਪੈ ਰਿਹਾ, ਨਾ ਰਿਸੈਪਸ਼ਨਿਸਟ, ਨਾ ਐਡਮਿਨ, ਨਾ ਡੀਲ ਐਡਮਿਨਿਸਟ੍ਰੇਟਰ, ਕੁਛ ਵੀ ਨਹੀਂ ਹੈਗਾ, ਸਾਰਾ ਵਰਚੁਅਲ ਘਰ ਬੈਠ ਕੇ ਕੰਮ ਹੋ ਰਿਹਾ ਔਰ ਬਹੁਤ ਵਧੀਆ ਕੰਮ ਹੋ ਰਿਹਾ, ਬਹੁਤ ਵਧੀਆ ਕੰਮ ਹੋ ਰਿਹਾ।
ਸਪੀਕਰ ਜੀ ਮੈਂ ਉਹੀ ਗੱਲ ਕਹਿ ਰਿਹਾ ਸੀ, ਕਮਰਸ਼ੀਅਲ ਰੀਅਲ ਅਸਟੇਟ ਤੇ ਇਫੈਕਟ ਆਉਣ ਵਾਲਾ, ਤੁਹਾਨੂੰ ਹੁਣ ਆਫਿਸ ਨਹੀਂ ਚਾਹੀਦਾ, ਤੁਸੀਂ ਸਿੱਖ ਲਿਆ ਕਿਵੇਂ ਘਰ ਬਹਿ ਕੇ ਕੰਮ ਕਰ ਸਕਦੇ ਆ।
ਰਾਜਨ ਜੀ ਤੁਸੀਂ ਆਉਂਦੇ ਰਹੋ, ਰਾਜਨ ਜੀ ਔਰ ਫਿਰ ਮਦਰ ਮਿਰਜ਼ਾ ਸਾਹਿਬ, ਪਹਿਲੇ ਰਾਜਨ ਜੀ ਫਿਰ ਮਦਰ ਮਿਰਜ਼ਾ ਸਾਹਿਬ, ਬਾਰੀ ਬਾਰੀ ਕਾਲ ਇਸ ਤਰ੍ਹਾਂ ਹੀ ਜਾਰੀ ਰਹਿਣਗੀਆਂ। ਰਾਜਨ ਜੀ ਨਮਸਕਾਰ ਜੀ,
ਸਾਡਾ ਬਿਜ਼ਨਸ ਹੈਗਾ ਜੀ, ਹੁਣ ਇਨਵਰਟੋਰੀ ਉਹਦੇ 'ਚ 3.5-4 ਲੱਖ ਦੀ ਪਈ ਆ, ਜੇ 1-2 ਮਹੀਨੇ ਨਾ ਖੁੱਲ੍ਹਾ ਉਹ ਇਨਵਰਟੋਰੀ ਵੀ ਮਤਲਬ ਜ਼ੀਰੋ ਹੋ ਗਈ, ਤੇ ਮਤਲਬ ਇਹ ਪ੍ਰੋਬਲਮ ਦੇ ਕੀ ਹੱਲ ਕੀ ਆ, ਮਤਲਬ ਕਦੋਂ ਕਿੱਦਾਂ ਹੋ ਗਈ ਇਹਦੇ ਬਾਰੇ ਮੋਂਗਾ ਜੀ ਦੱਸਣ ਵੀ ਇੰਨੀ ਇਨਵਾਟੋਰੀ ਸੀ, ਮਤਲਬ ਸਟੋਰ ਸਾਡੇ ਚੱਲਦੇ ਸੀ, ਬੰਦੇ ਸੀ ਰੱਖੇ, ਹੁਣ ਤਾਂ ਮਤਲਬ ਸਾਰਾ ਕੰਮ ਜੀਰੋ ਹੀ ਆ, ਹੁਣ ਕਿੱਦਾਂ ਮਤਲਬ ਕਿੱਦਾਂ ਬਣੂਗੀ ਗੱਲ?
ਕਿਸ ਤਰ੍ਹਾਂ ਦਾ ਸਟੋਰ ਹੈ ਤੁਹਾਡਾ?
ਡਿਸਕਾਊਂਟ ਸਟੋਰ ਹੈ ਜੀ, ਉਹਦੇ ਵਿੱਚ ਮਤਲਬ ਉਹ ਬੰਦ ਕਰਾ ਤੇ ਬੰਦ ਆ ਜੀ, ਮਾਲ ਖੋਲਣ ਨਹੀਂ ਦਿੰਦਾ, ਉਹਦੇ ਚ 3-4 ਲੱਖ ਦੀ ਇਨਵਾਟੋਰੀ ਪਈ ਆ, ਤੇ ਮਤਲਬ ਇਹ ਤਾਂ ਮਤਲਬ ਜੇ ਨਾ 1-2 ਮਹੀਨੇ ਚੱਲਿਆ ਤੋ 3-4 ਲੱਖ ਡਾਲਰ ਉਹਦੇ ਵਿੱਚੋਂ ਮਤਲਬ 80% ਤੋਂ ਵੀ ਜ਼ਿਆਦਾ 85% ਪੇਡ ਆ, ਇਹ ਤਾਂ ਮਤਲਬ ਸਾਡੇ ਵਰਗੇ ਤਾਂ ਬਹੁਤ ਵੱਡੀ
ਪ੍ਰੋਬਲਮ। ਕਿਹੜਾ ਇਨਵੈਂਟਰੀ ਜੀ, ਕਿਹੜਾ ਬਿਜ਼ਨਸ ਕਹਿ ਰਿਹਾ ਸਮਝ ਨਹੀਂ ਆਈ?
ਡਿਸਕਾਊਂਟ
ਕਿਹੜੀ ਇਨਵੈਂਟਰੀ ਹੈ ਜੀ ਕਿਚਨ?
ਦੇਖੋ ਇਹ ਤਾਂ ਮੰਨ ਕੇ ਚੱਲੋ ਸਰ, ਇਹ ਤਾਂ ਦੇਖੋ ਬਹੁਤ ਸਾਰੇ ਬਿਜ਼ਨਸ ਨੂੰ ਤਾਂ ਇਫੈਕਟ ਆਏਗਾ ਹੀ ਆਏਗਾ, ਉਹੀ ਗੱਲ ਕਰ ਰਿਹਾ ਸੀ ਪਹਿਲਾਂ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ 20% ਬਿਜ਼ਨਸ ਨੂੰ ਬਹੁਤ ਜ਼ਿਆਦਾ ਇੰਪੈਕਟ ਆ ਰਿਹਾ ਇਸ ਚੀਜ਼ 'ਚ, ਜਿਨ੍ਹਾਂ ਦੇ ਬਿਲਕੁਲ ਬੰਦ ਪਿਆ, ਇਨਵੈਂਟਰੀ ਪਈ ਹੋਈ ਹੈ, ਹੁਣ ਉਹ ਸਾਰਾ ਕੁਛ ਅਗਾਂਹ ਚੱਲ ਨਹੀਂ ਪਾ ਰਿਹਾ, ਜਦੋਂ ਚੱਲੇਗਾ ਉਸ ਲਈ ਕੰਮ ਹੋਵੇਗਾ, ਲੇਕਿਨ ਰੈਂਟ ਚੱਲਦੇ ਪਏ ਨੇ, ਲੀਜ਼ ਚੱਲਦੀਆਂ ਪਈਆਂ ਨੇ, ਖਰਚੇ ਸਾਰੇ ਚੱਲਦੇ ਪਏ ਨੇ, ਸੋ ਇਹ ਇੰਪੈਕਟ ਤਾਂ ਆਵੇਗਾ ਇਹਦੇ ਵਾਸਤੇ। ਅੱਜ ਮੇਰੇ ਖਿਆਲ ਮੈਂ ਸੁਣ ਨਹੀਂ ਪਾਇਆ ਕਿਉਂਕਿ ਰੇਡੀਓ 'ਤੇ ਆ ਗਿਆ ਸੀਗਾ, ਅੱਜ ਟਰੂਡੋ ਸਾਹਿਬ ਨੇ ਫਿਰ ਤੋਂ ਕੁਛ ਅਨਾਊਂਸ ਕੀਤਾ ਹੈ ਬਿਜ਼ਨਸਿਸ ਵਾਸਤੇ, ਸੋ ਲੈਟਸ ਸੀ ਕੀ ਉਹਨਾਂ ਨੇ ਕੀਤਾ ਹੈ, ਫਲੈਕਸੀਬਿਲਿਟੀ ਕੁਛ ਹੋਰ
ਬਿਜ਼ਨਸਿਸ ਵਾਸਤੇ ਜੀ, ਉਹ ਥੋੜ੍ਹੀ ਜਿਹੀ ਹੋਰ ਰਿਆਇਤਾਂ ਦੇਣਗੇ, ਸਿਰਫ ਇਹ ਗੱਲ ਉਹਨਾਂ ਨੇ ਕੀਤੀ ਹੈ। ਦੂਸਰੀ, ਰਾਜਨ ਸਾਹਿਬ ਜਿਹੜੀ ਗੱਲ ਪੁੱਛ ਰਹੇ ਨੇ ਉਹ ਰੋਜ਼ ਪੁੱਛਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਨੂੰ, ਅੱਜ ਵੀ ਪੁੱਛਿਆ ਸੀਗਾ ਕਿ ਕਦੋਂ ਤੱਕ ਚੱਲੇਗਾ, ਤੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਵੀ ਆਰ ਬੀਂਗ ਫੁੱਲੀ ਟ੍ਰਾਂਸਪੇਰੈਂਟ ਵਿਦ ਕੈਨੇਡੀਅਨਸ, ਜਿਹੜੀਆਂ ਪ੍ਰੋਵਿੰਸਿਸ ਨੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਮਾਡਲ ਨੇ, ਪ੍ਰੋਜੈਕਸ਼ਨ ਹੈ ਕਿ ਕਦੋਂ ਪੀਕ ਹੋਏਗਾ, ਜਿੱਦਾਂ ਕਿਊਬੈਕ ਨੇ ਦੱਸ ਦਿੱਤਾ ਕਿ ਜੀ ਇਹ 18 April ਨੂੰ ਪੀਕ ਕਰੇਗਾ, ਐਲਬਰਟਾ ਨੇ ਦੱਸ ਦਿੱਤਾ ਕਿ ਮਿਡ ਮੇ 'ਚ ਪੀਕ ਕਰੇਗਾ ਤੇ ਉਸ ਤੋਂ ਬਾਅਦ ਥੱਲੇ ਚਲਾ ਜਾਏਗਾ, ਉਹ ਪ੍ਰਧਾਨ ਮੰਤਰੀ ਜੀ ਨੂੰ ਵੀ ਪੁੱਛਿਆ ਜਾ ਰਿਹਾ ਕਿ ਕਦੋਂ ਤੱਕ ਚੱਲੇਗਾ, ਸੋ ਉਹ ਹਜੇ ਤੱਕ ਪ੍ਰਧਾਨ ਮੰਤਰੀ ਜੀ ਨਹੀਂ ਪ੍ਰੋਪਰਲੀ ਤਾਂ ਨਹੀਂ ਦੱਸ ਪਾ ਰਹੇ ਪੂਰੀ ਤਰ੍ਹਾਂ, ਬਟ ਉਹ ਇਹ ਗੱਲ ਕਰ ਰਹੇ ਨੇ ਕਿ ਜੀ ਹਾਂਜੀ ਹੋ ਸਕਦਾ ਹੈ ਕਿ ਇਹ ਪ੍ਰਧਾਨ ਮੰਤਰੀ ਵੀ ਆਪਣੇ ਜਿਹੜੇ ਮਾਡਲਸ ਨੇ ਕਿ ਕੈਨੇਡਾ ਲੈਵਲ 'ਤੇ ਕੀ ਮਾਡਲ ਹੈ, ਕਦੋਂ ਤੱਕ ਚੱਲੇਗਾ, ਉਹ ਜ਼ਰੂਰ ਦੱਸ ਦੇਣ। ਬਟ ਰਾਜਨ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਰ, ਬਹੁਤ ਲੋਕਾਂ ਨੂੰ ਨੁਕਸਾਨ ਹੋਇਆ, ਜਿੱਦਾਂ ਤੁਸੀਂ ਕਿਹਾ ਵੀ ਤੁਹਾਡੀ $2-2.5 ਲੱਖ ਦੀ ਇਨਵੈਂਟਰੀ ਦਾ ਲੋਸ ਹੋਇਆ ਹੈਗਾ, ਬਿਲਕੁਲ ਬਹੁਤ ਬਿਜ਼ਨਸਿਸ ਨੂੰ ਲੋਸ ਹੋ ਰਿਹਾ, ਇਹਦੇ ਵਿੱਚ ਮੈਂ ਇਹੀ ਕਹਿ ਸਕਦਾ ਕਿ ਸਰਕਾਰ ਚਲੋ ਪੈਸੇ ਨਾ ਦੇ, ਹੁਣ ਸਰਕਾਰ ਹਰੇਕ ਨੂੰ 1.5-2 ਲੱਖ ਤਾਂ ਨਹੀਂ ਦੇ ਸਕਦੀ, ਸਾਡਾ ਆਪਣਾ ਬੜਾ ਲੋਸ ਹੋਇਆ, ਬੀਇੰਗ ਇਨ ਵਾਈ ਮੀਡੀਆ ਸਾਡਾ ਬਹੁਤ ਲੋਸ ਹੋਇਆ ਇਸ ਵੇਲੇ, ਸਾਰੇ ਮੀਡੀਆ ਸਮਾਲ ਬਿਜ਼ਨਸ, ਪਰ ਸਰਕਾਰ ਇਹ ਆ ਵੀ ਚਲੋ ਘੱਟੋ ਘੱਟ ਲੋਨ ਦੇ ਦੇ ਤਾਂ ਕਿ ਬਿਜ਼ਨਸਿਸ ਜਿਹੜੇ ਨੇ ਜੀ, ਹੁਣ 5% ਸਰਕਾਰ ਕਹਿ ਰਹੀ ਹੈ ਅਸੀਂ 5% ਦੇ ਦੇਵਾਂਗੇ, ਜਿਹੜਾ 40,000 ਦੇ ਰਹੇ, 40,000 ਨਾਲ ਬਣਨਾ ਕੁਛ ਨਹੀਂ, ਹੁਣ ਤੁਹਾਡਾ 2.5 ਲੱਖ ਦਾ ਲੋਸ ਹੋ ਗਿਆ, ਦੁਬਾਰਾ ਜੇ ਇਨਵੈਂਟਰੀ ਪਾਣੀ ਪੈ ਗਈ ਤੁਹਾਨੂੰ, ਤੁਹਾਨੂੰ $1.5 ਲੱਖ ਚਾਹੀਦਾ, ਸੋ ਤੁਹਾਨੂੰ $1.5 ਲੱਖ ਜੇ ਅਜੇ 5% ਤੇ ਸਰਕਾਰ 1-1.5 ਲੱਖ 2 ਲੱਖ 3 ਲੱਖ ਦੇ ਦੇਵੇ, ਉਹਦੇ ਨਾਲ ਕੀ ਹੈ 5% ਤੇ ਤੁਹਾਡਾ ਕੰਮ ਚੱਲਦਾ ਰਹੇਗਾ, ਦੁਬਾਰਾ ਤੁਸੀਂ ਪੈਰ ਤੇ ਖੜੇ ਹੋ ਜਾਓਗੇ, ਫਿਰ ਸਰਕਾਰ ਦਾ ਹੌਲੀ ਹੌਲੀ ਤੁਸੀਂ ਮੋੜ ਦਿਓਗੇ, ਸੋ ਆਈ ਥਿੰਕ ਇਹ ਗਵਰਨਮੈਂਟ ਨੂੰ ਚਾਹੀਦਾ ਸੀਗਾ ਕਿ ਜੇ ਮਦਦ ਕਰ ਦਿੰਦੇ, ਸੋ ਸਮਾਲ ਬਿਜ਼ਨਸ ਦਾ ਇਹ ਲੋਸ ਹੈਗਾ, ਸੋ ਥੈਂਕ ਯੂ ਰਾਜਨ ਜੀ, ਥੈਂਕ ਯੂ ਫੋਰ ਯੋਰ ਕਾਲ, ਉਮੀਦ ਕਰਦੇ ਹਾਂ ਕਿ ਜਲਦੀ ਤੁਹਾਡੇ ਬਿਜ਼ਨਸ ਦੇ ਦਰਵਾਜ਼ੇ ਖੋਲ੍ਹਣ ਤੇ ਤੁਹਾਡਾ ਕੰਮ ਬੜਾ ਤੋਂ ਵਧੀਆ ਚੱਲੇ, ਅਸੀਂ ਤੇ ਹੀ ਤੁਹਾਡੇ ਲਈ ਦੁਆ ਕਰਦੇ ਹਾਂ ਸਰ, ਥੈਂਕ ਯੂ। ਮਜ਼ਹਰ ਮਿਰਜ਼ਾ ਸਾਹਿਬ ਤੁਸੀਂ ਆਉਣ ਦੇ ਰਹੋ, ਮਜ਼ਹਰ ਮਿਰਜ਼ਾ ਜੀ ਗੋ ਅਹੈਡ।
ਜੀ ਥੈਂਕਸ ਫੋਰ ਟੇਕਿੰਗ ਮਾਈ ਕਾਲ, ਸਭ ਤੋਂ ਪਹਿਲੇ ਤਾਂ ਮੈਂ ਇਹ ਜੋ ਫਰੰਟ ਲਾਈਨ ਵਰਕਰ ਜੋ ਅੱਛਾ ਕੰਮ ਕਰੇ ਉਨਕੇ ਲਈ ਬਹੁਤ ਬਹੁਤ ਮੈਂ ਧੰਨਵਾਦ ਪੇਸ਼ ਕਰਤਾ ਹੂੰ, ਔਰ ਐਜ ਏ ਇੰਪਲੋਈ ਆਫ ਕੈਨੇਡਾ ਪੋਸਟ, ਮਤਲਬ ਮੈਂ ਪੋਸਟਲ ਵਰਕਰ ਵੀ ਦਿਨ ਰਾਤ ਕੰਮ ਕਰ ਰਹੇ, ਘਰ ਪੇ ਜਾ ਕੇ ਉਨਕੇ ਡਿਲੀਵਰੀ ਕਰਨਾ ਚੈੱਕ ਕੀ, ਉਨਕੇ ਵੀ ਬਹੁਤ ਬਹੁਤ ਮੈਂ ਹੌਸਲਾ ਅਫਜਾਈ ਕਰ ਰਹਾ ਹੂੰ, ਉਨ ਲੋਕ ਇਸੀ ਉਨਕਾ ਵੀ ਹੌਸਲਾ ਅਫਜਾਈ ਕਰਨਾ ਚਾਹੀਏ ਸਬਕੇ। ਔਰ ਮੁਝੇ ਮੋਗਾ ਜੀ ਕੁਸ਼ਚਨ ਹੈ ਕਿ ਇਹ ਜੋ 0.25% ਡਾਊਨ ਕੀਆ ਹੈ ਆਪਣੇ ਗਵਰਨਮੈਂਟ ਨੇ, ਇਹ ਚਲਦਾ ਰਹੇਗਾ ਔਰ ਬਢਨੇ ਕੀ ਕੋਈ ਗੁੰਜਾਇਸ਼ ਹੈ, ਔਰ ਇਹ ਜੋ ਸਟੇਟ ਟੈਸਟ ਹੈ ਇਸਕਾ ਕੁਛ ਬਨੇਗਾ ਔਰ ਜ਼ਿਆਦਾ ਕਿ ਫਿਰ ਔਰ ਉਸਮੇ ਸੌਫਟ ਆਏਗੀ,
ਹੈਗੀ ਸਰ ਕੁਛ ਯੁਧਵੀਰ ਜੀ, ਹੋਏਗਾ ਕਿ ਜਦੋਂ ਵੀ ਇਕੋਨਮੀ ਰਿਕਵਰ ਕਰਨੀ ਸ਼ੁਰੂ ਹੋਏਗੀ ਔਰ ਫੁੱਲੀ ਉਹਨਾਂ ਨੂੰ ਲੱਗੇਗਾ ਕਿ ਹੁਣ ਰਿਕਵਰੀ ਮੋਡ 'ਚ ਆ ਗਈ ਤਾਂ ਹੀ ਵਧਾਣਗੇ,
ਅਦਰਵਾਈਜ਼ ਸੌਰੀ AM 770 ਦਾ ਸਮਾਂ ਸਾਡਾ ਇੱਥੇ ਸਮਾਪਤੀ ਵਾਲਾ ਸਰ, ਕੁਇਕਲੀ ਫੋਨ ਨੰਬਰ ਆਪਣੇ ਪਲੀਜ਼ ਦੇ ਦਿਓ, PK ਜੀ ਫੋਨ ਨੰਬਰ ਜੀ
647-299-4757. I repeat, 647-299-4757. You can text me today and I can reply tomorrow any of your questions. But any rati 11 baje 12 baje mein call jari aandi ne, it should be before 10 o'clock, please. Thank you.
Pankaj ji, quickly.
Ji, ji, mera phone number 647-285-1007. Website hai pankajmonga.com.
Bada din bahut vadhiya bite, 647-272-8582. Thank you.
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਲ ਸਰਵਿਸ ਤੇਜ਼ ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ
ایک ضروری اعلان اگر آپ کو گلوز اور سینیٹائزرز کی ضرورت ہے اور آپ چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 647-294-6656 پر کال کیجئے دیٹ از 647-294-6656
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਜ਼ ਰੋਲਰ ਸ਼ੇਡਸ ਹਨੀਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾਂ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟ-ਡੇਟਡ ਚੈਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 ਅਪ੍ਰੈਲ ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ। ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ। ਫਿਰ ਭਾਵੇਂ ਇਸ ਨੂੰ ਛੋਟੀਆਂ ਪੇਮੈਂਟਸ ਵਿੱਚ ਅਦਾ ਕੀਤਾ ਜਾਵੇ ਜਾਂ ਫਿਰ ਇੱਕ ਲੰਬ ਸਮ ਅਮਾਊਂਟ ਵਿੱਚ।
ایک ضروری اعلان اگر آپ کو گلوز اور سینیٹائزرز کی ضرورت ہے اور آپ چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 647-294-6656 پر کال کیجئے دیٹ از 647